संत श्री गुरु नानक देव जी महाराज मिलोत वंदन अंकुआर सर्व कला समर्थ मूलन दे राखो प्रभु नानक दे कर हाथ फिरत फिरत प्रव्याया प्रया तो शिवनाय नानी की प्रभु बेनती अपनी भक्ति लाए वाहिगुरु मैं मन तेरी की सुन साची साखी सो बोले जो पेख आखी नहीं देव तिस पुन पाप नानक प्रभ आपे आप तेरा वर्मा ने अंत ना ਇੱਥੇ ਆਉਣ ਦਾ ਮਹਾਤਮ ਬਹੁਤ ਆਰਾਮ ਦੇ ਨਾਲ ਪ੍ਰਾਪਤ ਹੋਇਆ ਕਰਦਾ। ਇੱਕ ਸ਼ਰਧਾ ਭਾਵਨਾ ਨਾਲ ਸਥਾਨ ਤੇ ਆਉਂਦੇ ਹੋ, ਗੁਰੂ ਦੀ ਹਜ਼ੂਰੀ ਮਹਿਸੂਸ ਕਰਦੇ ਹੋ, ਉਹਦਾ ਫਲ ਹਰ ਕਰਮ ਦਾ ਫਲ ਇੱਕ ਜਗ ਦਾ ਪ੍ਰਾਪਤ ਹੋਇਆ ਕਰਦਾ। ਕੇਵਲ ਆਉਂਦਾ ਸ਼ਰਧਾ ਧਾਰਕ ਆਪੇ ਹੀ ਦੇਖ ਲਓ, ਜਿੰਨੇ ਕੋਈ ਕਦਮ ਆਉਂਦਾ ਉਨਾ ਫਲ ਪ੍ਰਾਪਤ ਹੋ ਜਾਂਦਾ। ਦੂਸਰਾ ਹੁੰਦਾ ਮਨ ਚਿੱਤ ਲਾ ਕੇ ਬਚਨ ਸੁਣਨੇ, ਇਹ ਵਾਧੂ ਦਾ ਫਲ ਹੈ। ਕਈ ਕੋਟਿ ਜਗ ਫਲਾਂ ਸੁਮਗਾਲਣ ਹਾਰੇ ਰਾਮ। ਸੋ ਬੇਨਤੀ ਕੀਤੀ ਕਿ ਮੈਂ ਮਾਨਾ ਜਾਣਾ ਹੈ, ਫਿਰ ਬਰਵੇਂ ਨਹੀਂ ਜਾਣਾ ਹੈ। ਪਹਿਲਾਂ ਤਾਂ ਇਹ ਦੇਖਣਾ ਹੈ ਵੀ ਵੱਡਾ ਦੋਹਾਂ ਚੋਂ ਕੌਣ ਹੈ, ਵੇਦ ਵੱਡਾ ਹੈ ਕਿ ਬਰਮਾ ਵੱਡਾ ਹੈ। ਇੱਕ ਵਾਰੀ ਕਬੀਰ ਸਾਹਿਬ ਆਪਣੇ ਸਤਿਗੁਰੂ ਦੇ ਪਾਸ, ਕਿਉਂਕਿ ਕਬੀਰ ਸਾਹਿਬ ਦਾ, ਨਾਮਦੇਵ ਜੀ ਦਾ, ਧੰਨੇ ਦਾ, ਜੋ ਵੀ ਇਹਨਾਂ ਨੂੰ ਗੁਰੂ ਪ੍ਰਾਪਤ ਹੋਏ, ਸਰਨਾ ਕਸਾਈ ਹੈ, ਉਹ ਪੂਰੇ ਸਤਿਗੁਰੂ ਸੀ। ਉਹਨਾਂ 'ਚ ਕੋਈ ਕਮੀ ਨਹੀਂ ਸੀ ਕਿਸੇ ਕਿਸਮ ਦੀ, ਪੂਰਾ ਸਤਿਗੁਰੂ ਸੀ। ਜਿਨ੍ਹਾਂ ਦੇ ਹਉਮੈ ਦਾ ਨਾਸ਼ ਕਰ ਦਿੱਤਾ ਇਹਨਾਂ ਦਾ ਤੇ ਪਰਮੇਸ਼ਰ ਬਣਾ ਦਿੱਤਾ ਇਹਨਾਂ। ਗੁਰੂ ਆਦਿ ਜਗਾਤ ਤੋਂ ਚੱਲਿਆ ਸਾਧ ਸਿੰਘ ਜੀ, ਐਵੇਂ ਖਿੱਚ ਖਿਚਾਈਆਂ ਕਰ ਕਰਕੇ, ਨਾਲੇ ਆਪ ਧੋਖਾ ਖਾਣਾ, ਨਾਲੇ ਦੂਸਰਿਆਂ ਨੂੰ ਧੋਖੇ ਵਿੱਚ ਪਾਉਣਾ, ਸ਼ੰਕਿਆ 'ਚ ਪਾਉਣਾ, ਇਹ ਗੱਲ ਅੱਛੀ ਨਹੀਂ ਹੋਇਆ ਕਰ, ਪੰਨੇ ਵਾਲੀ ਬਾਤ ਹੋਇਆ ਕਰਦੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਪੂਰਾ ਸਤਿਗੁਰੂ ਮਿਲਿਆ ਕਬੀਰ ਸਾਹਿਬ ਨੂੰ, ਪੂਰਾ ਹੀ ਸਤਿਗੁਰੂ ਮਿਲਿਆ ਰਾਮਦੇਵ ਜੀ ਨੂੰ, ਪੂਰਾ ਹੀ ਰਵਿਦਾਸ ਜੀ ਨੂੰ ਮਿਲਿਆ, ਪੂਰਾ ਹੀ ਧੰਨੇ ਨੂੰ ਮਿਲਿਆ, ਪੂਰਾ ਹੀ ਸਤਿਗੁਰੂ ਮਿਲਿਆ ਵਾਲਮੀਕ ਨੂੰ। ਵਾਲਮੀਕ ਕਦ ਹੋਇਆ? ਜਦ ਵੀ ਪੂਰਾ ਸਤਿਗੁਰੂ ਸੀ। ਕਬੀਰ ਸਾਹਿਬ ਕਿਹੜੇ ਵੇਲੇ ਹੋਏ? ਜਦ ਵੀ ਪੂਰਾ ਸਤਿਗੁਰੂ। ਬਾਬਾ ਫਰੀਦ ਕਦ ਹੋਇਆ? ਉਹ ਇਸਲਾਮ ਵਿੱਚ ਵੀ ਪੂਰਾ ਸਤਿਗੁਰੂ, ਮੁਰਸ਼ਦੇ ਕਾਮਲ ਜੀ ਨੂੰ ਕਹਿੰਦੇ ਨੇ। ਸੋ ਇਹ ਗੱਲਾਂ ਦੇ ਗੇੜੇ ਸਾਨੂੰ ਛੱਡ ਦੇਣੇ ਚਾਹੀਦੇ ਨੇ। ਉਹ ਪੁਸਤਕਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਮਨ ਚ ਪਾਉਂਦੀਆਂ, ਉਹ ਸਾਨੂੰ ਭਰਮ ਭੁਲੇਖਿਆਂ ਚ ਲੈ ਜਾਂਦੀਆਂ। ਕਿਉਂਕਿ ਐਸਾ ਵੀ ਪੜ੍ਹਿਆ ਕਈ ਪੁਸਤਕਾਂ ਦੇ ਵਿੱਚ ਕਿ ਜਿੰਨੀ ਦੇਰ ਤੱਕ ਗੁਰੂ ਦੀ ਸਿੱਖੀ ਧਾਰ ਕੇ ਅੰਮ੍ਰਿਤ ਨਹੀਂ ਛਕਦਾ ਉਨੀ ਦੇਰ ਤੱਕ ਉਹਦੀ ਕਲਿਆਣ ਨਹੀਂ ਹੁੰਦੀ, ਉਹਨੂੰ ਵਾਹਿਗੁਰੂ ਦੇ ਡਰ ਤੇ ਐਂਟਰੀ ਨਹੀਂ ਮਿਲਦੀ। ਬੜੀ ਨਿਰਮੂਲ ਜੀ ਗੱਲ ਹੈ, ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਵਾਹਿਗੁਰੂ ਦਾ ਪ੍ਰਬੰਧ ਚੱਲਿਆ ਹੁੰਦਾ, ਫਿਰ ਸਮਰੱਥ ਪੁਰਸ਼ ਸ਼ੁਰੂ ਤੋਂ ਆਉਂਦੇ ਨੇ, ਉਹਨਾਂ ਨੇ ਸੰਸਾਰ ਦਾ ਆਪਣੇ ਆਪਣੇ ਸਮੇਂ ਉਧਾਰ ਕੀਤਾ। ਉਹਨਾਂ ਦੇ ਵਿੱਚੋਂ ਜਿਸ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਵਾਲਮੀਕ ਦਾ ਆਉਂਦਾ, ਉਸ ਵੇਲੇ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਹਿ ਕੇ ਸਨਮਾਨਿਤ ਕੀਤਾ ਗਿਆ, ਉਹ ਲਿਖਦੇ ਨੇ ਕਿ ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਜੋ ਤਾੜਾ, ਮਾਲ ਨੂੰ ਲੋਚਣ ਲੋਚਿਆ ਕਹਿਣਾ ਹੋਏ ਨਾ ਆਵਾ ਉੱਛੋ ਹੜ। ਸਤਿਗੁਰ ਮਨਵਾ ਰੱਖਿਆ, ਕੱਢਣਾ ਹੰਗਾ ਹੈ ਹੱਥੋਂ ਗੜ, ਉਹ ਮਨ ਫੜ ਲਿਆ ਸਤਿਗੁਰੂ ਨੇ ਪੂਰੇ ਨੇ। ਹੁਣ ਪਹਾੜਾ ਤਾਂ ਹੀ ਚਲਾਵੇ ਜੇ ਫੁਰਨਾ ਆਵੇ ਵੀ ਵੱਢਦਾ ਇਹਨਾਂ ਨੂੰ, ਉਹ ਵੱਢਦਾ ਆਉਣਾ ਜਿਹੜਾ ਸੀਗਾ ਉਹ ਫੁਰਨਾ ਹੀ ਫੜ ਲਿਆ, ਗਾਂ ਗੱਲੇ ਨਾ ਆਉਣ ਦਿੱਤੀ, ਖੜਾ ਕੁਹਾੜਾ ਚੱਕੀ, ਉਹ ਪੂਰਾ ਸਤਿਗੁਰੂ ਮਿਲਿਆ। ਸੋ ਕਬੀਰ ਸਾਹਿਬ ਆਪਣੇ ਸਤਿਗੁਰੂ ਤੋਂ ਪੁੱਛਦੇ ਨੇ ਬਈ ਹੇ ਸਤਿਗੁਰੂ ਜੀ, ਇਹ ਤਾਂ ਦੱਸੋ ਨਿਰਣਾ ਕਰਕੇ ਵੀ ਵੇਦ ਵੱਡਾ ਜਾਂ ਜਿਹਨੇ ਬਣਾਇਆ, ਵੇਦ ਵੱਡਾ ਜਹਾਂ ਸੇ ਆਇਆ, ਤੀਰਥ ਵੱਡਾ ਕਿ ਹਰਕਾ ਦਾਸ। ਉਹਨਾਂ ਨੇ ਕਿਹਾ ਵੀ ਵੇਦ ਜਿਹਨੇ ਬਣਾਇਆ ਬ੍ਰਹਮਾ ਜੀ ਨੇ ਉਹ ਵੱਡਾ, ਤੀਰਥ ਜਿਸਦੇ ਚਰਨ ਲੱਗਣ ਦੇ ਨਾਲ ਤੀਰਥ ਬਣ ਗਿਆ ਉਹ ਵੱਡਾ ਹੈ। ਜਦ ਤੀਰਥ ਨੇ ਦੇਵੀ ਦੇਵਿਆਂ ਦੇਵਤਿਆਂ ਸਾਧੂਆਂ ਨੇ ਤਪੱਸਿਆ ਕਰਕੇ ਥਾਪੇ, ਜੰਗਮ ਤੀਰਥ ਨੇ ਜਿੱਥੇ ਬੈਠ ਕੇ ਉਹ ਹਰੀ ਦਾ ਜਸ ਕਰਦੇ ਨੇ, ਉਹ ਤੁਰਦੇ ਫਿਰਦੇ ਤੀਰਥ ਆ, ਉਹਨਾਂ ਦਾ ਬਹੁਤਾ ਫਲ ਹੈ। ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ, ਨਾਮ ਦਾ ਤੀਰਥ ਸਭ ਤੋਂ ਸ਼੍ਰੋਮਣੀ ਹੋਇਆ ਕਰਦਾ। ਸੋ ਕਹਿੰਦੇ ਵੀ ਇਹ ਬਰਮਾ ਨੇ ਵੀ ਬਰਮਾ ਨਾ ਜਾਣਾ, ਵੇਦ ਨਾ ਜਾਣਾ ਵੇਦ ਨੂੰ, ਬਰਮਾ ਨੇ ਜਾਣਾ ਮਹਿਮਾ ਨਾ ਜਾਣਾ ਵੇਦ, ਬਰਮਾ ਨੇ ਜਾਣਾ ਵੇਦ, ਅਵਤਾਰ ਨਾ ਜਾਣੇ ਆ ਪਰਮੇਸ਼ਰ ਪਾਰ ਬ੍ਰਹਮ ਦੇ। ਪਹਿਲਾਂ ਤਾਂ ਵਿਸ਼ਵਾਸ ਲਿਆਓ ਉਸ ਪਰਮੇਸ਼ਰ ਦੇ, ਵਿਸ਼ਵਾਸ ਤੋਂ ਹੀਣੇ ਆ ਅਸੀਂ, ਸਾਡੇ ਅੰਦਰ ਪ੍ਰੈਜੈਂਸ ਨਹੀਂ ਹੈ ਰੱਬ ਦੀ, ਲੋੜ ਪਏ ਤੇ ਤਰਲੇ ਲੈ ਕੇ ਬਿਰਤੀਆਂ ਰੋਕ ਰੋਕ ਕੇ ਫੁਰਨੇ ਰੋਕ ਰੋਕ ਕੇ, ਮਾੜਾ ਜਿਹਾ ਵਿਸ਼ਵਾਸ ਝਲਕਾਰਾ ਜਿਹਾ ਵੱਜਦਾ ਰੱਬ ਦਾ, ਨਹੀਂ ਤਾਂ ਰੱਬ ਨੂੰ ਕੋਈ ਜਾਣਦਾ ਹੀ। ਪਰਮੇਸ਼ਰ ਉੱਤੇ ਵਿਸ਼ਵਾਸ ਲਿਆਓ ਸਭ ਤੋਂ ਪਹਿਲਾਂ, ਜਿਹਦੀ ਮਹਿਮਾ ਨੂੰ ਕੋਈ ਜਾਣਦਾ ਨਹੀਂ, ਸ਼ੰਕਰਾ ਨਹੀਂ ਜਾਣਾ ਭੇਵ ਖੋਜ ਤਾਰੇ ਦੇਵ, ਦੇਵੀਆਂ ਨਹੀਂ ਜਾਣਾ ਮਰਮ ਸਭ ਉੱਪਰ ਅਲੱਖ ਪਾਰ ਬ੍ਰਹਮ, ਉਸ ਦੇ ਉੱਤੇ ਵਿਸ਼ਵਾਸ ਲਿਆਓ ਪਹਿਲਾਂ। ਕਿਉਂਕਿ ਸਾਡਾ ਜੋ ਮਨੁੱਖਾ ਜਨਮ ਹੈ ਇਹ ਉਹਨੂੰ ਮਿਲਣ ਵਾਸਤੇ ਹੀ ਮਿਲਿਆ, ਬਹੁਤ ਸਮਾਂ ਲੰਘ ਗਿਆ ਸਾਨੂੰ, ਫਿਰ ਤਾਂ ਬਹੁਤੇ ਯੁੱਗ ਆ ਰਹੇ ਹੋ, ਕਦੇ ਵਿਚਾਰ ਕਰਕੇ ਦੇਖਿਓ, ਇਹਨੂੰ ਵਿਚਾਰਦੇ ਨਹੀਂ ਅਸੀਂ ਉੱਪਰਲੇ ਸ਼ੈਲੋ ਕੋਨਸ਼ੀਅਸਨੈਸ ਦੇ ਵਿੱਚ ਇਹਨੂੰ ਲੰਘ ਜਾਣ ਦਿੰਦੇ ਹਾਂ, ਗੱਲ ਨੂੰ ਡੀਪ ਨਹੀਂ ਅਸੀਂ ਜਾਣ ਦਿੰਦੇ, ਗਹਿਰਾ ਨਹੀਂ ਜਾਣ ਦਿੰਦੇ, ਉੱਤੇ ਉੱਤੇ ਹੀ ਸੋਚਦੇ ਹਾਂ ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਸੀਰੀਅਸ ਥਾਟ ਨਹੀਂ ਹੈ ਸਾਡਾ ਕੋਈ ਵੀ, ਰੁਟੀਨ ਦੇ ਵਿੱਚ ਹੈ, ਯਾਦਾਸ਼ਤ ਆ ਗਿਆ, ਜਿਵੇਂ ਟੇਪ ਰੱਖ ਦਿੰਦੀ ਹੈ ਪੜ ਜਾਂਦੀ ਹੈ, ਟੇਪ ਨੂੰ ਕੀ ਅਸਰ ਹੁੰਦਾ, ਕੋਈ ਭਾਵ ਜਾਗਦਾ ਉਹਦੇ ਅੰਦਰ, ਇਵੇਂ ਜਿਵੇਂ ਬ੍ਰੇਨ ਜਦ ਟੇਪ ਬਣ ਜਾਂਦਾ ਬਾਣੀ ਦਾ ਅਸਰ ਹਟ ਜਾਂਦਾ ਉਹਦੇ ਉੱਤੋਂ ਹੋਣ ਤੋਂ, ਕਿਉਂਕਿ ਸਮਝਦਾ ਹੀ ਨਹੀਂ ਹੈ, ਗਾਹਾਂ ਗੱਲੇ ਨਹੀਂ ਉਹਦੇ ਚੱਲਦੀ। ਸੋ ਸਾਡੇ ਮੂਹਰੇ ਇੱਕ ਜ਼ਬਰਦਸਤ ਸਵਾਲ ਹੈ ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਜਿਹੜਾ ਵਾਹਿਗੁਰੂ ਨੂੰ ਮਿਲਣਾ ਅਸੀਂ ਉਹਦੇ ਬਾਰੇ ਕੁਝ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਉਹ ਕਿਹਾ ਜਾ। ਮਹਾਰਾਜ ਕਹਿੰਦੇ ਉਹ ਮੇਰਾ ਹੀ ਪਿਆਰ ਹੈ, ਜਤਰ ਤਤਰ ਦਿਸਾ ਬਿਸਾ ਉਹ ਫੈਲਿਓ ਨਾਲ, ਉਹ ਪਿਆਰ ਹੀ ਪਿਆਰ ਹੈ, ਪਿਆਰ ਦੀਆਂ ਲਹਿਰਾਂ ਨੇ, ਉਹ ਜਿਹੜਾ ਪਿਆਰ ਵਾਲਾ ਹੈ ਭਾਵੇਂ ਉਹਦਾ ਵਿਅਕਤੀਗਤ ਸਰੂਪ ਨਹੀਂ ਕੋਈ ਹੈਗਾ, ਅੱਖਾਂ ਵਾਲਿਆਂ ਨੂੰ ਦਿਸਦਾ, ਜਿਨ੍ਹਾਂ ਦੇ ਨੇਤਰ ਖੁੱਲ ਗਏ ਵਿਸ਼ਵਾਸ ਦੇ ਉਹਨਾਂ ਨੂੰ ਨਜ਼ਰ ਆਉਂਦਾ ਵੀ ਆਹ ਇਹ ਸੰਸਾਰ ਤੋਂ ਦੇਖਦੇ ਹਲਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਆਹ ਜਿਹੜਾ ਸਾਰਾ ਸੰਸਾਰ ਦੇਖਦੇ ਹਾਂ ਨਾ ਇਹ ਵਾਹਿਗੁਰੂ ਦਾ ਰੂਪ ਹੈ। ਇਹਦੇ ਵਿੱਚ ਭੁਲੇਖਾ ਇਹ ਪੈਂਦਾ ਜਦ ਅਸੀਂ ਇੱਕ ਬੰਦੇ ਨੂੰ ਕਹਿੰਦੇ ਹਾਂ ਇਹ ਵਾਹਿਗੁਰੂ ਹੈ, ਉਹ ਨਹੀਂ ਹੁੰਦਾ, ਉਹ ਬੰਦਾ ਬੰਦਾ ਹੀ ਹੁੰਦਾ।
ਵਾਹਿਗੁਰੂ ਸਮੁੱਚਿਆਂ ਨੂੰ ਵਾਹਿਗੁਰੂ ਕਹਿੰਦੇ ਨੇ, ਉਹ ਦ੍ਰਿਸ਼ਟੀ ਆਉਂਦਾ। ਸਭ ਆਤਮ ਰਾਮ ਪਸਾਰਿਆ, ਇੱਕ ਰਵਿਆ, ਇੱਕ ਓਤ ਪੋਤ, ਇੱਕ ਦੇਖਿਆ, ਇੱਕ ਮੰਨਿਆ, ਇੱਕ ਸੁਣਿਆ, ਸਭ ਨੂੰ ਸਰੋਤ। ਬਰਮ ਦੀਸੇ ਬਰਮ ਸੁਣੀਆ, ਇੱਕ ਬਖਾਣੀਆਂ, ਆਤਮ ਬਸਾਰਾ ਕਰਨਾ ਰਾ ਪ੍ਰਭ ਬਿਨਾ ਨਹੀਂ ਜਾਣੇ। ਸੋਏ ਵਿਸ਼ਵਾਸ ਨਹੀਂ ਵੱਜਦਾ। ਕਿਉਂ ਨਹੀਂ ਵੱਜਦਾ? ਕਿਉਂਕਿ ਉਹ ਐਬਸਟ੍ਰੈਕਟ ਪਾਵਰ ਹੈ, ਗਿਆਨ ਦੀ ਬਾਤ ਹੈ। ਗਿਆਨ ਦੀ ਬਾਤ ਪਹਿਲਾਂ ਤਲਾਸ਼ ਨਹੀਂ ਕਰੀ, ਕੋਸ਼ਿਸ਼ ਨਹੀਂ ਕਰੀ, ਗੱਲ ਇੱਕ ਜਾਣ ਲਈ ਜਿਵੇਂ ਦੂਜੀਆਂ ਗੱਲਾਂ ਜਾਣ ਲਈਆਂ, ਐਵੇਂ ਜਿਵੇਂ ਇੱਕ ਗੱਲ ਰੱਬ ਦੀ ਜਾਣ ਲਈ, ਪਰ ਫਰਕ ਕੋਈ ਨਾ ਪਿਆ। ਮਿਸਾਲ ਦੇਖੋ, ਇੱਕ ਅੰਬ ਲੱਗੇ, ਅੰਬ ਹੈ ਦੁਸ਼ਹਿਰੀ ਲੱਗਿਆ ਹੋਇਆ ਸਾਹਮਣੇ, ਉਹਦੇ ਬਾਰੇ ਗੱਲਾਂ ਕਰੀ ਜਾਂਦੇ ਨੇ ਵੀ ਦੁਸ਼ਹਿਰੀ ਅੰਬ ਹੈ, ਇੰਨਾ ਮਿੱਠਾ ਹੁੰਦਾ, ਇੰਨੀ ਇਹਦੇ ਚ ਐਸਿਡ ਹੁੰਦੀ ਹੈ, ਇੰਨੀ ਇਹਦੇ ਸ਼ੂਗਰ ਕੰਟੈਂਟਸ ਹੈ, ਇੰਨੀ ਫੂਡ ਵੈਲਿਊ ਹੈ, ਇਹਦੇ ਵਿੱਚ ਆਹ ਚੀਜ਼ ਇੰਨੀ ਹੈ, ਕਿਉਂਕਿ ਹਰੇਕ ਚੀਜ਼ ਦੇ ਵਿੱਚ ਨਿਊਟ੍ਰੈਂਟਸ ਹੁੰਦੇ ਨੇ, ਸਿਆਣੇ ਬੰਦਿਆਂ ਨੇ ਕੱਢੇ ਹੋਏ ਨੇ, ਇਸੇ ਕਰਕੇ ਦਵਾਈਆਂ ਬਣਦੀਆਂ ਨੇ ਉਹ। ਪਰ ਜਿੰਨਾ ਚਿਰ ਅੰਬ ਨਹੀਂ ਚੂਬਦਾ, ਅੰਬ ਦਾ ਪਤਾ ਨਹੀਂ ਲੱਗਦਾ। ਜਾਣ ਲਿਆ, ਸਟੋਰ ਦੇ ਵਿੱਚ ਇੱਕ ਚੀਜ਼ ਜਮ੍ਹਾਂ ਕਰ ਲਈ ਨੌਲੇਜ ਦੇ ਵਿੱਚ, ਇਵੇਂ ਜਿਵੇਂ ਰੱਬ ਨੂੰ ਜਾਣ ਲਿਆ ਵੀ ਆਲੇ ਦੁਆਲੇ ਚਾਰੇ ਪਾਸੇ ਜਹਿ ਜਹਿ ਵੇਖੋ ਤਹਿ ਦੂਰ ਦੂਰ ਕਦੇ ਨਾ ਜਾਈ, ਰੱਬ ਰਿਹਾ ਸਰਵਤਰ ਮੈਂ ਮਨ ਤਿਸੇ ਧਿਆਈ। ਜਾਣ ਲਿਆ ਨਾ ਇਹ ਗੱਲ ਵੀ ਮੇਰੇ ਚਾਰੇ ਪਾਸੇ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਕੱਖ ਨਹੀਂ ਤੈਨੂੰ ਫਰਕ ਪਿਆ, ਇਹ ਤਾਂ ਜਾਣ ਲਿਆ, ਜਾਣਿਆ ਨੌਲੇਜ ਦੇ ਵਿੱਚ, ਬੁੱਧੀ ਮੰਡਲ ਚ। ਲੇਕਿਨ ਜਦ ਤਾਈਂ ਬੁੱਝਦਾ ਨਹੀਂ ਹੈ ਉਨੀ ਦੇਰ ਤੱਕ ਨਹੀਂ, ਏਕੋ ਏਕ ਹੈ ਸਭ ਕੋਈ, ਹਮੇ ਗਰਭ ਵਿਆਪੇ ਅੰਤਰ ਬਾਹਰ ਏਕ ਪਛਾਣੇ। ਜਿੰਨਾ ਚਿਰ ਪਛਾਣ ਨਹੀਂ ਆਈ, ਇਉਂ ਕਰ ਮੈਂ ਸੰਜਾਪੇ, ਅੰਦਰ ਦਾਖਲਾ ਨਹੀਂ ਮਿਲਦਾ। ਸੋ ਇਹਦੇ ਜਾਣਨ ਵਾਸਤੇ ਦੋ ਗੱਲਾਂ ਨੇ, ਇੱਕ ਤਾਂ ਹੈ ਗਿਆਨੀਆਂ ਦਾ ਰੱਬ। ਗਿਆਨੀ ਦੋ ਤਰ੍ਹਾਂ ਦੇ, ਇੱਕ ਬਾਚ ਗਿਆਨੀ ਹੈ, ਇੱਕ ਬਰਮ ਗਿਆਨੀ ਹੈ। ਬਾਚ ਗਿਆਨੀ ਪਹਿਲੀ ਜਮਾਤ ਦਾ ਸਟੂਡੈਂਟ ਹੁੰਦਾ ਹੈ, ਜਿਹੜਾ ਬਰਮ ਗਿਆਨੀ ਹੈ ਉਹ ਡੀਲਿਟ ਹੋਇਆ ਕਰਦਾ ਪੜ੍ਹਾਈ ਦੇ ਅੱਜ ਕੱਲ੍ਹ ਦੀ ਦੇ ਹਿਸਾਬ ਨਾਲ। ਜੇ ਇਦੋਂ ਵੀ ਉੱਪਰ ਕੁਛ ਹੋਰ ਨਿਕਲਿਆ ਹੋਵੇ ਤਾਂ ਫਿਰ ਉਹ ਹੋਇਆ ਕਰਦਾ। ਜਿਹੜਾ ਡੀਲਿਟ ਹੈ ਪੀ ਐਚ ਡੀ ਦੇ ਉੱਤੇ ਹੁੰਦਾ, ਡੀਲਿਟ ਡਾਕਟਰ ਆਫ ਲਿਟਰੇਚਰ, ਉਹ ਕਿੰਨੇ ਸਾਲ ਪੜ੍ਹਨਾ ਪੈਂਦਾ, ਕਿੰਨੇ ਜਫਰ ਜਾਲਣੇ ਪੈਂਦੇ, ਕਿੰਨੀਆਂ ਰਾਤਾਂ ਉਣੀਂਦਾ ਕੱਟਣਾ ਪੈਂਦਾ, ਕਿੰਨਾ ਜੀਵਨ ਸਾਂਭ ਸਾਂਭ ਕੇ ਰੱਖਣਾ ਪੈਂਦਾ, ਨਹੀਂ ਤਾਂ ਯਾਦਦਾਸ਼ਤ ਖਤਮ ਹੋ ਜਾਂਦੀ ਹੈ। ਹੁਣ ਇੰਨਾ ਹੀ ਫਰਕ ਹੈਗਾ, ਜਿਹਨਾਂ ਨੇ ਇੱਕ ਨੇ ਜਾਣ ਲਿਆ ਵੀ ਰੱਬ ਸਾਰੇ ਹੀ ਆ, ਇੱਥੇ ਹਮੇ ਦਾ ਪੜਦਾ ਪਿਆ ਹੋਇਆ, ਗੱਲਾਂ ਲੈਕਚਰ ਦੇ ਦਿੱਤਾ ਉਹਨੇ, ਲੇਕਿਨ ਆਪਦੇ ਉੱਤੇ ਕੋਈ ਅਸਰ ਨਹੀਂ ਹੈ, ਇੱਕ ਟੇਪ ਲਾ ਦਿੱਤੀ ਅੰਦਰੋਂ। ਫਰਕ ਸਮਝੋ ਇਹਨਾਂ ਗੱਲਾਂ ਦਾ, ਆਪੇ ਗਿਆਨੀ ਬਣ ਜਾਂਦਾ, ਉਹਨੂੰ ਮੁੱਖ ਗਿਆਨੀ ਕਹਿੰਦੇ ਨੇ। ਜਿਹੜਾ ਮੁੱਖ ਗਿਆਨੀ ਹੈ ਮਹਾਰਾਜ ਕਹਿੰਦੇ ਉਹ ਮਰਿਆ ਹੋਇਆ, ਜਿਉਂਦਾ ਨਹੀਂ ਹੈ। ਜਿਹੜਾ ਇਹ ਜਾਣਦਾ ਵੀ ਰੱਬ ਸਾਰੇ ਪਰਿਪੂਰਨ ਹੈ, ਨਾਲੇ ਦਾਲੇ ਚਾਰੇ ਪਾਸੇ ਉਹੀ ਹੈ, ਹੋਰ ਕੋਈ ਨਹੀਂ ਹੈ, ਲੇਕਿਨ ਰਿਐਲਾਈਜ਼ ਨਹੀਂ ਕਰਿਆ, ਉਹ ਜਾਣਿਆ ਹੈ, ਕਹਿੰਦੇ ਉਹ ਮੂੰਹ ਦਾ ਗਿਆਨੀ ਹੈ, ਉਹ ਮਰਿਆ ਹੋਇਆ ਹੈ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਪੂਰਾ, ਜੇ ਪਿਆਰ ਨਹੀਂ ਹਿਰਦੇ ਚ ਪੈਦਾ ਹੋਇਆ, ਖਿੱਚ ਨਹੀਂ ਪੈਦਾ ਹੋਈ, ਉਹ ਜਿਹਦੇ ਅੰਦਰ ਖਿੱਚ ਪੈਦਾ ਹੋ ਗਈ ਉਹਨਾਂ ਦੀ ਨਿਸ਼ਾਨੀ ਹੈ। ਕਿਸੇ ਨੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਪੈਂਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ ਟੋਲ ਅਨੰਤ ਜਿਨ੍ਹਾਂ ਦੀ, ਬਸ ਲਓ ਰੇ ਮੁਕਾਮ ਨਾ ਕੋਈ ਚਾਲ ਪਏ ਨਿਤਰੇ। ਸੋ ਜਿਹਦੇ ਅੰਦਰ ਪਿਆਰ ਪੈਦਾ ਹੋ ਗਿਆ, ਮਹਾਰਾਜ ਕਹਿੰਦੇ ਪਿਆਰਿਓ ਕੋਈ ਮਾਮੂਲੀ ਬੰਦਾ ਨਹੀਂ ਹੈ, ਜਿਹਨੂੰ ਪ੍ਰਭੂ ਦੇ ਦਰਸ਼ਨਾਂ ਦੀ ਲੋਚਾ ਲੱਗੀ, ਜਿਸ ਜਨ ਕੋ ਪ੍ਰਭ ਜਿਹਨੂੰ ਦਰਸ ਪਿਆਸਾ, ਕਹਿੰਦੇ ਜਿਹਨੂੰ ਦਰਸ਼ਨ ਦੀ ਪਿਆਸ ਲੱਗੀ, ਅਸੀਂ ਬਲਿਹਾਰ ਜਾਂਦੇ ਨਾਨਕ ਤਾਂ ਕਿ ਬਲ ਬਲ ਜਾ। ਪਿਆਸ ਲੱਗਣੀ ਔਖੀ ਹੈ, ਜਿਹਨੂੰ ਢੂੰਡ ਕਹਿੰਦੇ ਨੇ। ਪਿਆਸ ਲੱਗੀ ਸੀ ਬਾਬੇ ਫਰੀਦ ਨੂੰ, 24 ਸਾਲ ਟੋਲਦਾ ਰਿਹਾ, ਵੱਡੇ ਤੇ ਵੱਡੇ ਜਫਰ ਜਾਲੇ, ਸਰੀਰ ਸੁਕਾ ਲਿਆ, ਪਿਆਸ ਲੱਗੀ। ਪਿਆਸ ਲੱਗਣ ਦੇ ਵਿੱਚ ਫੇਰ ਅਗਲਾ ਆਵਾਜ਼ਾਂ ਵੀ ਦਿੰਦਾ, ਹਾਕਾਂ ਮਾਰਦਾ, ਤਰਲੇ ਲੈਂਦਾ, ਬੇਅੰਤ ਕਿਸਮ ਦਾ ਵਿਰਾਗ ਉਹਦੇ ਹਿਰਦੇ ਚ ਪੈਦਾ ਹੁੰਦਾ ਵੀ ਤੂੰ ਮੈਨੂੰ ਦਰਸ਼ਨ ਦੇ। ਇੱਕੋ ਹੀ ਉਹਦੇ ਹਿਰਦੇ ਦੇ ਅੰਦਰ ਲਗਨ ਦ੍ਰਿੜਤਾ ਦੇ ਨਾਲ ਚੱਲਦੀ ਹੈ, ਅੱਖਾਂ ਚੋਂ ਜਲ ਚੱਲਦਾ ਹੈ, ਅੰਦਰ ਝੁੰਝਣੀਆਂ ਚੱਲਦੀਆਂ ਨੇ, ਅੰਦਰ ਖਿੱਚ ਪੈਦਾ ਹੁੰਦੀ ਹੈ, ਉਹਨੂੰ ਫਿਰ ਕੋਈ ਚੀਜ਼ ਦੁਨੀਆਂ ਦੀ ਚੰਗੀ ਨਹੀਂ ਲੱਗਿਆ ਕਰਦੀ। ਹਰ ਵੇਲੇ ਨੀਂਦ ਭੂਖ ਕਹੋ ਕੈਸੀ, ਕਾਪੜ ਤਾਨਾ ਸਿਖਾਏ, ਕੱਪੜਾ ਵੀ ਚੰਗਾ ਨਹੀਂ ਲੱਗਦਾ ਜਿਸ ਵਕਤ ਉਹਦੇ ਅੰਦਰ ਖਿੱਚ ਪੈਦਾ ਹੋ ਜਾਂਦੀ ਹੈ। ਗੁਰਾਮ ਦੇ ਦਰਸ਼ਨ ਤਾਈ ਮੇਰਾ ਮਨ ਬਿਲਪ ਕਰੇ ਬਲਾਪ ਕਰਦਾ ਯਾਤਰਾ ਕੀ ਨਿਆਈ। ਬਰਸਾਤਾਂ ਤੋਂ ਪਹਿਲਾਂ ਦੇਖਿਓ ਪਪੀਹਾ ਕਿਵੇਂ ਬਰਲਾਪ ਕਰਦਾ। ਬਿਰੋ ਕੁੱਠਾ ਜੋ ਹੁੰਦਾ ਉਹਦੇ ਅੱਖਾਂ ਚੋਂ ਹੰਝੂ ਆਉਣ ਲੱਗ ਜਾਂਦੇ ਆ। ਇਹ ਵੀ ਇਹ ਪਿਆਰਿਆ ਤੈਨੂੰ ਵੀ ਤਲਾਸ਼ ਹੈ, ਮੈਨੂੰ ਵੀ ਤਲਾਸ਼ ਹੈ। ਤਲਾਸ਼ ਦੇ ਵਿੱਚ ਆਪਾਂ ਦੋਏ ਇੱਕੋ ਕੈਟੇਗਰੀ, ਪਰ ਤੈਨੂੰ ਪਾਣੀ ਦੀ ਤਲਾਸ਼ ਹੈ ਕਿਉਂਕਿ ਪਾਣੀ ਤੇਰਾ ਜੀਵਨ ਹੈ। ਇੱਕ ਬੂੰਦ ਚਾਹੀਦੀ ਹੈ ਤੈਨੂੰ ਸਿਰਫ ਸਵਾਤੀ ਬੋਲ, ਉਹ ਬੂੰਦ ਜੇ ਤੈਨੂੰ ਮਿਲ ਜਾਵੇ ਇੱਕ ਸਾਲ ਤੇਰਾ ਲੰਘ ਜਾਂਦਾ। ਮੈਂ ਵੀ ਲੋਚਦਾ, ਮੇਰੇ ਵੀ ਲੋਚਾ ਹੈ ਵੀ ਮੈਨੂੰ ਇੱਕ ਬੂੰਦ ਜੇ ਇੱਕ ਚਲਕਾਰਾ ਦਰਸ਼ਨ ਦਾ ਪ੍ਰਾਪਤ ਹੋ ਜਾਵੇ ਤਾਂ ਮੇਰਾ ਸੰਸਾਰ ਤੇ ਆਉਣਾ ਸਫਲਾ ਹੋ ਗਿਆ। ਜੇ ਚਲਗਾਰਾ ਨਾ ਵੱਜਿਆ ਤਾਂ ਮੈਂ ਮੁੜ ਕੇ ਜੂਨਾਂ ਵਿੱਚ ਫੇਰ ਚਲਾ ਜਾਊਂ, ਲੰਮੇ ਵਿਛੋੜੇ ਪੈ ਜਾਣਗੇ, ਫੇਰ ਪਤਾ ਨਹੀਂ ਕਦ ਵਾਰੀ ਆਵੇ ਕਦ ਨਾ ਆਵੇ। ਇਹ ਉਹਨਾਂ ਦੇ ਖਿਆਲ ਨੇ ਜਿਨ੍ਹਾਂ ਦੇ ਅੰਦਰ ਤਲਾਸ਼ ਜਾਗ ਪਈ, ਦਰਸ਼ਨ ਦੀ ਪਿਆਸ ਜਿਨ੍ਹਾਂ ਦੇ ਅੰਦਰ ਉੱਠ ਖੜੀ ਹੋਈ। ਜਿਹੜੇ ਜਿਉਂਦੇ ਨੇ ਜਿਉਂਦੇ ਦੇ ਅੰਦਰ ਦਰਸ਼ਨ ਦੀ ਪਿਆਸ ਹੋਇਆ ਕਰਦੀ ਹੈ, ਕਿਉਂਕਿ ਪਿਆਰ ਵਾਲੇ ਨੇ। ਨਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜਿਹੜੇ ਪ੍ਰੀਤ ਤੋਂ ਹੀਣੇ ਨੇ ਉਹ ਤਾਂ ਮਰੇ ਹੋਏ ਡੈਡ ਨੇ। ਉਹ ਧਨ ਨੇ ਜਿਨ੍ਹਾਂ ਦੇ ਅੰਦਰ ਪਿਆਸ ਜਾਗ ਪੈਂਦੀ ਹੈ ਪਰਮੇਸ਼ਰ ਨੂੰ ਮਿਲਦੀ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਦ ਨਾ ਹੋਵੇ ਬਿਨ ਦਰਸ਼ਨ ਸੰਤ ਪਿਆਰੇ ਜੀ। ਹਾਂ ਘੋਲੀ ਜੀ ਉਹ ਘੋਲ ਗੁਆਈ ਗੁਰਦਰਸ਼ਨ ਸੰਤ ਪਿਆਰੇ ਜੀ। ਹਰ ਵਕਤ ਉਹਦੇ ਮਨ ਦੀ ਅਵਸਥਾ ਇਸ ਤਰ੍ਹਾਂ ਰਹਿੰਦੀ ਹੈ। ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ
ਆਹ
ਦਰਸ਼ਨ ਕੀ ਆਸਾ ਪਰ ਦਰਸ਼ਨ ਕੀ ਆਸਾ ਦਰਸ਼ਨ ਕੀ ਆਸਾ ਮੇਰੇ ਮਨ ਦਰਸ਼ਨ ਕੀ ਆਸਾ
ਖਿੱਚ ਹਿਰਦੇ ਦੇ ਅੰਦਰ ਹੈ, ਪਤਾ ਵੀ ਇਸ ਰਸਤੇ ਤੇ ਆਉਣਾ, ਜਦ ਉਹਨੇ ਆਉਣਾ ਕੋਠੇ ਤੇ ਚੜ ਜਾਣਾ, ਦੂਸਰੀ ਮੰਜ਼ਿਲ ਤੇ, ਤੀਸਰੀ ਮੰਜ਼ਿਲ ਤੇ, ਜਿੰਨਾ ਕੁ ਬਣਾਇਆ ਹੋਇਆ ਉੱਪਰੋਂ ਖੜੇ ਹੋ ਕੇ, ਜਿੰਨੀ ਕੁ ਪ੍ਰੇਮ ਪਰਮੇਸ਼ਰ ਨੇ ਨਿਗਾਹ ਦਿੱਤੀ ਹੋਈ ਹੈ, ਮੀਲ ਦੀ, ਦੋ ਮੀਲ ਦੀ, ਤਿੰਨ ਮੀਲ ਦੀ, ਟਿਕ ਟਿਕੀ ਬੰਨ ਕੇ ਦੇਖੀ ਜਾਣਾ ਵੀ ਮੇਰਾ ਪਿਆਰਾ ਤਾਂ ਨਹੀਂ ਹੁਣ ਆ ਰਿਹਾ, ਕਿਉਂਕਿ ਲੋਚਾ ਹੈ। ਕਹਿੰਦੇ ਉਡੀਕਦੀ ਹੈ ਰਸਤੇ ਖੜੀ, ਪਿਆਰ ਦੀ ਖਿੱਚ ਪੈਂਦੀ ਹੈ ਵੀ ਉਹਨੇ ਆਉਣਾ, ਕਹਿ ਗਿਆ ਸੀ ਮੈਂ ਆਉਂਗਾ। ਇੱਕ ਮਹਾਤਮਾ ਦਾ ਐਸਾ ਜ਼ਿਕਰ ਆਉਂਦਾ ਹੈ, ਉਹ ਕਿਸੇ ਜਜ਼ੀਰੇ ਚ ਉਹਨੂੰ ਛੱਡਿਆਂਦਾ ਸੀ, ਉੱਥੇ ਵਾਦੀਆਂ ਸੀ। ਉਹ ਕਹਿਣ ਲੱਗੇ ਵੀ ਅਸੀਂ ਛੇਤੀ ਹੋ ਆਏ, ਤੂੰ ਇੰਤਜ਼ਾਰ ਰੱਖੀ। ਪ੍ਰੇਮੀ ਸੀ ਕੋਈ ਜਿਗੈਸੂ, 12 ਸਾਲ ਪਹਾੜੀ ਦੇ ਉੱਤੇ ਚੜ ਕੇ ਸਮੁੰਦਰ ਵੱਲ ਝਾਕੀ ਜਾਂਦਾ ਸੀ ਵੀ ਹੁਣ ਮੇਰਾ ਜਹਾਜ਼ ਆਇਆ, ਹੁਣ ਮੈਨੂੰ ਲੈਣ ਜਹਾਜ਼ ਆਇਆ। ਉਹ ਕਹਿੰਦਾ ਸੀ ਬਚਨ ਦਾ ਝੂਠੇ ਨਹੀਂ, ਉਹ ਤਾਂ ਬਿਲਕੁਲ ਸੱਚੇ ਨੇ, ਅੱਜ ਨਹੀਂ ਆਉਣਗੇ ਕੱਲ ਆ ਜਾਣਗੇ, ਕੱਲ ਨਹੀਂ ਆਉਣਾ ਪਰਸੋਂ ਆ ਜਾਣਗੇ। ਕਿੰਨੀ ਉਡੀਕ, 12 ਸਾਲ ਉਡੀਕ ਕੀਤੀ, 12 ਸਾਲ ਤੇ ਬਾਅਦ ਜਹਾਜ਼ ਆਇਆ, ਕਿੰਨੀਆਂ ਖੁਸ਼ੀਆਂ ਉਹਦੇ ਮਨ ਵਿੱਚ ਹੋਈਆਂ ਹੋਣੀਆਂ। ਸੋ ਇਸੇ ਤਰ੍ਹਾਂ ਦੇ ਨਾਲ ਇਸਤਰੀ ਨੂੰ ਦਾ ਪ੍ਰਤੀਕ ਦੇ ਕੇ ਗੁਰੂ ਮਹਾਰਾਜ ਕਰ ਰਹੇ ਹੈ, ਕਿਉਂਕਿ ਪਿਆਰ ਸੰਸਾਰੀ ਪਿਆਰ ਵਿੱਚੋਂ ਪਤੀ ਤੇ ਪਤਨੀ ਦਾ ਪਿਆਰ ਗਿਣਿਆ ਗਿਆ ਸੀ। ਸਮੇਂ ਭਲੇ ਸੀ, ਸਤੋਗੁਣੀ ਬਿਰਤੀ ਹੁੰਦੀ, ਸੱਤ ਧਰਮ ਪ੍ਰਧਾਨ ਹੁੰਦਾ ਤੇ ਪਤਨੀ ਦੇ ਵਾਸਤੇ ਪਰਮੇਸ਼ਰ ਉਹੀ ਹੋਇਆ ਕਰਦਾ ਸੀ, ਪਤੀ ਉਹਦਾ ਇੰਤਜ਼ਾਰ ਕਰ ਰਹੀ ਹੈ। ਪੰਥ ਨਿਆਰਾ ਹੈ ਕੰਮ, ਐਵੇਂ ਸੁੱਕਾ ਨਹੀਂ ਕਰ ਰਹੀ, ਨੇਤਰਾਂ ਚੋਂ ਜਲ ਜਾਈ ਜਾਂਦਾ। ਉਹ ਬਾਰ ਬਾਰ ਪੁੱਛਦੀ ਹੈ, ਔਸੀਆਂ ਪਾਉਂਦੀ ਹੈ, ਦੂਜਿਆਂ ਨੂੰ ਪੁੱਛਦੀ ਹੈ ਵੀ ਕਿਤੇ ਦੇਖੇ ਸੀ, ਕੋਈ ਗੱਲ ਹੈ ਇਹੋ ਜਿਹੇ ਥਾਂ ਵਕਤ ਜੇ ਕੋਈ ਗੱਲ ਸੁਣਾ ਦੇਵੇ, ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਠਣ ਦੀਜੈ, ਬਿਨ ਸਿਰ ਸੇਵ ਕਰੀਜੈ। ਉਹਦੀ ਭਾਵਨਾ ਇਹ ਹੋਇਆ ਕਰਦੀ ਹੈ, ਉਰਨਾ ਬੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸ। ਕਾਵਾਂ ਨੂੰ ਦੇਖਦੀ ਹੈ, ਸੁਣਿਆ ਵੀ ਕਾਂ ਬੜਾ ਸਿਆਣਾ ਬੰਦਾ ਹੈ, ਰੰਗ ਦਾ ਕਾਲਾ ਹੈ, ਕਾਂ ਕਾਂ ਕਰਦਾ, ਕਾਬੂ ਕਿਸੇ ਦੇ ਆਉਂਦਾ ਨਹੀਂ, ਚਲਾਕ ਹੱਥੋਂ ਜ਼ਿਆਦਾ। ਪਰ ਉਹਦੇ ਵਿੱਚ ਇੱਕ ਗੁਣ ਬੜਾ ਜ਼ਬਰਦਸਤ ਦੱਸਿਆ, ਉਹ ਇਹ ਹੈ ਕਿ ਉਹ ਪਿਆਰ ਦੀ ਪੀੜਾ ਨੂੰ ਜਾਣਦਾ, ਹਿਰਦੇ ਦੀ ਜਿਹੜਾ ਪੀੜਾ ਉਹਨੂੰ ਸਮਝਦਾ, ਬਿਰਹੋਂ ਨੂੰ ਜਾਣਦਾ, ਬਿਰਹੋਂ ਨੂੰ ਜਾਣਦਾ ਹੋਇਆ ਦੇਖਦਾ ਰਹਿੰਦਾ। ਕੋਈ ਦਿਨ ਆ ਜਾਂਦਾ ਜਿਸ ਵਕਤ ਪਿਆਰੇ ਦਾ ਮੇਲ ਹੁੰਦਾ, ਉਸ ਵੇਲੇ ਆ ਕੇ ਬਨੇਰੇ ਤੇ ਬਹਿ ਕੇ ਕਾਂ ਕਾਂ ਕਰਨ ਲੱਗ ਜਾਂਦਾ। ਪਿਆਰ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਅੱਜ ਇਹਨੇ ਮੈਨੂੰ ਆ ਕੇ ਸੰਦੇਸ਼ਾ ਦਿੱਤਾ। ਉਸ ਵੇਲੇ ਕਹਿੰਦੇ ਤੂੰ ਉੱਡ ਜਾ, ਜੇ ਸੱਚਮੁੱਚ ਉਹ ਆ ਰਿਹਾ ਤਾਂ ਉੱਡ ਜਾ, ਉੜੋ ਨਾ ਕਾਗਾ ਕਾਰੇ, ਬੇਗਮ ਲੀਜਾ ਆਪਣੇ ਰਾਮ ਪਿਆਰੇ, ਮੈਂ ਮਿਲ ਜਾਵਾਂ ਛੇਤੀ, ਤੂੰ ਉਡਾਰੀ ਮਾਰ ਕੇ ਮੈਨੂੰ ਦੱਸ। ਐਸਾ ਸੁਣਿਆ ਗਿਆ ਜਿਹੜੇ ਇਸ ਜੀਵ ਵਿਗਿਆਨ ਦੇ ਮਾਰ ਨੇ, ਕਿ ਜਦੋਂ ਇੱਕ ਤਰਲਾ ਉਹਨੂੰ ਪਹੁੰਚਦਾ ਟੈਲੀਪੈਥੀ ਰਾਹੀਂ, ਉਹ ਥੋੜੀ ਜਿਹੀ ਉਡਾਰੀ ਉੱਚੀ ਮਾਰ ਕੇ ਉੱਥੇ ਹੀ ਫੇਰ ਬਹਿ ਕੇ ਕਾਂ ਕਾਂ ਕਰਨ ਲੱਗ ਜਾਂਦਾ। ਇਹ ਪਿਆਰ ਵਾਲਿਆਂ ਦੀਆਂ ਬਾਤਾਂ ਨੇ, ਜਿਨ੍ਹਾਂ ਦੇ ਅੰਦਰ ਸੀਨੇ ਦੇ ਵਿੱਚ ਖਿੱਚ ਪੈਦਾ ਹੋਈ ਹੋਈ ਹੈ। ਫੇਰ ਕੀ ਹੁੰਦਾ, ਰੱਬ ਜਿਹੜਾ ਹੈ ਉਹ ਕੋਈ ਸੁਣ ਮੁਣ ਨਹੀਂ ਹੈ, ਭਾਵੇਂ ਅਭਿਆਕਤ ਹੈ, ਉਹਦਾ ਕੋਈ ਇੱਕ ਰੂਪ ਨਹੀਂ ਹੈ, ਸਾਰੇ ਰੂਪ ਉਹਦੇ ਨੇ। ਪਰ ਫੇਰ ਵੀ ਉਹਨੂੰ ਜਿਹੜਾ ਸ੍ਰੇਸ਼ਟ ਸਰੂਪ ਹੈ ਸਭ ਤੋਂ, ਜਦੋਂ ਪਿਆਰ ਵਾਲੇ ਦੀ ਖਿੱਚ ਮਹਿਸੂਸ ਹੁੰਦੀ ਹੈ, ਉਸ ਵੇਲੇ ਉਹ ਪਿਆਰ ਦਾ ਬੰਨਿਆ ਹੋਇਆ ਸਾਰਾ ਕੁਝ ਛੱਡ ਕੇ ਆਪਣੇ ਪਿਆਰੇ ਨੂੰ ਦਰਸ਼ਨ ਦੇਣ ਵਾਸਤੇ ਆ ਜਾਇਆ ਕਰਦਾ। ਫਰਜ਼ ਛੱਡ ਕੇ ਸੰਗਾਸਨ ਆਉਂਦੇ ਬੰਨੇ ਹੋਏ ਸੱਚੇ ਪਿਆਰ ਦੇ, ਛੱਡ ਕੇ ਸੰਗਾਸਨ ਆਉਂਦੇ ਬੰਨੇ ਹੋਏ ਸੱਚੇ ਪਿਆਰ ਦੇ। ਵਾਹਿਗੁਰੂ ਜੀ ਆਪਣਾ ਸਰਗੁਣ ਸਰੂਪ ਧਾਰਨ ਕਰਕੇ ਪਿਆਰ ਦੇ ਬੰਨੇ ਹੋਏ ਦਰਸ਼ਨ ਦਿੰਦੇ ਨੇ। ਜਿਸ ਤਰ੍ਹਾਂ ਦਾ ਵੀ ਉਹਦੇ ਅੰਦਰ ਨਿਸ਼ਚਾ ਹੈ, ਉਹ ਅਜਿਹੇ ਸਰੂਪ ਧਾਰ ਲੈਂਦੇ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਸੋ ਰਿਸ਼ਤਾ ਜੋ ਵਾਹਿਗੁਰੂ ਜੀ ਨਾਲ ਹੈ, ਇਹ ਜਾਣਨ ਦਾ ਰਿਸ਼ਤਾ ਨਹੀਂ ਹੈ, ਪਿਆਰ ਦਾ ਰਿਸ਼ਤਾ। ਗੱਲ ਨੂੰ ਸਮਝਣਾ ਪੈਂਦਾ, ਕਿਉਂਕਿ ਜੋ ਪਹਿਲੀ ਅਵਸਥਾ ਹੈ ਤਲਾਸ਼ ਦੀ ਹੈ। ਜੇ ਤਲਾਸ਼ ਹੀ ਨਹੀਂ ਹਿਰਦੇ ਚ ਜਾਗੀ, ਤੜਫੇ ਨਹੀਂ ਹਿਰਦੇ ਚ ਜਾਗੀ, ਪਹਿਲਾਂ ਡੰਡਾ ਚੜਿਆ ਹੀ ਨਹੀਂ, ਤਾਂ ਦੱਸੋ ਫਿਰ ਰੱਬ ਨਾਲ ਮੇਲ ਕਿਵੇਂ ਹੋ ਜਾਏਗਾ। ਬਾਬੇ ਫਰੀਦ ਨੇ 24 ਸਾਲ ਤਲਾਸ਼ ਕਰੀ, ਛੋਟੀ ਜੀ ਬਾਤ ਨਹੀਂ ਹੈ। ਤਨ ਸੁਕਾ ਸੁੱਕ ਗਿਆ, ਪਿੰਜਰ ਬਣ ਗਿਆ, ਤਲੀਆਂ ਕਾਵਾਂ ਨੇ ਖਾ ਲਈਆਂ। ਉਸ ਵੇਲੇ ਭਾਵ ਆਉਂਦਾ ਹੈ ਵੀ ਮੈਨੂੰ ਤਾਂ ਅਜੇ ਤੱਕ ਨਹੀਂ ਰੱਬ ਮਿਲਿਆ, ਕਿਉਂਕਿ ਤਲਾਸ਼ ਸੀ। ਤਲਾਸ਼ ਤੋਂ ਬਾਅਦ ਪਿਆਰ ਜਾਗਿਆ ਕਰਦਾ, ਪਿਆਰ ਪਰਮੇਸ਼ਰ ਨੂੰ ਖਿੱਚ ਲੈਂਦਾ, ਪਿਆਰ ਦੀਆਂ ਗਾਹਾਂ ਵਸਤਾਂ ਨੇ, ਪੌੜੀਆਂ ਨੇ ਰੱਬ ਨੂੰ ਮਿਲਦੀਆਂ। ਤੀਸਰਾ ਹੋਇਆ ਕਰਦਾ ਵੀ ਰੱਬ ਨੂੰ ਸਮਝਣਾ ਵੀ ਹੈ, ਪਰਿਪੂਰਨ ਹੈ, ਮੇਰੇ ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ, ਉਸ ਗੱਲ ਨੂੰ ਸਮਝ ਲੈਣਾ ਮਨ ਦੇ ਅੰਦਰ ਪੱਕੀ ਤਰ੍ਹਾਂ ਨਾਲ। ਚੌਥੀ ਹੋਇਆ ਕਰਦਾ ਉਹਦੇ ਲਿਵ ਲੱਗ ਜਾਣੀ, ਉਹਦੇ ਵਿੱਚ ਸਮਾ ਜਾਣਾ, ਹੋਰ ਕੋਈ ਧਿਆਨ ਇਹ ਨਾ ਰਹਿਣਾ, ਇੱਕੋ ਧਿਆਨ ਦੇ ਵਿੱਚ ਲੱਗ ਜਾਣਾ, ਇੱਕੋ ਲਗਨ ਲੱਗੀ ਲਈ ਜਾਣੀ ਵੀ ਮੈਂ ਤਾਂ ਮਿਲਣਾ ਹੀ ਹੈ ਵਾਹਿਗੁਰੂ ਜੀ ਨੂੰ। ਉਹਦਾ ਸਵਾਦ ਜਿਹੜਾ ਉਹ ਇਸ ਤਰ੍ਹਾਂ ਮਹਾਰਾਜ ਨੇ ਵਰਣਨ ਕਰਿਆ, ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਸੁੱਖ ਦੀ ਕਰ ਜਾਂਦੇ ਸਾਧੂ ਸਾਧੂ, ਸੁੱਖ ਦੀ ਕਰ ਜਾਂਦੇ ਰੰਗ ਹੱਸਦੇ। ਮਰਜ਼ੀ ਹੈ, ਪਿਆਰ ਵਿੱਚ ਆਏ ਹੋਏ ਹੱਸਦੇ ਵੀ ਨੇ, ਪਿਆਰ ਚ ਆਏ ਹੋਏ ਵਿਰਾਗ ਦੇ ਵਿੱਚ ਵੀ ਜਾਂਦੇ ਨੇ, ਪਿਆਰ ਚ ਆਏ ਹੋਏ ਚੁੱਪ ਵੀ ਕਰ ਜਾਂਦੇ ਨੇ। ਕਿਸੇ ਦੀ ਵੀ ਸੰਸਾਰ ਚ ਪ੍ਰਵਾਹ ਨਹੀਂ ਹੁੰਦੀ ਵਾਹਿਗੁਰੂ ਤੋਂ ਬਗੈਰ। ਸੋ ਪਿਆਰ ਦੀ ਬਾਤ ਹੈ ਸਾਰੀ, ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ। ਇਹ ਸਾਨੂੰ ਇੱਕ ਨੁਕਤਾ ਹੱਥ ਵਿੱਚ ਆ ਗਿਆ, ਫਾਰਮੂਲਾ ਮਾਸਟਰ ਫਾਰਮੂਲੇ ਦੱਸਦੇ ਨੇ ਅਲਜਬਰੇ ਦੇ ਸਵਾਲ ਦੇ। ਫਾਰਮੂਲਾ ਨਾ ਯਾਦ ਹੋਵੇ ਸਵਾਲ ਇਹ ਨਿਕਲਦਾ, ਜਵਾਬ ਲਾ ਦੋ ਜਿੰਨਾ ਲੱਗਦਾ। ਸਾਰਾ ਦਿਨ ਸਾਰੀ ਰਾਤ ਕੱਢੀ ਜਾਓ। ਜਬਰੇ ਦਾ ਸਵਾਲ ਇਹ ਨਿਕਲਦਾ ਕਿਉਂ ਫਾਰਮੂਲੇ ਦਾ ਨਹੀਂ ਪਤਾ ਲੱਗਿਆ, ਉਦਾਹਰਣ ਦਾ ਨਹੀਂ ਪਤਾ ਲੱਗਿਆ। ਸੋ ਮਹਾਂਪੁਰਸ਼ਾਂ ਨੇ ਮੀਲ ਪੱਥਰ ਬਣਾਏ ਹੋਏ ਨੇ, ਉਹਨਾਂ ਦੇ ਜੀਵਨ ਦੇ ਨਾਪਤੋਲ ਬਣੇ ਹੋਏ ਨੇ ਵੀ ਉਹਨਾਂ ਨੂੰ ਰੱਬ ਕਿਵੇਂ ਮਿਲਿਆ ਸੀ। ਉਹ ਫਿਰ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ, ਧਰਮ ਦੀ ਪੌੜੀ ਹੁੰਦੀ ਆ, ਉਹਨਾਂ ਕੋਲ ਪੌੜੀ ਨੂੰ ਡੰਡੇ ਲੱਗੇ ਹੁੰਦੇ ਨੇ, ਉਹ ਡੰਡਿਆਂ ਤੇ ਚੜ ਕੇ ਜਾ ਕੇ ਮੰਜ਼ਿਲ ਤੱਕ ਪਹੁੰਚਣਾ ਪੈਂਦਾ, ਹੋਰ ਕੋਈ ਰਾਹ ਹੁੰਦਾ ਨਹੀਂ ਹੈ। ਛਾਲ ਅਸੀਂ ਐਡੀ ਵੱਡੀ ਮਾਰ ਨਹੀਂ ਸਕਦੇ ਵੀ ਸੱਤ ਮੰਜ਼ਿਲਿਆਂ ਦੇ ਉੱਪਰਲੇ ਪਾਸੇ ਚੜ ਜੇ, ਪੌੜੀਆਂ ਨਹੀਂ ਚੜ ਹੁੰਦਾ, ਬਿਨ ਪੌੜੀ ਗੜ ਕਿਉਂ ਚੜ੍ਹੇ। ਮਹਾਰਾਜ ਕਹਿੰਦੇ ਤੁਸੀਂ ਆਪ ਇਹ ਦੱਸ ਦਿਓ, ਕਿਲੇ ਦੇ ਉੱਤੇ ਸੱਤ ਮੰਜ਼ਿਲਾ ਬਠਿੰਡੇ ਦਾ ਕਿਲਾ 122 ਫੁੱਟ ਉੱਚਾ, ਵੀ ਉਹਦੇ ਤੇ ਕਿਵੇਂ ਚੜ ਜਾਵੇ? ਨਿਸ਼ਾਨ ਸਾਹਿਬ ਤੋਂ ਵੀ 22 ਫੁੱਟ ਉੱਚਾ, ਉਹ ਪੌੜੀ ਨਾਲ ਚੜ ਸਕਦਾ, ਪੌੜੀ ਹੋਵੇ, ਪੌੜੀ ਮਿਲ ਜਾਵੇ। ਸੋ ਮਹਾਂਪੁਰਸ਼ਾਂ ਨੇ ਪੌੜੀਆਂ ਬਣਾਈਆਂ ਹੋਈਆਂ, ਡੰਡੇ ਬਣਾਏ ਹੋਏ ਨੇ, ਵਿੱਚ ਇੰਨੇ ਡੰਡੇ ਆਏ ਪੌੜੀ ਦੇ ਨੇ, ਇੰਨੇ ਡੰਡੇ ਆਏ ਪੌੜੀ ਦੇ ਨੇ, ਨਾਂ ਵੱਖਰੇ ਵੱਖਰੇ ਨੇ, ਗੱਲ ਸਾਰਿਆਂ ਦੀ ਇੱਕੋ ਹੀ, ਨਾਵਾਂ ਦੇ ਭੁਲੇਖਿਆ ਚ ਨਹੀਂ ਪੈਣਾ ਚਾਹੀਦਾ। ਸੋ ਪਹਿਲਾਂ ਹੀ ਜਿਹੜੀ ਪੌੜੀ ਦਾ ਡੰਡਾ ਹੈ ਉਹਨੂੰ ਤਲਾਸ਼ ਕਹਿੰਦੇ ਨੇ, ਢੂੰਡ ਕਹਿੰਦੇ ਨੇ, ਲਗਨ ਕਹਿੰਦੇ ਨੇ। ਉਹਦੇ ਚ ਵੈਰਾਗ ਪੈਦਾ ਹੁੰਦਾ, ਅੱਖਾਂ ਚੋਂ ਜਲ ਜਾਂਦਾ, ਖਾਣਾ ਪੀਣਾ ਘਟਾ ਦਿੰਦਾ, ਆਸ਼ਕਾਰਾ ਨਵ ਨਿਸ਼ਾਨੀ ਹੈ, ਰੰਗ ਜਾ ਦੋ ਆਸ਼ ਸਾਦੋ ਚਸ਼ਮ ਤਰ, ਕੰਮ ਗੁਫਤਨੀ ਕੰਮ ਖੁਰਦਨੀ, ਤੇ ਇਹ ਚੀਜ਼ਾਂ ਹੁੰਦੀਆਂ, ਇੰਤਜ਼ਾਰੀ ਬੇਕਰਾਰੀ ਦੱਸਦੇ ਸਰ। ਇਹ ਡੰਡੇ ਨੇ ਇਹਦੇ ਇੰਤਜ਼ਾਰ ਦੇ, ਤਲਾਸ਼ ਦੇ, ਨੌ ਡੰਡੇ ਬਣਾਏ ਨੇ ਤਲਾਸ਼ ਤਲਾਸ਼ ਦੇ। ਉਹ ਜਦ ਤਲਾਸ਼ ਚ ਜਾਂਦਾ ਹੈ ਫਿਰ ਉਹ ਪਿਆਰ ਜਾਗ ਪੈਂਦਾ ਹੈ। ਇਸੇ ਤਰ੍ਹਾਂ ਦੇ ਨਾਲ ਇੱਕ ਗੁਰੂ ਘਰ ਦੇ ਅੰਦਰ, ਗੁਰੂ ਇਤਿਹਾਸ ਦੇ ਅੰਦਰ ਇੱਕ ਜੀਵਨ ਆਉਂਦਾ ਹੈ, ਇੱਕ ਮਾਈ ਦਾ, ਬੀਬੀ ਦਾ। ਕਸ਼ਮੀਰ ਦੇ ਅੰਦਰ ਇੱਕ ਮਹਾਂਪੁਰਸ਼ ਭਾਈ ਮਾਧੋ ਦਾਸ ਜੀ ਹੋਏ ਨੇ, ਆ ਬਹੁਤ ਹੀ ਗੁਰਮੁਖ ਸੀ, ਪ੍ਰਵਾਨ ਹੋਏ ਹੋਏ ਸੀ, ਤੇ ਉਹਨਾਂ ਦੇ ਬਾਰੇ ਜੇ ਦੇਖਿਆ ਜਾਵੇ ਤਾਂ ਕਿੰਨੀ ਸਹਿਣਸ਼ੀਲਤਾ ਸੀ ਉਹਨਾਂ ਦੇ ਅੰਦਰ। ਇੱਕ ਵਾਰੀ ਕੋਈ ਪਖੰਡੀ ਆ ਗਿਆ, ਉਹਨੇ ਕਿਹਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਵਾਸਤਾ ਪਾਇਆ ਗੁਰੂ ਨਾਨਕ ਪਾਤਸ਼ਾਹ ਦਾ, ਉਹਨੇ ਕਿਹਾ ਵੀ ਪ੍ਰਸ਼ਾਦ ਛਕਾਈਏ, ਸੇਵਾ ਕਰੀਏ, ਗੁਰੂ ਦਾ ਸਿੱਖ ਹੈ। ਉਹ ਗੱਲਬਾਤ ਜਦ ਕਰਦੇ ਨੇ ਉਹ ਸੁਗੰਧੀ ਨਹੀਂ ਆ ਰਹੀ ਗੁਰੂ ਦੇ ਸਿੱਖਾਂ ਵਾਲੀ ਉਹਦੇ ਚੋਂ, ਪਰ ਉਹਨਾਂ ਨੇ ਦੇਖ ਕੇ ਅਣਡਿੱਠ ਕਰ ਦਿੱਤਾ। ਸੇਵਾ ਪੂਰੀ ਤਰ੍ਹਾਂ ਕਰਨ ਵਾਸਤੇ ਆਪ ਬਾਜ਼ਾਰ ਨੂੰ ਚਲੇ ਗਏ। ਰਾਤ ਨੂੰ ਉਹ ਰਿਹਾ, ਸਵੇਰੇ ਆ ਕਹਿਣ ਲੱਗੇ ਵੀ ਤੂੰ ਕਵੇਲੇ ਆਇਆ ਸੀ, ਹੁਣ ਰਹਿ, ਮੈਂ ਬਾਜ਼ਾਰੋਂ ਚੀਜ਼ਾਂ ਫਲ ਲੈ ਆਵਾਂ, ਹੋਰ ਚੀਜ਼ਾਂ ਲੈ ਆਵਾਂ, ਸਤੋਂ ਤੇਰੀ ਸੇਵਾ ਨਹੀਂ ਪੂਰੀ ਤਰ੍ਹਾਂ ਹੋਈ। ਉਹ ਚਲਿਆ ਜਾਂਦਾ ਤੇ ਭਾਈ ਮਾਧੋ ਦਾਸ ਅਮੀਰ ਸੀ, ਉਹਨੇ ਕੀ ਦੇਖਿਆ ਰਸੋਈ ਦੇ ਵਿੱਚ ਉਹ ਬੀਬੀ ਇਹਦੇ ਵਾਸਤੇ ਕਈ ਕਿਸਮ ਦਾ ਖਾਣਾ ਬਣਾ ਰਹੀ ਹੈ, ਕੋਈ ਗੁਰਸਿੱਖ ਆਇਆ ਜੀ ਭਰ ਕੇ ਸੇਵਾ ਕਰੀ। ਇਹ ਅੰਦਰ ਚਲਿਆ ਗਿਆ, ਗਹਿਣੇ ਪਾਏ ਹੋਏ ਨੇ, ਇਹਨੇ ਉਹਦਾ ਗਲ ਘੁੱਟ ਦਿੱਤਾ, ਗਹਿਣੇ ਲਾ ਲਏ, ਲਾ ਕੇ ਉਹਨੂੰ ਇੱਕ ਕੋਨੇ ਚ ਬਿਠਾ ਦਿੱਤਾ, ਆਪ ਤੁਰ ਗਿਆ, ਪੋਟਲੀ ਬੰਨੀ ਹੋਈ ਹੈ। ਅੱਗਿਓਂ ਭਾਈ ਮਾਧੋ ਜੀ ਮਿਲ ਗਏ, ਮਿਲੇ ਹੋਏ ਤਾਂ ਉਹਨਾਂ ਨੇ ਕਿਹਾ ਗੁਰਸਿੱਖਾ ਬਿਨਾਂ ਸੇਵਾ ਕੀਤੇ ਮੈਂ ਤਾਂ ਜਾਣ ਨਹੀਂ ਦੇਣਾ, ਮੈਨੂੰ ਤਾਂ ਬੜਾ ਭਾਰਾ ਦੋਸ਼ ਲੱਗੇਗਾ, ਇਹ ਮੰਨਦਾ ਨਹੀਂ ਹੈ। ਅਖੀਰ ਭਾਈ ਮਾਧੋ ਦਾਸ ਨੇ ਕਿਹਾ ਨਹੀਂ ਕੁਛ ਕਰ, ਮੈਂ ਨਹੀਂ ਜਾਣ ਦੇਣਾ। ਉਹ ਜਿਸ ਵਕਤ ਵਾਪਸ ਮੁੜਿਆ, ਘਰ ਆਇਆ, ਘਬਰਾਇਆ ਹੋਇਆ ਬਹੁਤ ਹੈ ਵੀ ਹੁਣ ਇਹਨੂੰ ਲੱਗ ਜਾਣਾ ਪਤਾ, ਮੈਨੂੰ ਪਤਾ ਨਹੀਂ ਮੇਰਾ ਕੀ ਹਾਲ ਹੋ ਗਿਆ। ਉਹ ਜਿਹੜੀ ਪੋਟਲੀ ਲਈ ਹੋਈ ਸੀ ਥੱਲੇ ਗਿਰ ਗਈ, ਕੱਛ ਦੇ ਵਿੱਚ ਗਹਿਣਿਆਂ ਦੀ ਪੋਟਲੀ ਸੀ। ਭਾਈ ਮਾਧੋ ਦਾਸ ਨੇ ਪਛਾਣ ਲਿਆ ਵੀ ਗਹਿਣੇ ਤਾਂ ਸਾਡੇ ਹੀ ਨੇ, ਪਰ ਹੁਣ ਮੈਂ ਇਹਨੂੰ ਗੁਰੂ ਨਾਨਕ ਦਾ ਸਿੱਖ ਜਾਣ ਲਿਆ, ਬੜੀ ਭਾਰੀ ਬਦਨਾਮੀ ਹੋਏਗੀ, ਪ੍ਰਸ਼ਾਦਾ ਤਾਂ ਮੈਂ ਛਕਾਉਣਾ ਹੀ ਆ। ਅੰਦਰ ਗਿਆ ਰਸੋਈ ਚ ਤਾਂ ਘਰ ਵਾਲੀ ਦਾ ਗਲ ਕੁੱਟਿਆ ਗਿਆ। ਉਸ ਵੇਲੇ ਆਪ ਪ੍ਰਸ਼ਾਦਾ ਤਿਆਰ ਕਰਿਆ, ਪ੍ਰਸ਼ਾਦਾ ਛਕਾਇਆ, ਕੋਈ ਗੱਲ ਉੱਚੀ ਨੀਵੀਂ ਇਸ ਤਰ੍ਹਾਂ ਰੱਖਿਆ ਜਿਵੇਂ ਪਤਾ ਹੀ ਨਹੀਂ ਹੁੰਦਾ। ਇਹ ਵੀ ਦੇਖੀ ਜਾਂਦਾ ਵੀ ਇਹਨੂੰ ਸਾਰਾ ਪਤਾ ਹੈ ਲੇਕਿਨ ਇਹ ਜ਼ਾਹਰ ਕੁਛ ਨਹੀਂ ਕਰ ਰਿਹਾ, ਉਵੇਂ ਬੋਲ ਰਿਹਾ, ਉਵੇਂ ਜਿਵੇਂ ਮਿੱਠੀਆਂ ਗੱਲਾਂ ਕਰ ਰਿਹਾ। ਸੋ ਉਹਨੂੰ ਪ੍ਰਸ਼ਾਦਾ ਛਕਾਤਾ, ਧੀਰਜ ਦਾ ਦੀ ਔਹਦ ਦੱਸੀ ਹੋਈ ਹੈ ਐਕਸਟ੍ਰੀਮ ਵਿੱਚ, ਕਿੰਨਾ ਸਿੱਖ ਦੇ ਵਿੱਚ ਧੀਰਜ ਹੁੰਦਾ। ਜਦ ਗੁਰੂ ਮਹਾਰਾਜ ਜੀ ਨੂੰ ਮਿਲਦਾ ਗੁਰੂ ਪੰਜਵੇਂ ਪਾਤਸ਼ਾਹ ਨੂੰ, ਤਾਂ ਮਹਾਰਾਜ ਜੀ ਨੇ ਬੜਾ ਹੀ ਸਤਿਕਾਰ ਇਹਦਾ ਕਰਿਆ, ਤੇ ਜਿਸ ਵਕਤ ਆਪ ਰਹਿ ਰਸ ਦਾ ਸ਼ਬਦ ਉਚਾਰਨ ਕਰ ਰਹੇ ਨੇ, ਕਾਇਰੇ ਮਨ ਚਿਤਵਾ ਉਦਮ ਚਾਰ ਆਦਿਓ ਪੜਿਆ, ਸੈਰ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਅੱਗੇ ਕਰਤ। ਇੱਥੇ ਭਾਈ ਮਾਧਵ ਜੀ ਆ ਜਾਂਦੇ ਨੇ, ਉਸੇ ਵੇਲੇ ਭਾਈ ਮਾਧਵ ਜੀ ਦੀ ਬਾਤ ਕਰ ਦਿੱਤੀ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸ਼ਾਦ ਪਰਮ ਪਦ ਪਾਏ ਸੂਤੇ ਕਾਜ ਟਰਿਆ। ਫਿਰ ਉਹ ਉਥੋਂ ਹੀ ਪ੍ਰਕਰਨ ਸ਼ੁਰੂ ਕਰ ਲਿਆ ਦੋ ਲਾਈਨਾਂ ਐਡ ਕਰਕੇ, ਯਾਨੀ ਪ੍ਰਵਾਨ ਰੂਹ ਸੀ। ਗੁਰੂ ਸਾਹਿਬ ਛੇਵੇਂ ਪਾਤਸ਼ਾਹ ਵੇਲੇ ਡਿਊਟੀ ਲੱਗੀ ਹੋਈ ਸੀ ਕਿ ਭਾਈ ਗੁਰੂ ਦਾ ਹੁਣ ਹਰ ਥਾਂ ਤੇ ਨਹੀਂ ਜਾ ਹੁੰਦਾ, ਜਿੰਨੀਆਂ ਪ੍ਰਵਾਨ ਰੂਹਾਂ ਸੀ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਸੀ ਵੀ ਤੁਸੀਂ ਜਾ ਕੇ ਪ੍ਰਚਾਰ ਕਰੋ। ਇਹ ਸ੍ਰੀਨਗਰ ਵਿੱਚ ਕਾਠੀ ਦਰਵਾਜ਼ੇ ਇਹਨਾਂ ਦਾ ਆਸ਼ਰਮ ਸੀ ਜਿੱਥੇ ਰਹਿੰਦੇ ਸੀ, ਸਤਸੰਗਾਂ ਉੱਥੇ ਸਤਸੰਗਤਾਂ ਜੁੜਿਆ ਕਰਦੀਆਂ ਸੀ ਤੇ ਇਹ ਉੱਥੇ ਗੁਰੂ ਦਾ ਜਸ ਕਰਿਆ ਕਰਦੇ ਸੀ। ਉੱਥੇ ਇੱਕ ਸੇਵਾ ਰਾਮ ਗੁਰਸਿੱਖ ਦਾ ਗੁਰੂ ਮਹਾਰਾਜ ਨਾਲ ਪਿਆਰ ਹੋ ਗਿਆ। ਉਹ ਸੇਵਾ ਰਾਮ ਜੋ ਸਤਸੰਗ ਚ ਵਚਨ ਸੁਣਦਾ ਸੀ ਆਪਣੀ ਮਾਤਾ ਨੂੰ ਜਾ ਕੇ ਸੁਣਾਇਆ ਕਰਦਾ ਸੀ, ਮਾਤਾ ਵੱਡੀ ਵਡੇਰੀ ਉਮਰ ਦੀ ਸੀ, ਤੋ ਹਰ ਵਕਤ ਗੁਰੂ ਮਹਾਰਾਜ ਦੇ ਪਿਆਰ ਦੀਆਂ ਬਾਤਾਂ ਕਰੀ ਜਾਂਦਾ ਸੀ ਗੁਰੂ ਛੇਵੇਂ ਪਾਤਸ਼ਾਹ ਦੀਆਂ। ਤੇ ਮਾਤਾ ਜੀ ਨੂੰ ਦੱਸਣ ਲੱਗਿਆ ਕਿ ਮਾਤਾ ਗੁਰੂ ਮਹਾਰਾਜ ਜਹਾਂਗੀਰ ਨੇ ਕਿਲੇ ਚ ਬੰਦ ਕਰ ਦਿੱਤੇ ਗਵਾਲੀਅਰ, ਉਹ ਤਾਂ ਕਹਿੰਦੇ ਨੇ ਕਿ ਉਹ ਸਾਠ ਸਦੀ ਵਾਸਤੇ ਭੇਜੇ ਸੀ ਪਰ ਇੱਕ ਧੋਖਾ ਕਰਿਆ ਉਸਨੇ, ਧੋਖੇ ਨਾਲ ਬੰਦ ਕਰਦੇ। ਗਵਾਲੀਅਰ ਦਾ ਐਸਾ ਬਦਨਾਮ ਕਿਲਾ ਸੀ ਜਿਹੜਾ ਇੱਕ ਵਾਰੀ ਉਹਦੇ ਚੱਲਿਆ ਗਿਆ ਉਹਨੂੰ ਜ਼ਿੰਦਗੀ ਭਰ ਨਹੀਂ ਸੀ ਕੱਢਿਆ ਜਾਂਦਾ, ਉਹਦੀ ਜ਼ਿੰਦਗੀ ਉੱਥੇ ਛੋਟੀ ਕਰੀ ਜਾਂਦੀ ਸੀ, ਖੁਰਾਕ ਦੇ ਵਿੱਚ ਸਲੋ ਪੋਇਜ਼ਨਿੰਗ ਦਿੱਤੀ ਜਾਂਦੀ ਸੀ ਤੇ ਉਹ ਹੌਲੀ ਹੌਲੀ ਜ਼ਹਿਰ ਚੜ ਕੇ ਉਹ ਮਰ ਜਾਇਆ ਕਰਦਾ ਸੀ, ਬਹੁਤਾ ਟਾਈਮ ਨਹੀਂ ਸੀ ਕੱਟਿਆ ਕਰਦਾ। ਵੀ ਉੱਥੇ ਗੁਰੂ ਮਹਾਰਾਜ ਜੀ ਨੂੰ ਭੇਜ ਦਿੱਤਾ ਗਿਆ, ਗੁਰਸਿੱਖ ਜਾਂਦੇ ਨੇ ਪਿਆਰ ਵਾਲੇ ਜਾ ਕੇ ਕਿਲੇ ਦੀਆਂ ਕੰਧਾਂ ਨੂੰ ਨਮਸਕਾਰ ਕਰਕੇ ਵਾਪਸ ਆ ਜਾਂਦੇ ਨੇ। ਉਹ ਤੇ ਬਾਅਦ ਕਹਿਣ ਲੱਗਿਆ ਵੀ ਫੇਰ ਗੁਰੂ ਮਹਾਰਾਜ ਨੂੰ ਛੱਡ ਦਿੱਤਾ ਗਿਆ, ਜਹਾਂਗੀਰ ਨਾਲੇ ਰੱਖਦਾ ਫਿਰ ਗੁਰੂ ਮਹਾਰਾਜ ਨੂੰ, ਉਹਦਾ ਸ਼ੱਕ ਜਿਹੜਾ ਸੀ ਦੂਰ ਹੋ ਗਿਆ। ਇੱਕ ਦਿਨ ਦੀ ਗੱਲ ਐਸੀ ਹੋਈ ਕਿ ਗੁਰੂ ਮਹਾਰਾਜ ਤੇ ਜਹਾਂਗੀਰ ਜੰਗਲ ਦੇ ਅੰਦਰ ਸ਼ੇਰਾਂ ਵਗੈਰਾ ਦਾ ਸ਼ਿਕਾਰ ਕਰਦੇ ਸੀ, ਬਹੁਤੇ ਸ਼ੇਰ ਹੁੰਦੇ, ਇਹ ਖੂਨਖਾਰ ਜਿਹੜੇ ਜਾਨਵਰ ਸੀ ਬਹੁਤੇ ਸੀਗੇ, ਪਸ਼ੂਆਂ ਨੂੰ ਖਾ ਜਾਂਦੇ ਸੀ, ਬੰਦਿਆਂ ਨੂੰ ਖਾ ਜਾਂਦੇ ਸੀ, ਤੇ ਵੱਡੇ ਵੱਡੇ ਸ਼ਿਕਾਰੀਆਂ ਦੇ ਟੋਲੇ ਫੇਰ ਕਿਸੇ ਸ਼ੇਰ ਨੂੰ ਮਾਰਿਆ ਕਰਦੇ ਸੀ। ਕਹਿਣ ਲੱਗੇ ਗੁਰੂ ਮਹਾਰਾਜ ਜੀ ਤੇ ਜਹਾਂਗੀਰ ਜਾ ਰਹੇ ਨੇ, ਉੱਥੇ ਉਹਨੇ ਇੱਕ ਗੁਰੂ ਮਹਾਰਾਜ ਜੀ ਨੂੰ ਵਚਨ ਕੀਤਾ, ਕਹਿਣ ਲੱਗਿਆ ਹੇ ਗੁਰੂ ਜੀ ਇੱਕ ਗੱਲ ਮੈਂ ਸੁਣਦਾ, ਮੈਂ ਜਦ ਤੁਹਾਡੇ ਸਿੱਖਾਂ ਦੇ ਮੂੰਹੋਂ ਗੱਲ ਸੁਣਦਾ ਤੁਹਾਨੂੰ ਉਹ ਸੱਚੇ ਪਾਤਸ਼ਾਹ ਕਹਿੰਦੇ, ਮੇਰੇ ਕੋਲ ਸਾਰੇ ਹਿੰਦੁਸਤਾਨ ਦੀ ਮਲਕੀਅਤ ਹੈ, ਹਜ਼ਾਰਾਂ ਮੁਰੱਬਾ ਮੀਲਾ ਮੈਂ ਮਾਲਕ ਹਾਂ, ਮੇਰੇ ਕੋਲ ਬੇਅੰਤ ਖਜ਼ਾਨੇ ਸੋਨੇ ਚਾਂਦੀ ਨਾਲ ਭਰੇ ਹੋਏ ਨੇ, ਬੇਅੰਤ ਲੱਖਾਂ ਦੀ ਫੌਜ ਮੇਰੇ ਮਤਹਿਤ ਹੈ, ਤੁਸੀਂ ਇੱਕ ਫਕੀਰ ਹੋ, ਤੁਹਾਡੇ ਕੋਲ ਕੁਛ ਵੀ ਨਹੀਂ ਹੈ ਤੇ ਹੁੰਦੇ ਹੋਏ ਤੇ ਤੁਹਾਨੂੰ ਸੱਚਾ ਪਾਤਸ਼ਾਹ ਕਹਿ ਕੇ ਬੁਲਾਉਂਦੇ ਨੇ, ਮੈਨੂੰ ਇਹ ਗੱਲ ਚੁਭਦੀ ਹੈ ਕਿਉਂਕਿ ਜਦ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਮੈਂ ਤਾਂ ਫਿਰ ਝੂਠਾ ਪਾਤਸ਼ਾਹ ਹੋਇਆ। ਮਹਾਰਾਜ ਕਹਿਣ ਲੱਗੇ ਜਹਾਂਗੀਰ ਅਸੀਂ ਤਾਂ ਕਿਸੇ ਨੂੰ ਨਹੀਂ ਕਹਿਣਗੇ ਵੀ ਸਾਨੂੰ ਸੱਚੇ ਪਾਤਸ਼ਾਹ ਕਹੋ, ਇਹ ਲੋਕਾਂ ਦੀ ਆਪਣੀ ਭਾਵਨਾ ਹੈ, ਸੰਗਤਾਂ ਦੀ। ਸਤਿਗੁਰੂ ਜਿਹੜਾ ਹੁੰਦਾ ਹੈ ਉਹ ਤਾਂ ਨਿਰਮਲ ਆਰਸੀ ਵਰਗਾ ਹੋਇਆ ਕਰਦਾ, ਜਿਉਂ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ, ਜੇ ਆ ਮੂੰਹ ਕਰ ਭਾਲੀਏ ਤੇ ਉਹ ਵੇਖਲ, ਜੇ ਜੀ ਸ਼ਰਧਾ ਧਾਰ ਕੇ ਕੋਈ ਗੁਰੂ ਕੋਲ ਆਉਂਦਾ ਓਡਾ ਹੀ ਬਾਲਾ ਫਲ ਉਹਨੂੰ ਪ੍ਰਾਪਤ ਹੋ ਜਾਇਆ ਕਰਦਾ। ਸ਼ਰਧਾ ਤੋਂ ਹੀਣਾ ਆਉਂਦਾ, ਚਾਹੇ 50 ਗੇੜੇ ਮਾਰ ਜਾਵੇ ਕਹਿੰਦੇ ਕੁਛ ਨਹੀਂ ਲੱਭਿਆ ਕਰਦਾ ਉਹਨੂੰ, ਕਿਉਂਕਿ ਸ਼ਰਧਾ ਹੀ ਨਹੀਂ ਹੈ। ਜੇ ਝੋਲੀ ਨਹੀਂ ਹੈ ਕੋਲ ਤਾਂ ਬਰਕਤਾਂ ਕਿੱਥੋਂ ਪੈਣਗੀਆਂ। ਮਹਾਰਾਜ ਕਹਿੰਦੇ ਜਹਾਂਗੀਰ ਇਹ ਤਾਂ ਸ਼ਰਧਾ ਭਾਵਨਾ ਗੁਰਸਿੱਖਾਂ ਦੀ ਹੈ, ਸ਼ਰਧਾ ਕਰਕੇ ਆਉਂਦੇ ਨੇ ਤੇ ਉਹ ਇੱਕ ਨਾਂ ਥੋੜ੍ਹਾ ਰੱਖਦੇ ਨੇ। ਕੋਈ ਦੀਨ ਦਿਆਲ ਕਹਿੰਦਾ, ਕੋਈ ਭਗਤ ਵਛਲ ਕਹਿੰਦਾ, ਕੋਈ ਬੰਦੀ ਛੋੜ ਕਹਿੰਦਾ, ਇੱਕ ਨਾਂ ਤਾਂ ਨਹੀਂ ਗੁਰੂ ਦਾ ਹੁੰਦਾ। ਇਹ ਤਾਂ ਜਿਹੀ ਜੀ ਭਾਵਨਾ, ਜਿਹਾ ਮੂੰਹ ਘਰ ਪਾ ਲਈਆ ਤੇ ਉਹ ਵੇਖਾ ਲਾ, ਉਹ ਜਿਹਾ ਹੀ ਦਿਸਦਾ। ਤੇ ਜਿਹੜੇ ਪਰਮੇਸ਼ਰ ਨਾਲ ਰੱਤੇ ਹੋਏ ਨੇ ਉਹਦੇ ਬਾਰੇ ਮਹਾਰਾਜ ਐ ਫਰਮਾਨ ਕਰ ਰਹੇ ਨੇ। ਸੱਚੇ ਹੋ ਪਾਤਸ਼ਾਹ, ਸੱਚੇ ਨਾਲ ਰੱਤੇ ਜਿਹੜੇ ਪਾਤਸ਼ਾਹ, ਸੱਚੇ ਨਾਲ ਰੱਤੇ ਜਿਹੜੇ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇਤ ਨਜਾਤੇ। ਜਿਹੜੇ ਵਾਹਿਗੁਰੂ ਜੀ ਨਾਲ ਰੱਤੇ ਹੋਏ ਨੇ, ਜਿਸ ਨੂੰ ਬਖਸ਼ੇ ਸਿਲਸਿਲਾ ਨਾਨਕ ਪਾਤਸ਼ਾਹੀ, ਪਾਤਸ਼ਾਹ ਰਾਜਿਆਂ ਦਾ ਰਾਜਾ, ਰਾਜਾ ਸਕਦੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਂਦਾ। ਜਾ ਕੇ ਕਿਹਾ ਦਰਗਾਹ ਚਲਾ, ਤੂੰ ਕਿਸ ਕੋ ਨਜ਼ਰ ਲਾਇਆ ਚਲਾ। ਜਿਹਦਾ ਕਿਹਾ ਹੋਇਆ ਦਰਗਾਹ ਮੰਨਦੀ ਆ, ਉਹ ਕਿਸੇ ਨੂੰ ਦੁਨੀਆਦਾਰਾਂ ਨੂੰ ਨਿਗਾਹ ਚ ਲਿਆਉਂਦਾ, ਉਹਦਾ ਪਾਤਸ਼ਾਹ ਦਾ ਪਾਤਸ਼ਾਹ। ਸੋ ਕਹਿਣ ਲੱਗੇ ਜਹਾਂਗੀਰ, ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ। ਕਹਿੰਦਾ ਪਰ ਮੈਨੂੰ ਮਹਾਰਾਜ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਕਿਉਂ ਕਹਿੰਦੇ ਨੇ, ਜਾਂ ਤਾਂ ਖੁਸ਼ਾਲਦਾ ਹੀ ਕਰਦੇ ਨੇ। ਮਹਾਰਾਜ ਕਹਿੰਦੇ ਕੋਈ ਨਾ, ਤੈਨੂੰ ਪਤਾ ਲੱਗ। ਦੂਸਰੇ ਦਿਨ ਆਪ ਜੰਗਲ ਵਿੱਚ ਗਏ, ਧੁੱਪ ਹੋ ਗਈ ਤਾਂ ਵਾਪਸ ਆ ਕੇ ਬਹੁਤ ਹੀ ਸੰਘਣੇ ਦਰਖਤ ਸੀ, ਉਹਨਾਂ ਦੇ ਥੱਲੇ ਕੈਂਪ ਲਾ ਲਏ। ਰੇਸ਼ਮ ਦਾ ਜੋ ਟੈਂਟ ਹੈ ਉਹ ਲੱਗਿਆ ਹੋਇਆ ਜਹਾਂਗੀਰ ਵਾਸਤੇ, ਨੇੜੇ ਹੀ ਉਹਦੇ ਗੁਰੂ ਮਹਾਰਾਜ ਦਾ ਟੈਂਟ ਲੱਗਿਆ ਹੋਇਆ, ਥੋੜਾ ਫਾਸਲਾ ਛੱਡ ਗਿਆ। ਤੇ ਇੱਕ ਪ੍ਰੇਮੀ ਨੂੰ ਪਤਾ ਲੱਗਿਆ ਵੀ ਸਤਿਗੁਰੂ ਜੀ ਇੱਥੇ ਆਏ ਹੋਏ ਨੇ। ਗਰੀਬ ਬੰਦਾ ਸੀ, ਜਾ ਨਹੀਂ ਸੀ ਸਕਦਾ, ਘਰ ਦੀਆਂ ਮਜਬੂਰੀਆਂ ਇੰਨੀਆਂ ਸੀ ਕਿ ਦਰਸ਼ਨ ਕਰਨੇ ਸੀ ਜਾ ਸਕਦਾ ਅੰਮ੍ਰਿਤਸਰ। ਬੜਾ ਚਾਅ ਜਾਗਿਆ ਵੀ ਮੇਰੇ ਭਾਗ ਜਾਗ ਪਏ, ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ। ਆਪਣੀ ਅਵਸਥਾ ਨੂੰ ਜਾਣਦਾ ਸੀ, ਫਾਈਨੈਂਸ਼ੀਅਲ ਲਿਮਿਟ ਨੂੰ, ਵੀ ਮੇਰੇ ਕੋਲ ਭੇਟਾ ਕਰਨ ਨੂੰ ਕੁਛ ਨਹੀਂ ਹੈ। ਉਸ ਵੇਲੇ ਆਪਨੇ ਬਹੁਤ ਸੋਹਣਾ ਘਾਹ ਕੱਟਿਆ, ਨਰਮ ਨਰਮ ਹਰਾ ਟੇੜਾ ਵਾਲਾ, ਵੀ ਮਹਾਰਾਜ ਦੇ ਘੋੜੇ ਵਾਸਤੇ ਮੈਂ ਇੱਕ ਪੰਡ ਲੈ ਕੇ ਚੱਲਾਂ। ਉਹ ਸਿਰ ਦੇ ਉੱਤੇ ਪੰਡ ਹੈ ਤੇ ਉੱਥੇ ਟੈਂਟਾਂ ਦੇ ਸਾਹਮਣੇ ਆ ਗਿਆ। ਆ ਕੇ ਸਿਪਾਹੀਆਂ ਨੂੰ ਕਹਿਣ ਲੱਗਿਆ ਵੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਉਹਨਾਂ ਨੇ ਕਿਹਾ ਵੀ ਇਹ ਸੱਚੇ ਪਾਤਸ਼ਾਹ ਤਾਂ ਅੱਜ ਹੀ ਸੁਣਿਆ ਸੀ, ਇਹਦੇ ਮੂੰਹ ਤੋਂ ਲੋਕ ਤਾਂ ਪਾਤਸ਼ਾਹ ਕਹਿੰਦੇ ਨੇ। ਉਹ ਕਹਿੰਦੇ ਅਜੇ ਨਹੀਂ ਉਹ ਮਿਲਦੇ, ਕਚਹਿਰੀ ਦਾ ਮੌਕਾ ਹੁੰਦਾ, ਉੱਥੇ ਮਿਲੀ ਤੂੰ। ਜਹਾਂਗੀਰ ਨੇ ਸੁਣ ਲਿਆ। ਜਹਾਂਗੀਰ ਕਹਿਣ ਲੱਗਾ ਇਹ ਸੱਚਾ ਪਾਤਸ਼ਾਹ ਮੈਨੂੰ ਕਹਿੰਦਾ, ਇਹਨੂੰ ਆ ਜਾਣ ਦੋ। ਜਹਾਂਗੀਰ ਦੇ ਕੋਲ ਚਲਿਆ ਗਿਆ ਤੇ ਜਾ ਕੇ ਪੰਡ ਰੱਖ ਦਿੱਤੀ, ਉਤਾਰ ਦਿੱਤੀ। ਜੇਬ ਦੇ ਵਿੱਚੋਂ ਮੈਲੀ ਜੀ ਲੀਰ ਸੀ ਉਹ ਕੱਢੀ, ਤਿੰਨ ਚਾਰ ਗੰਢਾਂ ਦਿੱਤੀਆਂ ਹੋਈਆਂ ਸੀ, ਉਹ ਗੰਢਾਂ ਖੋਲੀਆਂ। ਉਹ ਖੋਲ ਕੇ ਟਕਾ ਨਿਕਲਿਆ ਉਹਦੇ ਚੋਂ, ਟਕਾ ਚਰਨਾਂ ਤੇ ਰੱਖ ਕੇ ਦੋਵੇਂ ਹੱਥ ਜੋੜ ਕੇ ਜਹਾਂਗੀਰ ਦੇਖਦਾ ਵੀ ਇਹ ਕੀ ਕਹਿਣਾ ਚਾਹੁੰਦਾ। ਉਹਨੇ ਇਸ ਤਰ੍ਹਾਂ ਸਾਡੇ ਮੰਗਣ ਨਹੀਂ ਗੱਲ ਕਰੀ, ਉਹਨੇ ਇਸ ਤਰ੍ਹਾਂ ਦੇ ਨਾਲ ਗੱਲ ਕਰਨੀ ਸ਼ੁਰੂ ਕਰਤੀ। ਫਾਹੇ ਕੱਟਦੇ ਨਰਕਾਂ ਦੇ, ਫਾਹੇ ਕੱਟਦੇ ਜਵਾਂ ਦੇ, ਮੇਰੇ ਨਰਕਾਂ ਦਾ ਦੁੱਖ ਹੈ ਬੁਰਾ। ਫਾਹੇ ਕੱਟਦੇ ਜਵਾਂ ਦੇ, ਮੇਰੇ ਫਾਹੇ ਕੱਟਦੇ ਜਵਾਂ ਦੇ, ਫਾਹੇ ਕੱਟਦੇ ਜਵਾਂ ਦੇ, ਮੇਰੇ ਫਾਹੇ ਕੱਟਦੇ ਜਵਾਂ ਦੇ, ਮੇਰੇ ਮੇਰੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਾ ਸਹਿਆ ਜਾਏ। ਹੇ ਮਹਾਰਾਜ, ਅੱਗੇ ਦੋ ਜਗ ਸੁਣਿਆ, ਮੈਂ ਤਪਿਆ ਹੋਇਆ, ਫਰੀਦਾ ਮੋਤੇ ਦਾ ਬੰਨਾ ਏ ਮੈਂ ਦਿਸਾ, ਜਿਉਂ ਦਰਿਆਵੇ ਤਾਂ ਅੱਗੇ ਦੋ ਜਗ ਤਪਿਆ, ਸੁਣੀਆਂ ਹੂਲ ਪਵੇ ਕੁਹਾ। ਹੇ ਮੇਰੇ ਪ੍ਰਭੂ, ਮੈਨੂੰ ਡਰ ਲੱਗਦਾ ਉਹ ਤੋਂ, ਕਿਉਂਕਿ ਜਮਾਂ ਦਾ ਜੋ ਹੰਟਰ ਹੈ ਬਹੁਤ ਬੁਰਾ, ਉਹ ਸਹਿ ਨਹੀਂ ਹੁੰਦਾ। ਕਿਰਪਾ ਕਰ ਤੇ ਉਹ ਮੇਰਾ ਜਿਹੜਾ ਹੈ ਜਮ ਕੇ ਫਾਹੇ ਸਤਿਗੁਰ ਤੋੜੇ, ਗੁਰਮੁਖ ਤੱਤ ਵਿਚਾਰਾ ਹੈ, ਹੇ ਸਤਿਗੁਰੂ ਜੀ ਤੂੰ ਹੀ ਸਮਰੱਥ ਹੈ ਜਮਾਂ ਦੇ ਫਾਇਦੇ ਤੋੜਨ ਵਾਸਤੇ, ਹੋਰ ਸੰਸਾਰ ਚ ਕੋਈ ਹੈ ਨੀ। ਪੁੱਤਰ ਕਲਤਰ ਸੰਗ ਹੇਤ ਪਿਆਰਾ, ਮਾਇਆ ਮੋਹ ਪਸਰਿਆ ਪਸਾਰਾ, ਜਮ ਕੇ ਫਾਏ ਸਤਿਗੁਰ ਤੋੜੇ ਗੁਰਮੁਖ ਤੱਤ ਵਿਚਾਰੇ। ਮਨਮੁਖ ਅੰਧਾ ਅੰਧ ਕਵਾਵੈ, ਭਿੱਖ ਹੱਟੇ ਸੰਸਾਰ, ਮਾਇਆ ਮੋਹ ਸਦਾ ਦੁੱਖ ਪਾਵੈ ਬਿਨ ਸਤਿਗੁਰ ਪਿਆਰੇ। ਕਿਰਪਾ ਕਰ। ਜਹਾਂਗੀਰ ਕਹਿਣ ਲੱਗਿਆ, ਜੇ ਕਹੀ ਮੈਂ ਤਾਂ ਆਪ ਜਮਾਂ ਤੁਹਾਡਾ ਰਿਹਾ, ਇਹ ਤਾਂ ਮੇਰੇ ਬਸ ਵਿੱਚ ਨਹੀਂ ਹੈ ਗੱਲ, ਪਰ ਇਹ ਗੱਲ ਹੈਗੀ ਵੀ ਤੂੰ ਮੇਤੇ ਪੰਜ ਪਿੰਡ ਲੈ ਲੈ, ਗਰੀਬ ਹੈ, ਦਸ ਪਿੰਡ ਲੈ ਲੈ, ਤੈਨੂੰ ਮੈਂ ਇੱਕ ਜ਼ਿਲ੍ਹੇ ਦਾ ਮੁਖੀ ਬਣਾ ਦਿੰਦਾ, ਗਵਰਨਰ ਬਣਾ ਦਿੰਦਾ, ਬਹੁਤ ਸੋਹਣੀ ਲੜਕੀਆਂ ਨਾਲ ਤੇਰੀ ਸ਼ਾਦੀ ਹੋ ਜਾਏਗੀ, ਮੈਂ ਵੀ ਅੱਜ ਤੇਰੀ ਭਾਵਨਾ ਤੇ ਖੁਸ਼ ਹੋਇਆ। ਕਹਿਣ ਲੱਗਿਆ, ਸੱਚੇ ਪਾਤਸ਼ਾਹ ਇਹ ਦੁਨੀਆਂ ਮੇਰੇ ਕਿਸੇ ਕੰਮ ਨਹੀਂ ਹੈ, ਇਹ ਤਾਂ ਇੱਥੇ ਛੱਡ ਜਾਣੀ ਹੈ, ਮੇਰੇ ਸਾਹਮਣੇ ਤਾਂ ਜਮਾਂ ਦਾ ਦੁੱਖ ਹੈ, ਇਹ ਤਾਂ ਨਿਕਲ ਜਾਣਾ, ਇੱਥੇ ਸੰਸਾਰ ਤੇ ਤਾਂ ਕੋਈ ਰਿਹਾ ਨਹੀਂ ਹੈ, ਨਾ ਬਾਲਕ ਨਾ ਜੋਗ ਨੇ ਨਾ ਬਿਰਦੀ ਕਜਬੰਦ, ਉਹ ਮੇਰਾ ਨਾ ਬੁਝਿਆ ਜੋ ਆਏ ਪਰੇ ਜਮ ਫਨ, ਮੈਨੂੰ ਜਮਾਂ ਦੇ ਫੰਦੇ ਤੋਂ ਵਿਚਾਰ ਹੈ ਪਾਤਸ਼ਾਹ। ਉਸ ਵੇਲੇ ਉਹਨੂੰ ਕਹਿਣ ਲੱਗਿਆ, ਕਾਹੀ ਪਿਆਰਿਆ, ਮੈਨੂੰ ਤਾਂ ਆਪ ਦੋਸ਼ ਤੋਂ ਡਰ ਲੱਗਦਾ, ਤੁਸੀਂ ਸੱਚੇ ਪਾਤਸ਼ਾਹ ਨੀ? ਕਹਿੰਦਾ ਨਾ, ਆਪਣੇ ਮੂੰਹ ਨਾਲ ਕਹਿ ਤਾ ਸੱਚਾ ਪਾਤਸ਼ਾਹ, ਆਹ ਤੰਬੂ ਹੈ ਉਹਦੇ ਚਲੇ ਜਾ। ਉਸ ਵੇਲੇ ਘਰ ਹੀ ਪੰਡ ਬਾਦਸ਼ਾਹ ਦੇ ਸਾਹਮਣੇ ਚੱਕ ਲੈਂਦਾ, ਦੋ ਪੈਸੇ ਜਿਹੜੇ ਮੱਥਾ ਟੇਕਿਆ ਉਹ ਵੀ ਚੱਕ ਲੈ, ਹੈਰਾਨ ਹੁੰਦਾ ਇਹ ਕਿਸ ਮਿੱਟੀ ਦੇ ਬਣੇ ਹੋਏ ਨੇ ਸਿੱਖ, ਮੈਨੂੰ ਭੇਟਾ ਦੇ ਕੇ ਜਿਵੇਂ ਸ਼ੇਰ ਦੇ ਮੂੰਹ ਚੋਂ ਫੇਰ ਖਿੱਚ ਲਵੇ ਮਾਸ, ਇੰਨੀ ਜ਼ਰੂਰਤ ਹੈ ਇਹਨਾਂ ਦੀ? ਪਰ ਉਹ ਕਿਸੇ ਭਾਵ ਵਿੱਚ ਆਇਆ ਸੀ ਵੀ ਹੁਣ ਦੇਖੀਏ ਗੁਰੂ ਮਹਾਰਾਜ ਕੀ ਕਹਿੰਦੇ। ਉਹ ਚੁੱਕੇ ਲੈ ਗਿਆ ਤੇ ਨਾਲ ਦੇ ਟੈਂਟ ਦੇ ਵਿੱਚ ਜਦ ਗਿਆ, ਪਹਿਰੇਦਾਰਾਂ ਨੂੰ ਕਹਿਣ ਲੱਗਿਆ ਵੀ ਮੈਂ ਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ। ਕਹਿੰਦੇ ਰੋਣਾ ਕਿਉਂ ਹੈ? ਕਹਿੰਦਾ ਮੈਂ ਝੂਠੇ ਪਾਤਸ਼ਾਹ ਕੋ ਜਾ ਮਿਲਿਆ ਸੀ, ਮੇਰਾ ਸੀਸ ਨਿਭ ਗਿਆ, ਉਹਨੂੰ ਮੈਂ ਤਾਂ ਰੋਣਾ। ਸੁੱਚੀ ਭੇਟਾ ਮੇਤੇ ਉਹਦੇ ਚਰਨਾਂ ਤੇ ਰੱਖੋ, ਮੇਰੀ ਕਮਾਈ ਹੈ, ਮਹੀਨਿਆਂ ਦੀ ਬੱਚਤ ਹੈ ਇੱਕ ਟਕਾ, ਮੈਂ ਤਾਂ ਰੋਣਾ। ਮਹਾਰਾਜ ਨੇ ਆਵਾਜ਼ ਸੁਣ ਲਈ, ਬਾਹਰ ਆ ਗਈ, ਬਾਹਰ ਆ ਕੇ ਉਹਨੇ ਟਕਾ ਰੱਖ ਦਿੱਤਾ ਤੇ ਨਾਲ ਭਰਾ ਰੱਖ ਦਿੱਤਾ, ਦੋਵੇਂ ਹੱਥ ਜੋੜ ਕੇ ਨੇਤਰਾਂ ਚ ਜਲ ਚੱਲਦਾ, ਬੇਨਤੀ ਕਰਦਾ ਪੜੋ ਅੱਧ ਵੱਲ
ਜੀ, ਮੈਂ ਬੜ ਜਨਮ ਨਾਇਆ
ਸ਼ਬਦ ਮੇਰੇ ਪ੍ਰਾਣ ਵਰਤਾ ਬਹੁੜ ਜਨਮ ਨਾਲ। ਉਸ ਵੇਲੇ ਗੁਰੂ ਮਹਾਰਾਜ ਨੇ ਬੁੱਕਲ ਚ ਲੈ ਲਿਆ ਗੁਰਸਿੱਖ ਦਾ ਪਿਆਰ ਦੇ ਕੇ, ਜਹਾਂਗੀਰ ਦੇਖ ਲਿਆ ਮਹਾਰਾਜ, ਕਹਿੰਦੇ ਗੁਰਸਿੱਖਾਂ ਨਿਹਾਲ ਨਿਹਾਲ ਨਿਹਾਲ, ਤਿੰਨ ਗੱਲਾਂ ਕਹਿਣ ਦੀ ਦੇਰ ਸੀ, ਬ੍ਰਹਮ ਗਿਆਨ ਦੀ ਦਾਤ ਦੇ ਤੀ, ਰਿਧੀਆਂ ਸਿੱਧੀਆਂ ਦੇ ਭੰਡਾਰੇ ਬਖਸ਼ ਦਿੱਤੇ ਤੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ, ਜਿਹੜੇ ਬੱਜਰ ਕਬਾੜ ਸੀ ਤੋੜ ਦਿੱਤੇ। ਜਹਾਂਗੀਰ ਨੇ ਸਾਰਾ ਦੇਖ ਕੇ ਕਹਿਣ ਲੱਗਿਆ, ਠੀਕ ਹੈ ਗੁਰੂ ਜੀ, ਮੈਂ ਹੁਣ ਸਮਝਿਆ ਵੀ ਤੁਸੀਂ ਸੱਚੇ ਪਾਤਸ਼ਾਹ ਕਿਉਂ, ਤੁਹਾਡਾ ਦਰਗਾਹ ਦੇ ਵਿੱਚ ਕਿਹਾ ਹੋਇਆ, ਚਲ ਲੇਕਿਨ ਅਜੇ ਥੋੜਾ ਜਿਹਾ ਸ਼ੱਕ ਹੈ ਵੀ ਇਹ ਤਾਂ ਇਹਨਾਂ ਨੇ ਐਂ ਕਹਿ ਦਿੱਤਾ ਹੈ, ਸਿੱਖ ਦਾ ਭਰੋਸਾ ਹੈ ਇਹਨਾਂ ਨੇ ਕਹਿ ਦਿੱਤਾ ਹੈ, ਤੇ ਗੱਲ ਕੁਝ ਸਮਝ ਨਹੀਂ ਆਈ ਸਹੀ। ਦੂਸਰੇ ਦਿਨ ਸ਼ਿਕਾਰ ਨੂੰ ਜਾਂਦੇ ਨੇ, ਇੱਕ ਬਹੁਤ ਵੱਡਾ ਸ਼ੇਰ ਹੈ ਜੰਗਲ ਦੇ ਅੰਦਰ ਨਿਕਲਿਆ, ਸ਼ੇਰ ਨੂੰ ਦੇਖ ਕੇ ਹਾਥੀ ਜਿਹੜੇ ਸੀ ਪਿੱਛੇ ਨੂੰ ਪੈਰ ਪਾਉਣ ਲੱਗ ਗਏ, ਝੰਗਾਰਾ ਮਾਰਨ ਲੱਗ ਗਏ। ਜਹਾਂਗੀਰ ਦਾ ਘੋੜਾ ਲਿਦ ਕਰਨ ਲੱਗ ਗਿਆ, ਪਿਸ਼ਾਬ ਕਰਨ ਲੱਗ ਗਿਆ, ਪਿੱਛੇ ਨੂੰ ਵੜਦਾ ਗਾਂ ਨੂੰ ਨਹੀਂ ਵੜਦਾ। ਗੁਰੂ ਮਹਾਰਾਜ ਵੱਲ ਦੇਖਿਆ, ਕਹਿੰਦਾ ਵੀ ਸੱਚੇ ਪਾਤਸ਼ਾਹ ਬਹੁਤ ਵੱਡਾ ਸ਼ੇਰ ਹੈ, ਹੋਵੇ ਨਾ ਤਾਂ ਇਹਨੂੰ ਆਪਾਂ ਸਾਰੇ ਇਕੱਠੇ ਹੋ ਕੇ ਘੇਰ ਕੇ ਮਾਰ ਦਈਏ। ਕਹਿੰਦੇ ਇਹ ਤਾਂ ਸ਼ਿਕਾਰ ਦਾ ਜਿਹੜਾ ਅਸੂਲ ਹੈ ਉਹ ਤਾਂ ਬਿਲਕੁਲ ਹੀ ਉਲਟ ਗੱਲ ਹੈ, ਜਦੋਂ ਆਪਾਂ ਆਏ ਹੀ ਹਾਂ, ਚਾਹੇ ਇਹ ਸਾਨੂੰ ਮਾਰ ਲਵੇ ਚਾਹੇ ਅਸੀਂ ਇਹਨਾਂ ਨੂੰ ਮਾਰ ਲਈਏ, ਇਹ ਤਾਂ ਹੁਣ ਯੁੱਧ ਦੀ ਬਾਤ ਹੈ, ਨੀਤੀ ਹੈ। ਕਹਿੰਦੇ ਕੋਈ ਜਵਾਨ ਤੇਰਾ ਹੈ ਤਾਂ ਇਹਨੂੰ ਮਾਰੇ। ਉਸ ਵੇਲੇ ਜਹਾਂਗੀਰ ਨੇ ਵੱਡੇ ਵੱਡੇ ਜਿਹੜੇ ਸੂਰਮੇ ਕਹਾਉਂਦੇ ਸੀ ਉਹਨਾਂ ਨੂੰ ਕਿਹਾ ਵੀ ਕੋਈ ਹੈ ਜਿਹੜਾ ਸ਼ੇਰ ਨੂੰ ਮਾਰੇ? ਕਹਿੰਦੇ ਨਾ ਮਹਾਰਾਜ, ਐਡਾ ਵੱਡਾ ਸ਼ੇਰ ਇਹ ਤਾਂ ਦੇਖਿਆ ਹੀ ਅੱਜ। ਉਸ ਵੇਲੇ ਕਹਿਣ ਲੱਗਿਆ ਵੀ ਗੁਰੂ ਜੀ, ਮੇਰੀ ਫੌਜ ਚੋਂ ਤਾਂ ਕੋਈ ਨੀ, ਅੱਜ ਤਾਂ ਅਸੀਂ ਤੁਹਾਡਾ ਦੇਖਣਾ ਚਾਹੁੰਦੇ ਹਾਂ। ਕੌਤਕ ਮਹਾਰਾਜ ਘੋੜੇ ਤੋਂ ਉਤਰੇ? ਕਹਿੰਦੇ ਘੋੜੇ ਤੋਂ ਨਾ ਤੁਸੀਂ ਉਤਰੋ। ਕਹਿੰਦੇ ਨਹੀਂ, ਉਹ ਪੈਦਲ ਹੈ, ਮੈਂ ਹੀ ਪੈਦਲ ਹਾਂ। ਅੱਗੇ ਗਏ ਤਾਂ ਸ਼ੇਰ ਤਣਿਆ ਖੜਾ, ਬਹੁਤ ਵੱਡਾ, 12 ਹੱਥ ਦਾ ਬਬਰ ਸ਼ੇਰ ਹੈ। ਤੇ ਉਹ ਜਦੋਂ ਗੁਰੂ ਮਹਾਰਾਜ ਨੂੰ ਦੇਖਿਆ, ਪਿੱਛੇ ਨੂੰ ਹਟ ਗਿਆ, ਉਹ ਤਣ ਗਿਆ ਪੂਰੀ ਤਰ੍ਹਾਂ ਨਾਲ, ਸਾਹ ਭਰ ਲਿਆ ਤੇ ਜ਼ੋਰ ਨਾਲ ਬੋੜ ਮਾਰਦਾ। ਇੱਧਰ ਗੁਰੂ ਮਹਾਰਾਜ ਨੇ ਵੀ ਲਲਕਾਰਾ ਮਾਰਿਆ ਵੀ ਆ ਜਾ, ਉਹਨੇ ਛਾਲ ਮਾਰੀ ਉੱਥੋਂ ਹੀ। ਤੇ ਗੁਰੂ ਮਹਾਰਾਜ ਜੀ ਨੇ ਉਹਦੇ ਜਿਹੜੇ ਪੰਜੇ ਸੀ ਪਹਿਲੇ ਦੂਏ ਪਹਿਲੇ, ਉਹ ਇੱਕਦਮ ਢਾਲੇ ਤੇ ਰੋਕ ਕੇ ਪੇਟ ਦੇ ਵਿੱਚ ਸ੍ਰੀ ਸਾਹਿਬ ਮਾਰ ਕੇ ਟੁਕੜੇ ਕਰਕੇ ਸਿੱਟਦਾ। ਉਸ ਵੇਲੇ ਉਹ ਸ਼ੇਰ ਦੇ ਵਿੱਚੋਂ ਇੱਕ ਬਿਜਲੀ ਵਰਗਾ ਪ੍ਰਕਾਸ਼ ਨਿਕਲਿਆ ਜਿਹੜਾ ਅੱਜ ਤੱਕ ਜਹਾਂਗੀਰ ਨੇ ਦੇਖਿਆ ਹੀ ਨਹੀਂ। ਜਹਾਂਗੀਰ ਕਹਿਣ ਲੱਗਿਆ, ਗੁਰੂ ਜੀ ਆਹ ਤਾਂ ਨਵਾਂ ਕੰਮ ਦੇਖਿਆ ਸੀ, ਇਹਦੇ ਵਿੱਚੋਂ ਇੰਨਾ ਚਾਨਣਾ ਕਿਉਂ ਨਿਕਲਿਆ? ਕਹਿੰਦੇ ਪੁੱਛ ਲੈ ਇਹਨੂੰ। ਮਹਾਰਾਜ ਨੇ ਰੋਕ ਲਿਆ ਹੱਥ ਕਰਕੇ, ਕਹਿੰਦੇ ਰੁਕ ਜਾ। ਦੇਖਦੇ ਦੇਖਦੇ ਉਹ ਮਨੁੱਖ ਦੀ ਸਰੀਰ ਦਾ ਹੋ ਗਿਆ, ਪਛਾਣ ਲਿਆ। ਕਹਿੰਦੇ ਪਛਾਣ ਲਿਆ ਕੌਣ ਹੈ? ਹਾਂ ਮਹਾਰਾਜ। ਕਹਿੰਦੇ ਤੇਰਾ ਚਾਚਾ ਹੈ, ਕਸਮ ਦੇਖ, ਪੁੱਛ ਲੈ। ਕਹਿ ਲੱਗਿਆ ਚਾਚਾ ਜਾਨ, ਤੂੰ ਤਾਂ 5 ਨਮਾਜ਼ਾਂ ਪੜ੍ਹਦਾ ਹੁੰਦਾ, ਰੋਜ਼ੇ ਰੱਖਦਾ ਹੁੰਦਾ, ਬੜਾ ਕੱਟੜ ਮੁਸਲਮਾਨ ਸੀ। ਬਸ ਜਦ ਜਾਂਦਾ ਸੀ ਦੂਸਰਿਆਂ ਨੂੰ ਨਿਗਾਹ ਥੱਲੇ ਨਹੀਂ ਸੀ ਕਿਸੇ ਨੂੰ ਵੀ ਲਿਆਉਂਦਾ, ਤੇ ਆਹ ਤੇਰਾ ਕੀ ਹਾਲ ਹੋਇਆ? ਕਹਿਣ ਲਿਆ, ਕਹਿੰਦੇ ਪਛਾਣ ਲਿਆ ਕੌਣ ਹੈ? ਹਾਂ ਮਹਾਰਾਜ। ਕਹਿੰਦੇ ਤੇਰਾ ਚਾਚਾ ਹੈ, ਕਸਮ ਦੇਖ, ਪੁੱਛ ਲੈ। ਕਹਿਣ ਲੱਗਿਆ ਚਾਚਾ ਜਾਨ, ਤੂੰ ਤਾਂ 5 ਨਮਾਜ਼ਾਂ ਪੜ੍ਹਦਾ ਹੁੰਦਾ, ਰੋਜ਼ੇ ਰੱਖਦਾ ਹੁੰਦਾ, ਬੜਾ ਕੱਟੜ ਮੁਸਲਮਾਨ ਸੀ। ਬਸ ਜਦ ਜਾਂਦਾ ਸੀ ਦੂਸਰਿਆਂ ਨੂੰ ਨਿਗਾਹ ਥੱਲੇ ਨਹੀਂ ਸੀ ਕਿਸੇ ਨੂੰ ਵੀ ਲਿਆਉਂਦਾ, ਤੇ ਆਹ ਤੇਰਾ ਕੀ ਹਾਲ ਹੋਇਆ? ਕਹਿਣ ਲੱਗਿਆ ਜਹਾਂਗੀਰ, ਮੇਰਾ ਰਸਤਾ ਗਲਤ ਸੀ, ਪਰ ਤੇਰੇ ਪਿਤਾ ਦਾ ਰਸਤਾ ਬਹੁਤ ਖਰਾ ਸੀ, ਅਕਬਰ ਦਾ। ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਅਸੀਂ ਗਏ, ਵੱਡਾ ਅਪਮਾਨ ਸੀ ਮੇਰੇ ਮਨ ਦੇ ਅੰਦਰ ਕਿ ਮੈਂ ਤਾਂ ਇਹਦਾ ਭਰਾ, ਬੁਲਾਇਆ ਨਹੀਂ ਸੀ ਬੋਲਦਾ, ਮੇਰੀ ਨਿਗਾਹ ਦੇ ਥੱਲੇ ਕੋਈ ਆਉਂਦਾ ਹੀ ਨਹੀਂ ਸੀ। ਗੁਰੂ ਅਮਰਦਾਸ ਮੇਰੀ ਨਿਗਾਹ ਥੱਲੇ ਕੇਵਲ ਇਹ ਆਇਆ ਵੀ ਇੱਕ ਹਿੰਦੂ ਸੰਸਾਰ ਹੈ, ਲੇਕਿਨ ਤੇਰੇ ਪਿਤਾ ਜੀ ਦੇ ਅੰਦਰ ਉਹਨਾਂ ਨੇ ਕਿਹਾ ਇਹ ਤਾਂ ਰੱਬ ਦਾ ਰੂਪ ਹੈ। ਉਹਨਾਂ ਨੇ ਜਾ ਕੇ ਨਮਸਕਾਰ ਕਰੀ, ਮੈਂ ਖੜਾ ਰਿਹਾ, ਮੈਂ ਤਰਕ ਕਰਦਾ ਰਿਹਾ। ਉਹਨਾਂ ਨੇ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕਿਆ, ਮੈਂ ਤੇਰੇ ਪਿਤਾ ਤੇ ਵੀ ਤਰਕ ਕਰਿਆ ਵੀ ਇਹ ਕਾਫਰਾਂ ਦਾ ਖਾਣਾ ਖਾਂਦਾ ਔਰ ਹੱਥਾਂ ਦੇ ਲੈ ਕੇ ਖਾ ਰਿਹਾ, ਤੇ ਗੁਰੂ ਦੇ ਨਾਲ ਵਚਨ ਕਰਦਾ, ਗੁਰੂ ਦਾ ਸ਼ਹੀਦ ਪ੍ਰਸ਼ਾਦ ਲੈ ਕੇ ਛਕਿਆ, ਮੈਨੂੰ ਬਹੁਤ ਵੱਡੀ ਤਰਕ ਹੋ ਗਈ। ਤਰਕ ਹੋਈ ਹੋਈ ਕਹਿੰਦਾ ਮੈਂ ਜਦ ਖਾਣਾ ਖਾਣ ਲੱਗਿਆ ਕੈਂਪ ਦੇ ਵਿੱਚ, ਹੱਡੀ ਮੇਰੇ ਗਲ ਚ ਫਸ ਗਈ ਤੇ ਮੈਂ ਸਫੋਕੇਸ਼ਨ ਹੋ ਕੇ ਮੈਂ ਮਰ ਗਿਆ, ਮੈਂ ਜੂਨ ਚ ਪੈ ਗਿਆ, ਕਿਉਂਕਿ ਮੈਂ ਮਹਾਂਪੁਰਖ ਦੇ ਉੱਤੇ ਤਰਕ ਕਰ ਦਿੱਤਾ, ਮੈਨੂੰ ਦੱਸ ਦਿੱਤਾ ਗਿਆ ਅਜ਼ਰਾਈਲ ਨੇ ਕਿ ਤੈਂ ਬਹੁਤ ਵੱਡਾ ਪਾਪ ਕਰਿਆ, ਤੈਨੂੰ ਸ਼ੇਰ ਦੀ ਜੂਨੀ ਚ ਪਾਉਣਾ। ਉਹ ਇਸ ਕਰਕੇ ਅੰਤ ਦੇ ਸਮੇਂ ਤੇਰੀ ਰੁਚੀ ਸੀ ਮਾਸ ਖਾਣ ਦੀ, ਜੇ ਜੀ ਕਿਸੇ ਦੀ ਰੁਚੀ ਹੁੰਦੀ ਹੈ ਉਹੋ ਜਿਹਾ ਜਨਮ ਮਿਲ ਜਾਇਆ ਕਰਦਾ। ਸੋ ਮੈਂ ਸ਼ੇਰ ਦੀ ਜੂਨੀ ਪੈ ਗਿਆ, ਫੇਰ ਪੈ ਗਿਆ, ਫੇਰ ਪੈ ਗਿਆ, ਤੇ ਇਹ ਜੰਗਲ ਚ ਰਹਿੰਦਾ ਸੀ, ਮੈਂ ਬਹੁਤ ਤਕੜਾ ਸੀ, ਵਿਲ ਪਾਵਰ ਸੀ ਮੇਰੇ, ਕਿਸੇ ਦੀ ਤਾਕਤ ਨਹੀਂ ਸੀ, ਸ਼ਿਕਾਰੀ ਸੈਂਕੜੇ ਮਾਰ ਚੁੱਕਿਆ ਮੈਂ, ਪਰ ਇਹ ਗੁਰੂ ਸਾਹਿਬ ਦੇ ਬਲ ਦੇ ਅੱਗੇ ਮੇਰੀ ਪੇਸ਼ ਨਾ ਗਈ ਤੇ ਇਹਨਾਂ ਨੇ ਮੈਨੂੰ ਮਾਰਿਆ, ਮਾਰਨ ਦੇ ਨਾਲ ਮੈਂ ਸ਼ਾਂਤੀ ਜਾ ਗਿਆ ਤੇ ਮੈਂ ਹੁਣ ਬੇਸ਼ਤ ਨੂੰ ਜਾ ਰਿਹਾ। ਜਹਾਂਗੀਰ ਕਹਿਣ ਲੱਗਿਆ, ਗੁਰੂ ਜੀ ਆਹ ਤਾਂ ਬੜੀ ਅਜੀਬ ਗੱਲ ਹੋਈ ਹੈ, ਪਰ ਇੱਕ ਗੱਲ ਮੇਰੇ ਵਿੱਚ ਹੋਰ ਆ ਗਿਆ, ਮੈਨੂੰ ਇਹ ਆ ਗਿਆ ਵੀ ਇੱਕ ਤਾਂ ਗੁਰੂਆਂ ਤੇ ਤਰਕ ਕਰਕੇ ਇਹਨੂੰ ਜੂਨੀ ਸ਼ੇਰ ਦੀ ਮਿਲੀ, ਤੇ ਇਹਨੇ ਕਿਹੜਾ ਸਵਾਬ ਕਰਿਆ, ਕਿਹੜਾ ਪੁੰਨ ਕਰਿਆ ਜਿਹਦੇ ਕਰਕੇ ਇਹ ਬੇਸ਼ਤ ਨੂੰ ਜਾ ਰਿਹਾ ਤਾਂ ਦੋਜ਼ਖ ਨੂੰ ਜਾਣਾ ਚਾਹੀਦਾ ਸੀ। ਕਹਿਣ ਲੱਗੇ ਇਹਨੇ ਪਹਿਲੇ ਗੁਰੂ ਦੇ ਦਰਸ਼ਨ ਕੀਤੇ, ਦਰਸ਼ਨਾਂ ਦਾ ਫਲ ਅਜੇ ਰਹਿੰਦਾ ਸੀ, ਦੂਸਰਾ ਇਹ ਸਾਡੇ ਹੱਥੋਂ ਮਾਰਿਆ ਗਿਆ। ਜੋ ਪਰਮ ਗਿਆਨੀ ਪੂਰਨ ਮਹਾਂਪੁਰਸ਼ ਦੇ ਹੱਥੋਂ ਮਾਰਿਆ ਜਾਵੇ ਉਹਦੇ ਸਾਰੇ ਪਾਪ ਖਤਮ ਹੋ ਜਾਇਆ ਕਰਦੇ। ਸੋ ਇਹ ਸਾਡੇ ਹੱਥੋਂ ਮਾਰਿਆ ਗਿਆ, ਇਹਦੇ ਪਿਛਲੇ ਪਾਪ ਜਿਹੜੇ ਸੀ ਉਹ ਸਾਰੇ ਖਤਮ ਹੋ ਗਏ, ਤੇ ਸਾਡਾ ਜਿਹੜਾ ਸਪਰਸ਼ ਸੀ ਉਹਦਾ ਪੁੰਨ ਇਹਨੂੰ ਸਵਰਗਾਂ ਚ ਲੈ ਗਿਆ। ਉਸ ਵੇਲੇ ਜਹਾਂਗੀਰ ਨੇ ਨਮਸਕਾਰ ਕਰਕੇ ਕਿਹਾ, ਕਹਿਣ ਲੱਗਿਆ ਪਾਤਸ਼ਾਹ ਸੱਚਮੁੱਚ ਤੂੰ ਸੱਚਾ ਪਾਤਸ਼ਾਹ ਤੇ ਮੈਂ ਝੂਠਾ ਪਾਤਸ਼ਾਹ। ਇਹ ਜੇ ਬਚਨ ਭਾਈ ਮਾਧੋ ਦਾਸ ਨੇ, ਭਾਈ ਸੇਵਾ ਰਾਮ ਦੀ ਮਾਤਾ ਰੋਜ਼ ਆਉਂਦੀ ਹੈ ਸਤਸੰਗ ਚ ਬਚਨ ਕਰਦਾ, ਉਹ ਮਾਤਾ ਐਸੀ ਹੈ ਕਿ ਉਹਦੇ ਅੰਦਰ ਹੀ ਅੰਦਰ ਗੁਰੂ ਮਹਾਰਾਜ ਦਾ ਪਿਆਰ ਜਾਗ ਪਿਆ, ਹਰ ਵਕਤ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਲੋਚਦੀ ਹੈ। ਲੇਕਿਨ ਦੂਰ ਹੈ, 700 ਮੀਲ ਦਾ ਪੰਡ ਹੈ, ਉਮਰ ਵੱਡੀ ਹੈ, 90 ਸਾਲ ਦੇ ਨੇੜੇ ਪਹੁੰਚਣ ਵਾਲੀ ਹੈ। ਉਸ ਵੇਲੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ, ਅੱਖਾਂ ਦੇ ਵਿੱਚੋਂ ਜਲ ਜਾਂਦਾ, ਬਸਤਰ ਚੰਗੇ ਨਹੀਂ ਲੱਗਦੇ, ਪਹਿਨਦੀ ਨਹੀਂ ਹੈ, ਉਡੀਕਾਂ ਹੀ ਉਡੀਕਾਂ ਕਰੀ ਜਾਂਦੀ ਹੈ, ਮੋਹਨ ਨੀਂਦ ਨਾ ਆਵੇ ਹਾਵੇ, ਹਾਰ ਕੱਜਰ ਬਸਤਰ ਭਰਨ ਕੀਨੇ, ਉਡੀਨੀ 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 ਕਬ ਘਾਰਾ ਬੋਲੀ। ਹੇ ਪਾਤਸ਼ਾਹ ਤੁਸੀਂ ਕਦੋਂ ਦਰਸ਼ਨ ਦਿਦਾਰੇ ਦਵੋਗੇ? ਐਸੀ ਅਵਸਥਾ ਉਹਦੇ ਅੰਦਰ ਹੋਣ ਕਰਕੇ ਬਾਰ ਬਾਰ ਬੇਨਤੀਆਂ ਭੇਜਦੀ ਹੈ। ਭਾਈ ਸੇਵਾ ਰਾਮ ਕਹਿੰਦਾ ਕਿ ਦੇਖੋ ਗੁਰੂ ਨਾਨਕ ਸਾਹਿਬ ਵੇਲੇ ਮਹਾਰਾਜ ਆ ਜਾਂਦੇ ਸੀ, ਉਹ ਸ਼ਬਦ ਦੇ ਸਵਾਰੀ ਦੇ ਨਾਲ ਜਿੱਥੇ ਜੀ ਕਰਦਾ ਸੀ ਪ੍ਰਗਟ ਹੋ ਜਾਂਦੇ। ਹੁਣ ਗੁਰੂ ਦੇ ਨਾਲ ਫੌਜਾਂ ਨੇ, ਸੰਗਤਾਂ ਨਾਲ ਤੁਰੀਆਂ ਨੇ, ਸੋ ਇਸ ਕਰਕੇ ਗੁਰੂ ਨੂੰ ਤੂੰ 700 ਮੀਲ ਖਿੱਚ ਰਹੀ ਹੈ, ਇਹ ਗੱਲ ਤੇਰੀ ਠੀਕ ਨਹੀਂ ਹੈ, ਇੰਨੀ ਨਾ ਖਿੱਚ ਪਾ। ਉਹ ਕਹਿੰਦੀ ਮੇਰਾ ਤਾਂ ਜੀਵਨ ਹੈ, ਮੈਂ ਤਾਂ ਹਰ ਵਕਤ ਲੋਚਾਂ ਲੋਚਦੀ ਹਾਂ ਵੀ ਮੇਰਾ ਸਰੀਰ ਬਿਰਧ ਹੋ ਗਿਆ, ਮੇਥੇ ਤੁਰਿਆ ਨਹੀਂ ਜਾਂਦਾ। ਹੇ ਪ੍ਰਭੂ ਕੋਈ ਮੈਨੂੰ ਐਸਾ ਜੰਤਰ ਦੇ ਦੇ, ਐਸਾ ਮੈਨੂੰ ਕੋਈ ਚੀਜ਼ ਦੇ ਦੇ ਜਿਹੜੀ ਮੈਂ ਵਰਤ ਕੇ ਗੁਰੂ ਦੇ ਦਰਸ਼ਨ ਕਰਨਾ ਹੈ। ਬਾਲੋ ਫੰਗ ਵਿਕਦੇ ਹੋਣ ਬਜ਼ਾਰੀ, ਫੰਗ ਵਿਕਦੇ
ਦੇ ਹੋ ਬਜਾ
ਦਰਸ ਪਿਆਸ ਮੇਰੋ ਮਨ ਮੋਇਆ ਹਰ ਪੰਖ ਲਗਾਏ ਮਸੀਚੇ। ਜੇ ਫੰਗ ਮਿਲ ਜਾਣ ਤਾਂ ਮੈਂ ਆਪ ਚਲੀ ਜਾਵਾਂ ਉੱਥੇ। ਹੇ ਪ੍ਰਭੂ ਮੇਰੇ ਸਰੀਰ ਚ ਸਤਿਆ ਨਹੀਂ ਰਹੀ, ਬਿਰਧ ਸਰੀਰ ਹੋ, ਕਿਰਪਾ ਕਰ ਮੈਨੂੰ ਦਰਸ਼ਨ ਦੇ। ਜਿਹਨੇ ਤੈਨੂੰ ਯਾਦ ਕੀਤਾ ਤਾਂ ਉਸਨੂੰ ਛਿਰ ਵਿੱਚ ਦਰਸ਼ਨ ਦਿੱਤੇ ਨੇ। ਭਾਈ ਰੂਪਾ ਭਾਈ ਸਾਧੂ ਦੋਨੋਂ ਪਿਓ ਪੁੱਤ ਲੱਕੜਾਂ ਵੱਢ ਰਹੇ ਨੇ। ਗੁਰੂ ਮਹਾਰਾਜ ਡਰੌਲੀ, ਦੁਪਹਿਰਾ ਹੈ, ਦੇਰ ਦਾ ਮਹੀਨਾ ਹੈ, ਲੋ ਚੱਲ ਰਹੀ ਹੈ, ਖਸਦੀਆਂ ਟੱਟੀਆਂ ਲਾ ਕੇ ਸ਼ਿਮਲੇ ਵਰਗਾ ਮੌਸਮ ਬਣਾਇਆ ਹੋਇਆ। ਗੁਰਸਿੱਖ ਪਾਣੀ ਛਿੜਕੀ ਜਾਂਦੇ ਨੇ, ਠੰਡੀ ਹਵਾ ਅੰਦਰ ਜਾਂਦੀ ਹੈ। ਉਸ ਵੇਲੇ ਅਚਾਨਕ ਗੁਰੂ ਮਹਾਰਾਜ ਉੱਠ ਕੇ ਬੈਠ ਗਏ। ਇੱਧਰ ਦੋਏ ਪਿਓ ਪੁੱਤਰ ਸਵੇਰ ਦੇ ਲੱਕੜਾਂ ਵੱਢਦੇ ਨੇ, ਵੜਦੇ ਵੜਦੇ 10-11 ਵੱਜ ਗਏ। ਪਿਤਾ ਸਾਧੂ ਕਹਿਣ ਲੱਗਿਆ, ਬੇਟਾ ਪਾਣੀ ਲਿਆ, ਹੁਣ ਪਾਣੀ ਦੀ ਪਿਆਸ ਬਹੁਤ ਲੱਗ ਚੁੱਕੀ ਹੈ। ਕੂਨੇ ਚ ਰੱਖ ਕੇ ਪਾਣੀ ਟੰਗਿਆ ਹੋਇਆ, ਲੋਹ ਚੱਲਦੀ ਹੈ ਤੇ ਕੂਨੇ ਚ ਪਾਣੀ ਜਿੰਨੀ ਗਰਮ ਲੋਹ ਹੋਏਗੀ ਉਨਾ ਹੀ ਪਾਣੀ ਠੰਡਾ ਹੋ ਜਾਂਦਾ, ਕੁਦਰਤ ਹੈ। ਸੋ ਜਦੋਂ ਪੁੱਤਰ ਨੇ ਜਾ ਕੇ ਹੱਥ ਲਾਇਆ ਪਾਣੀ ਨੂੰ, ਗੁਰੂ ਮਹਾਰਾਜ ਦੇ ਧਿਆਨ ਚ ਤਾਂ ਹਰ ਵਕਤ ਰਹਿੰਦੇ, ਇਹ ਨੀ ਨਾ ਵੀ ਧਿਆਨ ਕਦੇ ਹੀ ਆਉਂਦਾ ਸੀ, ਨਾ ਹਰ ਵਕਤ ਧਿਆਨ ਚ ਰਹਿੰਦੇ ਸੀ। ਕਦੇ ਵੀ ਸਮਾਂ ਨਹੀਂ ਸੀ ਹੁੰਦਾ ਜਿਸ ਵਕਤ ਧਿਆਨ ਟੁੱਟਿਆ ਕਰਦਾ ਸੀ। ਗੁਰਸਿੱਖਾਂ ਦੇ ਅੰਦਰ ਗੁਰੂ ਦੀ ਮੂਰਤ ਹਰ ਵਕਤ ਬਿਰਾਜਮਾਨ ਰਹਿੰਦੀ ਸੀ, ਕਿਉਂਕਿ ਹੁਕਮ ਐਸਾ ਸੀਗਾ। ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ। ਵੈਸੇ ਸਾਈਕੋਲੋਜੀਕਲੀ ਦੇਖਿਆ ਜਾਂਦਾ ਹੈ, ਜਿਹਦਾ ਪਿਆਰ ਹਿਰਦੇ ਚ ਸਭ ਤੋਂ ਜ਼ਿਆਦਾ ਹੋਵੇ ਉਹਦੀ ਤਸਵੀਰ ਅੰਦਰ ਵਸ ਜਾਂਦੀ। ਹਰ ਵਕਤ ਬੰਦਾ ਜੁੜਿਆ ਰਹਿੰਦਾ ਉਹਦੇ ਨਾਲ, ਅੰਦਰੇ ਗੱਲਾਂ ਕਰੀ ਜਾਂਦਾ, ਅੰਦਰੇ ਹੱਸ ਲੈਂਦਾ, ਅੰਦਰੇ ਰੋ ਲੈਂਦਾ, ਕਿਉਂਕਿ ਪਿਆਰਾ ਮਨ ਚ ਵਸਿਆ ਹੋਇਆ, ਹੋਰ ਕੁਛ ਨਜ਼ਰ ਨਹੀਂ ਆਇਆ ਕਰਦਾ। ਸੋ ਇਹ ਗੁਰਸਿੱਖ ਗੁਰੂ ਛੇਵੇਂ ਪਾਤਸ਼ਾਹ ਦਾ ਧਿਆਨ ਧਰਦੇ ਸੀ। ਹਰ ਵਕਤ ਹਾਜ਼ਰ ਗੁਰੂ ਨਜ਼ਰ ਆਉਂਦਾ ਸੀ। ਉਸ ਵੇਲੇ ਜਦੋਂ ਹੱਥ ਲਾਇਆ, ਗੁਰੂ ਦਾ ਧਿਆਨ ਤਾਂ ਸੀਗਾ ਹੀ, ਉਸ ਵੇਲੇ ਵਾਪਸ ਆ ਗਿਆ। ਪਿਤਾ ਕਹਿਣ ਲੱਗਿਆ, ਬੇਟਾ ਪਾਣੀ ਨਾ ਲਿਆਇਆ ਤੂੰ? ਪਿਤਾ ਜੀ, ਇਹ ਪਾਣੀ ਕਿਤੇ ਆਪਣੇ ਪੀਣ ਵਾਲਾ? ਕਿਉਂ ਬੇਟਾ? ਕਹਿਣ ਲੱਗੇ, ਤਾਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀੜੇ ਦੇ ਮਾਲਕ ਦੇ ਪੀਣ ਵਾਲਾ, ਉਹ ਪੀਣਗੇ ਫਿਰ ਆਪਾਂ ਪੀ ਲਾਂਗੇ। ਕਹਿਣ ਲੱਗਿਆ, ਬੇਟਾ ਉਹ ਤਾਂ 40 ਮੀਲ ਤੇ ਡਰੌਲੀ ਨੇ, ਬਹੁਤ ਦੂਰ ਹੈ, 30 ਕੋਹ ਦੂਰ ਨੇ, ਟਿੱਬੇ ਹੀ ਟਿੱਬੇ ਨੇ ਰਸਤੇ ਚ ਉਡਾਰ ਦੇ, ਤੇ ਕਿੰਨੀ ਧੁੱਪ ਪੈਂਦੀ ਹੈ। ਕਹਿੰਦਾ, ਬਸ ਪਿਤਾ ਜੀ, ਕਿਤੇ ਉਹਨਾਂ ਨੇ ਟਿੱਬਿਆਂ ਦੇ ਉੱਤੇ ਨਹੀਂ ਆਉਣਾ, ਉਹਨਾਂ ਨੇ ਤਾਂ ਪ੍ਰਗਟੇ ਹੋ ਜਾਣਾ। ਨਿਸ਼ਚਾ ਸੀ ਗੁਰਸਿੱਖ ਦਾ, ਜਿੱਡਾ ਨਿਸ਼ਚਾ ਵੱਡਾ ਉਡਾ ਹੀ ਸਤਿਗੁਰੂ ਜਿਹੜਾ ਹੈ ਉਵੇਂ ਜਿਵੇਂ ਦਰਸ਼ਨ ਦਿੰਦਾ। ਮਹਾਂਪੁਰਸ਼ ਪਹੁੰਚੇ ਹੋਏ ਜਿਹੜੇ ਹੁੰਦੇ ਨੇ, ਉਹ ਕਈ ਵਾਰੀ ਇਸੇ ਕੌਤਕ ਰਚ ਲੈਂਦੇ ਨੇ। ਬਾਬਾ ਜਵਾਲਾ ਸਿੰਘ ਜੀ ਹਰਕੋਵਾਲ ਵਾਲੇ ਆਪ ਕੋਠੇ ਪਿੰਡ ਗਏ ਹੋਏ ਨੇ, ਅਖੰਡ ਪਾਠ ਹੋ ਰਿਹਾ। ਉਹਨਾਂ ਦੇ ਨਾਲ ਇੱਕ ਨਿਹੰਗ ਹੈ ਜਿਹਦਾ ਨਾਮ ਟਹਿਲ ਸਿੰਘ ਹੈ, ਗਰਬਾ ਫੜਿਆ ਹੋਇਆ ਤੇ ਅੱਗੇ ਗਏ ਤਾਂ ਇੱਕ ਚਲਾ ਆ ਗਿਆ, ਪਾਣੀ ਟੁੱਟਿਆ ਹੋਇਆ ਖੂਹ ਦੇ ਕੋਲ, ਉੱਥੋਂ ਟੱਪਣਾ ਪੈਂਦਾ ਸੀ ਛਾਲ ਮਾਰ ਕੇ। ਉਹ ਨਿਹੰਗ ਦੀ ਬਾਂਹ ਫੜੀ, ਕਹਿੰਦੇ ਬਾਦਸ਼ਾਹ, ਛਾਲ ਮਾਰੀ, ਹੈਰਾਨ ਹੋ ਗਿਆ ਵੀ ਉਹ ਖੂਹ ਕਿੱਧਰ ਗਿਆ, ਜਿੱਥੇ ਕੱਪੜੇ ਧੋਂਦੀ ਸੰਗਤ ਤੋਂ ਉਹ ਥਾਂ ਕਿੱਥੇ ਗਿਆ? ਕੀ ਦੇਖਦਾ? ਸਾਹਮਣੇ ਰਾਮਗੜ੍ਹ ਪਿੰਡ ਆ ਗਿਆ। ਬਾਬਾ ਜੀ ਕਾਹਲੀ ਕਾਹਲੀ ਜਾਂਦੇ, ਇੱਕ ਘਰ ਦੇ ਵਿੱਚ ਚਲੇ ਗਏ, ਕਰਤਾਰ ਸਿੰਘ ਦਾ ਘਰ ਸੀ, ਇਕਦਮ ਪਨਗੇ ਤੇ ਜਾ ਕੇ ਬਹਿ ਗਏ, ਸੀਸ ਚੁੱਕਿਆ ਤੇ ਆਪਣੇ ਪੱਟ ਤੇ ਰੱਖ ਕੇ ਕਹਿੰਦੇ, ਬੋਲ ਵਾਹਿਗੁਰੂ 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 10 ਵਾਰੀ ਕਹਾ। 10ਵੀਂ ਵਾਰੀ ਕਹਾ ਕੇ ਅੱਖਾਂ ਦੇ ਉੱਤੇ ਹੱਥ ਰੱਖਦਾ, ਬੁੱਲ ਮੀਚ ਦਿੱਤੇ, ਉਹਦੇ ਪ੍ਰਾਣ ਮੰਖੇਰ ਉੜ ਗਏ। ਉਹਦੇ ਬਾਅਦ ਬਾਬਾ ਜੀ ਕਹਿਣ ਲੱਗੇ, ਸੰਸਕਾਰ ਛੇਤੀ ਕਰੋ। ਨੇੜੇ ਨੇੜੇ ਰਿਸ਼ਤੇਦਾਰੀਆਂ ਸੀ, ਫਟਾਫਟ ਭੇਜ ਦਿੱਤਾ, ਸੁਨੇਹ ਭੇਜ ਦਿੱਤੇ। ਬਾਬਾ ਜੀ ਨੇ ਸੰਸਕਾਰ ਕਰਾਇਆ, ਕੀਰਤਨ ਸੋਹਲਾ ਪੜਿਆ, ਉਹਦੇ ਬਾਅਦ ਕਹਿੰਦੇ, ਹੁਣ ਚਲੋ ਤੁਸੀਂ ਗੁਰਦੁਆਰੇ ਸਾਹਿਬ, ਪੰਜ ਇਸ਼ਨਾਨ ਕਰੋ, ਦੇਗ ਬਣਾਓ, ਅਲਾਣੀਆਂ ਦਾ ਸ਼ਬਦ ਪਾਠ ਕਰਾਓ, ਅਰਦਾਸ ਕਰੋ ਤੇ ਫਿਰ ਦੇਗ ਵੰਡੋ, ਫਿਰ ਆਪਣੇ ਘਰਾਂ ਨੂੰ ਪੰਜ ਇਸ਼ਨਾਨ ਕਰਕੇ ਜਾਇਓ। ਕਿਸੇ ਨੇ ਮੈਨੂੰ ਪੁੱਛਿਆ, ਬਾਬਾ ਜੀ ਤੁਸੀਂ? ਬਾਬਾ ਜੀ ਕਹਿੰਦੇ, ਅਸੀਂ ਇੱਥੇ ਬੈਠੇ ਹਾਂ, ਜਾਓ ਸਾਰੇ ਜਿੰਨੇ ਵੀ ਆਏ, ਸਭ ਭੇਜਦੇ। ਤੇ ਜਦੋਂ ਸੰਸਕਾਰ ਹੋ ਗਿਆ ਪੂਰੀ ਤਰ੍ਹਾਂ ਦੇ ਨਾਲ, ਕਹਿਣ ਲੱਗਿਆ ਵੀ ਨਹੀਂ ਸੁਣ, ਬਾਂਹ ਫੜੀ, ਮੁੜ ਕੇ ਉਹੀ ਕੋਠਾ ਪਿੰਡ, ਫਿਰ 40 ਕੋਹ ਦਾ ਫਾਸਲਾ। ਦੂਸਰੇ ਦਿਨ ਉਹ ਹੈਰਾਨ ਹੋਇਆ, ਪਾਰਸ ਭਾਗ ਦਾ ਪਾਠ ਕਰਦਾ ਤੇ ਉਹਦੇ ਵਿੱਚ ਆ ਗਿਆ ਕਿ ਮਹਾਂਪੁਰਸ਼ ਜੇ ਵਚਨ ਕੀਤਾ ਹੁੰਦਾ ਤਾਂ ਸ਼ਕਤੀ ਦੀ ਵਰਤੋਂ ਕਰ ਲੈਂਦੇ ਹੁੰਦੇ ਉਹ ਵਚਨ ਨੂੰ ਪੂਰਾ ਕਰਨ ਵਾਸਤੇ। ਉਹ ਬਾਬਾ ਜੀ ਨੇ ਪੁਸਤਕ ਦੇ ਉੱਤੇ ਐਂ ਹੱਥ ਰੱਖਤਾ, ਕਹਿੰਦੇ, ਨਿਹੰਗ ਸਿੰਘਾਂ, ਕੱਲ ਦਾ ਹੈਰਾਨ ਹੋਈ, ਕਹਿੰਦਾ ਆਹੀ ਗੱਲ ਸੀ, ਅਸੀਂ ਵਚਨ ਕਰ ਬੈਠੇ ਸੀ ਕਰਤਾਰ ਸਿੰਘ ਨਾਲ ਵੀ ਅੰਤ ਸਮੇਂ ਤੇਰੇ ਕੋਲ ਹੋਵਾਂਗੇ। ਸੋ ਵਰਦਗੀ ਕਰਨ ਵਾਲਿਆਂ ਨੂੰ ਆਉਣਾ ਜਾਣਾ ਔਖਾ ਨਹੀਂ ਹੋਇਆ, ਕਹਿੰਦਾ ਜਿੱਥੇ ਜੀ ਕਰਦਾ ਚਲੇ ਜਾਣ। ਇੱਕ ਸੰਤ ਮੋਹਨ ਜੀ ਹੋਏ ਨੇ, ਮੋਹਨ ਸਿੰਘ ਮੁਸਤਾਨਾ ਕਹਿੰਦੇ ਹੁੰਦੇ, ਨਾਮਧਾਰੀ ਸੀ ਆਪ, ਗੁਰਦਾਸਪੁਰ ਆਪ ਗਏ ਹੋਏ ਨੇ, ਉੱਥੇ ਹੀ ਬਾਬਾ ਜੀ ਗਏ ਹੋਏ ਨੇ। ਉਹ ਸਾਹ ਦੇ ਜਿਸ ਵਾਰ ਤੋਂ ਵਾਪਸ ਆ ਰਹੇ ਨੇ ਤਾਂ ਉਹ ਨਿਹੰਗ ਸਿੰਘ ਨੇ ਕਿਹਾ ਕਿ ਮੈਨੂੰ ਨਾਲ ਲੈ ਚੱਲੋ। ਉਹ ਕਹਿੰਦੇ, ਨਾ ਨਾਲ ਨਹੀਂ ਜਾਣਾ। ਕਹਿੰਦਾ, ਮੈਂ ਵੀ ਭੈਣੀ ਸਾਹਿਬ ਜਾਣਾ ਹੈ ਤੇ ਤੁਸੀਂ ਵੀ ਜਾਣਾ। ਤਾਂ ਬਾਬਾ ਪ੍ਰਤਾਪ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਮਰਿਆਦਾ ਚ ਰਹੀਦਾ ਹੁੰਦਾ, ਗੁਰੂਆਂ ਪੀੜੀਆਂ ਪੀਰਾਂ ਦੇ ਬਰਾਬਰ ਨਹੀਂ ਬੈਠੀਦਾ ਹੁੰਦਾ, ਛਾਤਾਂ ਘੱਟ ਜਾਂਦੀਆਂ ਹੁੰਦੀਆਂ ਤੇ ਵਿੱਚ ਦੋਸ਼ ਲੱਗਦਾ ਹੈ। ਇਸ ਕਰਕੇ ਗੁਰੂ ਪੀਰ ਵੀ ਜਿਹੜੇ ਨੇ ਉਹ ਸ਼ਰਧਾ ਬਣਾ ਕੇ ਹੀ ਰੱਖਦੇ ਨੇ। ਕਹਿੰਦਾ, ਚੰਗਾ ਮਹਾਰਾਜ, ਤੁਹਾਡੀ ਮਰਜ਼ੀ, ਉਹਨਾਂ ਦੀ ਕਾਰ ਤੁਰ ਪੈ ਜਾਂਦੀ ਹੈ। ਇਹ ਭੈਣੀ ਸਾਹਿਬ ਪਹੁੰਚ ਜਾਂਦਾ ਪਹਿਲੇ, ਆ ਕੇ ਦੀਵਾਨ ਲਾ ਲਿਆ। ਜਦ ਬਾਬਾ ਜੀ ਆਏ, ਆ ਕੇ ਦੇਖਦੇ ਨੇ ਵੀ ਇਹ ਤਾਂ ਮਸਤਾਨਾ ਦੀਵਾਨ ਲਾਈ ਬੈਠਾ। ਕਹਿੰਦੇ, ਕਦ ਕਾ ਗਿਆ? ਕਹਿੰਦੇ ਜੀ, ਇਹ ਤਾਂ 3 ਘੰਟੇ ਹੋ ਗਏ, ਇਹਨੂੰ ਦੋ ਕੀਰਤਨ ਕਰਦੇ ਨੇ। ਸਮਝ ਗਏ ਵੀ ਉਥੋਂ ਇੱਕ ਲਾਂਘ ਦੇ ਨਾਲ ਇੱਥੇ ਪਹੁੰਚ ਗਿਆ। ਕੀਰਤਨ ਤੋਂ ਬਾਅਦ ਬੁਲਾਰਿਆ ਆਪ ਨੇ ਇੱਕ ਡੰਡਾ ਲੈ ਕੇ ਮਾਰਨਾ ਸ਼ੁਰੂ ਕਰਤਾ। ਕਹਿਣ ਲੱਗੇ ਮੈਨੂੰ ਇਹ ਸ਼ਕਤੀਆਂ ਦਿਖਾ ਲੈ, ਹੋਰ ਕਿਸੇ 'ਚ ਸ਼ਕਤੀ ਨਹੀਂ ਹੈ। ਗੁਰੂ ਪੀਰ ਸ਼ਕਤੀਆਂ ਨਹੀਂ ਦਿਖਾਉਂਦੇ, ਤਾਂ ਦਿਖਾਉਂਦੇ ਨੇ ਜੇ ਕਿਤੇ ਵਚਨ ਕਰਿਆ ਹੋਵੇ। ਸੋ ਇਸ ਤਰ੍ਹਾਂ ਇਹ ਕੋਈ ਔਖੀ ਗੱਲ ਨਹੀਂ ਹੈ। ਤੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਖਿੱਚ ਪੈ ਰਹੀ ਹੈ, ਖਿੱਚ ਪਈ ਹੋਈ ਤਾਂ ਆਪ ਉੱਠ ਕੇ ਬੈਠ ਗਏ, ਪ੍ਰਸ਼ਾਦਾ ਛੱਕ ਕੇ ਹਟੇ ਨੇ, ਬਸਤਰ ਇਕਦਮ ਪਹਿਨ ਲਏ, ਘੋੜੇ ਨੂੰ ਤਿਆਰ ਕਰਾ ਲਿਆ। ਭਾਈ ਬਿਧੀ ਚੰਦ ਜੀ ਨੂੰ ਪੈਂਦੇ ਖਾਨ ਤੇ ਹੋਰ ਗੁਰਸਿੱਖਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਅਚਾਨਕ ਕਿਸੇ ਥਾਂ ਤੇ ਜਾ ਰਹੇ ਨੇ। ਆਪ ਨੇ ਬਿਨਾਂ ਦੱਸੇ ਘੋੜੇ ਤੇ ਸਵਾਰੀ ਕਰ ਲਈ ਤੇ ਉਹਨੂੰ ਗੈਲਪ ਦੜਾ ਲਿਆ ਉੱਥੋਂ ਹੀ। ਉਹਨਾਂ ਨੇ ਵੀ ਘੋੜੇ ਨਾਲੇ ਦੜਾ ਲਏ ਤੇ ਗੁਰੂ ਮਹਾਰਾਜ ਦਾ 100-150 ਗੱਜ ਦਾ ਘੋੜਾ ਜਾਂਦਾ ਪਤਾ ਲੱਗਿਆ। ਉਹ ਧੂੜ ਉੜਦੀ ਸੀ, ਉਹਦੇ ਬਾਅਦ ਨਾ ਧੂੜ ਉੜੀ ਨਾ ਘੋੜਾ ਦਿਸਿਆ, ਪਰ ਇਹ ਤੁਰਦੇ ਗਏ ਸੇਧ ਲਾ ਕੇ, ਕਿਉਂਕਿ ਗੁਰਸਿੱਖਾਂ ਨੂੰ ਵੀ ਪਤਾ ਹੁੰਦਾ ਵੀ ਗੁਰੂ ਕਿੱਥੇ ਗਿਆ ਹੋਇਆ। ਗੁਰਸਿੱਖਾਂ ਨੂੰ ਤਾਂ ਹੋਣਾ ਹੀ ਹੈ, ਜਿਹੜੇ ਗੁਰੂਆਂ ਦੇ ਨੇੜੇ ਜਾਨਵਰ ਰਹਿੰਦੇ ਉਹਨਾਂ ਨੂੰ ਵੀ ਪਤਾ ਹੁੰਦਾ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਤੱਕ ਤੇ ਬੈਠੇ ਨੇ। ਗੁਰੂ ਅੰਗਦ ਸਾਹਿਬ ਦੇ ਲੜਕੇ ਦਾਤੂ ਤੇ ਦਾਸੂ ਜੀ ਆ ਗਏ। ਇਹਨਾਂ ਦੇ ਵਿੱਚੋਂ ਦਾਤੂ ਜੀ ਨੇ ਆ ਕੇ ਗੁਰੂ ਮਹਾਰਾਜ ਦੇ ਲੱਤ ਮਾਰੀ, ਤਖ਼ਤ ਤੋਂ ਥੱਲੇ ਸੁੱਟਦੇ। ਮਹਾਰਾਜ ਇਕਦਮ ਸੰਭਲੇ, ਉੱਠ ਕੇ ਚਰਨ ਘੁੱਟਣ ਲੱਗ ਗਏ। ਕਹਿੰਦੇ ਸਾਹਿਬ, ਮੈਂ ਤਾਂ ਇੱਕ ਚਾਕਰ ਸੀ ਤੁਹਾਡੇ ਦਰ ਦਾ, ਧੰਨਭਾਗ ਤੁਸੀਂ ਦਰਸ਼ਨ ਦਿੱਤੇ, ਪਰ ਮੇਰੀ ਗਲਤੀ ਕਿੰਨੀ ਹੈ ਕਿ ਮੈਂ ਨਾ ਤੁਹਾਡੇ ਆਦਰ ਵਾਸਤੇ ਖੜਾ ਹੋਇਆ ਤੇ ਨਾ ਮੈਂ ਆਦਰ ਦਿੱਤਾ। ਤੁਸੀਂ ਬਹੁਤ ਚੰਗਾ ਕਰਿਆ, ਮੈਨੂੰ ਇਹ ਮੇਰੇ ਫਰਜ਼ ਤੋਂ ਜਾਣੂ ਕਰਾ। ਚਰਨ ਘੁੱਟੀ ਜਾਂਦੇ ਨੇ, ਮੇਰਾ ਸਰੀਰ ਤਾਂ ਕਰ ਰਿਹਾ ਤੇ ਤੁਹਾਡੇ ਜਿਹੜੇ ਚਰਨ ਨੇ ਨਰਮ ਨੇ। ਦਾਤੂ ਜੀ ਬੈਠ ਗਿਆ ਤਖ਼ਤ ਦੇ ਉੱਤੇ। ਗੁਰੂ ਮਹਾਰਾਜ ਰਾਤ ਨੂੰ ਅਚਾਨਕ ਤੁਰ ਗਏ, ਤੁਰ ਕੇ ਬਹੁਤ ਦੂਰ ਚਲੇ ਗਏ ਬਾਸਰ ਕੇ, ਨੇੜੇ ਬਾਸਰ ਕੇ ਜੰਗਲ ਦੇ ਅੰਦਰ ਇੱਕ ਕੋਠਾ ਬਣਿਆ ਹੋਇਆ ਸੀ, ਉਹਦੇ ਵਿੱਚ ਆਪ ਬੈਠ ਗਏ ਤੇ ਉਹਦੇ ਦਰਵਾਜ਼ੇ ਮੂਹਰੇ ਲਿਖਤਾ ਵੀ ਜਿਹੜਾ ਇਹ ਦਰਵਾਜ਼ਾ ਖੋਲੇਗਾ ਉਹਦਾ ਮੂੰਹ ਦੁਨੀਆਂ ਚ ਕਾਲਾ ਹੋਏਗਾ। ਇੱਧਰ 2-3 ਦਿਨ ਲੱਗ ਗਏ ਵੀ ਗੁਰੂ ਕਿੱਥੇ ਚਲੇ ਗਏ, ਅਲੋਪ ਹੋ ਗਏ। ਉਸ ਵੇਲੇ ਬਾਬੇ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ ਤੁਹਾਨੂੰ ਬਾਰਾ ਹੈ ਕਿ ਗੁਰੂ ਅਲੋਪ ਨਹੀਂ ਹੋਏਗਾ ਤੁਹਾਡੇ ਸਾਹਮਣੇ, ਕਰੇ ਕਿਰਪਾ ਕਰਕੇ ਦੱਸੋ ਮਹਾਰਾਜ ਕਿੱਥੇ। ਉਹ ਕਹਿੰਦੇ ਜਾਣਦੇ ਤਾਂ ਸੀਗੇ ਲੇਕਿਨ ਸ਼ਕਤੀ ਦੀ ਵਰਤੋਂ ਨਹੀਂ ਸੀ ਕਰਦੇ। ਕਹਿਣ ਲੱਗੇ ਐਂ ਕਰੋ, ਉਹਨਾਂ ਦੀ ਘੋੜੀ ਉਹਨਾਂ ਨੂੰ ਬੜਾ ਪ੍ਰੇਮ ਕਰਦੀ ਹੈ, ਘੋੜੀ ਦੇ ਪੁੱਛਦੇ ਹਾਂ। ਜਾ ਕੇ ਘੋੜੀ ਦੇ ਕੋਲ ਖੜ ਗਏ, ਬਾਬਾ ਜੀ ਨੇ ਗਰਦਨ ਤੇ ਹੱਥ ਰੱਖ ਕੇ ਕਿਹਾ, ਕਹਿੰਦੇ ਵੀ ਦੇਖੋ ਮਾਲਕ ਕਿੱਥੇ ਚਲੇ ਗਏ, ਅਸੀਂ ਤੇਰੇ ਪਿੱਛੇ ਚੱਲਦੇ ਹਾਂ, ਤੂੰ ਟੁੱਲ ਕੇ ਦੇ ਸਾਨੂੰ। ਘੋੜੀ ਖੋਲ ਦਿੱਤੀ, ਬੜੀ ਤੇਜ਼ੀ ਦੇ ਨਾਲ ਘੋੜੀ ਚੱਲ ਰਹੀ ਹੈ ਉਸੇ ਪਾਸੇ ਜਿੱਧਰ ਗੁਰੂ ਮਹਾਰਾਜ ਗਏ। ਜਾ ਕੇ ਉਹ ਕੋਠੇ ਦੇ ਕੋਲ ਖੜ ਗਈ, ਚੱਕਰ ਦੇ ਤਾ, ਕਹਿੰਦੇ ਗਾਂ ਘੋੜੀ ਤੁਰਦੀ ਨੀ ਜਾਂ ਤੋਰਦੇ ਨੇ ਗੋਲ ਚੱਕਰ ਦੇ ਕੇ ਦਰਵਾਜ਼ੇ ਮੂਹਰੇ ਵੇਟ ਕਰ ਜਾਂਦੀ ਹੈ। ਬਾਬਾ ਜੀ ਕਹਿਣ ਲੱਗੇ ਵੀ ਇਹ ਕੋਠੇ ਦੇ ਵਿੱਚ ਹੈ ਗੁਰੂ ਸਾਹਿਬ, ਦੇਖੋ ਘੋੜੀ ਤੁਰਦੀ ਨੀ। ਉਹ ਜਦ ਬਾਹਰ ਦੇਖਿਆ ਹੱਥ ਨਾਲ ਲਿਖਿਆ ਹੋਇਆ ਵੀ ਉਹਦਾ ਮੂੰਹ ਦੀਨ ਦੁਨੀਆਂ ਚ ਕਾਲਾ ਹੋਜੂ ਜਿਹੜਾ ਇੱਥੇ ਦਰਵਾਜ਼ਾ ਖੁੱਲ। ਉਸ ਵੇਲੇ ਆਪ ਨੇ ਸੰਨ ਲਾਇਆ ਪਿਛਲੇ ਪਾਸੇ, ਇੱਟਾਂ ਗੜ ਲਈਆਂ, ਅੰਦਰ ਚਲੇ ਗਏ। ਜਾ ਕੇ ਕੀ ਦੇਖਦੇ ਹਾਂ, ਗੁਰੂ ਮਹਾਰਾਜ ਸਮਾਧੀ ਸਥਿਤ ਬੈਠੇ ਨੇ। ਉਸ ਵੇਲੇ ਚਰਨਾਂ ਤੇ ਨਮਸਕਾਰ ਕਰੀ ਸਾਰਿਆਂ ਨੇ, ਪਾਤਸ਼ਾਹ ਕਿਰਪਾ ਕਰੋ। ਕਹਿੰਦੇ ਸਾਡਾ ਲਿਖਿਆ ਹੋਇਆ ਨੀ ਪੜਿਆ ਤੁਸੀਂ ਸੱਚੇ ਪਾਤਸ਼ਾਹ, ਅਸੀਂ ਤਾਂ ਹੀ ਦਰਵਾਜ਼ਾ ਨਹੀਂ ਖੋਲਿਆ, ਅਸੀਂ ਤਾਂ ਸੰਨ ਲਾਈਆ ਪਿਛਲੇ ਪਾਸ। ਕਹਿੰਦੇ ਚੰਗਾ ਗੁਰਸਿੱਖੋ, ਜਿਹੜਾ ਸੰਨ ਵਿੱਚ ਨਹੀਂ ਲੰਘੇਗਾ ਗੁਰਸਿੱਖ, ਉਹਦੇ ਬੇਅੰਤ ਪਾਪ ਘੱਟ ਜਾਣਗੇ ਤੁਹਾਡੀ ਬਦੌਲਤ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਜਿਹੜਾ, ਗੁਰੂ ਨੂੰ ਆਉਣਾ ਜਾਣਾ ਕੋਈ ਔਖਾ ਨਹੀਂ ਹੋਇਆ ਕਰਦਾ, ਜਿੱਥੇ ਜੀ ਚਾਹੁੰਦਾ ਚਲਾ ਜਾਂਦਾ। ਤੇ ਉਧਰੋਂ ਗੁਰੂ ਮਹਾਰਾਜ ਘੋੜੇ ਤੇ ਸਰਪਟ ਦੌੜਦੇ ਨੇ, 40 ਮੀਲ ਦੇ ਫਾਸਲੇ ਦੇ ਉੱਤੇ ਪਹੁੰਚ ਕੇ ਉੱਥੇ ਹੀ ਘੋੜਾ ਉਤਰ ਜਾਂਦਾ ਜਿੱਥੇ ਪਾਣੀ ਟੰਗਿਆ ਹੋਇਆ। ਮਹਾਰਾਜ ਆਵਾਜ਼ ਦਿੰਦੇ ਨੇ, ਪਾਣੀ ਪਾਣੀ ਪਾਣੀ, ਕੋਈ ਪਾਣੀ ਪਿਲਾਓ, ਸਾਨੂੰ ਪਿਆਸ ਬਹੁਤ ਲੱਗੀ ਹੋਈ। ਕੀ ਦੇਖਦੇ ਨੇ, ਦਰਖਤ ਦੇ ਥੱਲੇ ਪਿਓ ਪੁੱਤ ਗਿਰੇ ਪਏ, ਆਵਾਜ਼ ਦਿੱਤੀ, ਭਾਈ ਤੁਸੀਂ ਕੌਣ ਹੋ, ਅੱਖਾਂ ਵਿੱਚੀ ਪਏ ਹੋ, ਸਾਨੂੰ ਪਾਣੀ ਦੀ ਪਿਆਸ ਲੱਗੀ ਹੋਈ ਹੈ, ਜਲਦੀ ਪਾਣੀ ਲਿਆਓ, ਸਾਡੀ ਜ਼ਬਾਨ ਮੁੜਦੀ ਜਾਂਦੀ ਹੈ। ਨੇਤਰ ਖੋਲ੍ਹੇ, ਪਿਤਾ ਨੇ ਕਿਹਾ ਰੁਪਿਆ, ਆਪਣੇ ਬਾਗ ਜਾਗ ਪਏ, ਗੁਰੂ ਮਹਾਰਾਜ ਆ ਗਏ। ਇਕਦਮ ਗੂਨਾ ਲਾਇਆ, ਖੋਲ੍ਹਿਆ ਦਰਖਤੋਂ ਤੇ ਪੱਤਾ ਲਿਆ ਤੇ ਉਹਦਾ ਡੂਨਾ ਬਣਾਇਆ, ਡੂਨਾ ਬਣਾ ਕੇ ਗੁਰੂ ਮਹਾਰਾਜ ਦੇ ਨੂੰ ਫੜਾਇਆ, ਉਹ ਡੂਨਾ ਪਾਣੀ ਨਾਲ ਭਰਿਆ। ਮਹਾਰਾਜ ਇੱਕ ਘੁੱਟ ਭਰ ਲੈਂਦੇ ਨੇ, ਨਾਲੇ ਕਹਿੰਦੇ ਆ ਵੀ ਇੰਨਾ ਠੰਡਾ ਪਾਣੀ, ਇੰਨੇ ਪਿਆਰ ਦਾ ਪਾਣੀ ਅਸੀਂ ਅੱਜ ਤੱਕ ਨਹੀਂ ਪੀਤਾ, ਸਾਨੂੰ ਕਿਸੇ ਨੇ ਨਾਮ ਪਿਲਾਇਆ। ਸੁਣਦੇ ਸੀ ਕਿ ਨਾਮਦੇਵ ਨੇ ਦੁੱਧ ਪਿਲਾਇਆ, ਦੁੱਧ ਪੀਣ ਆ ਗਿਆ ਠਾਕੁਰ। ਸੁਣਦੇ ਸੀ ਕਿ ਧੰਨੇ ਨੇ ਪ੍ਰਸ਼ਾਦਾ ਛਕਾਇਆ ਤੇ ਪ੍ਰਸ਼ਾਦਾ ਛਕਣ ਆ ਗਿਆ। ਪਿਆਰਿਓ, ਐਡੀ ਭਾਵਨਾ ਵਾਲਾ ਤਾਂ ਹੀ ਤਾਂ ਉਹ ਛਕਣ ਆਇਆ ਜੇ ਇੰਨੀ ਭਾਵਨਾ ਸੀ। ਇਹ ਪਾਣੀ ਦੇ ਵਿੱਚ ਕੀ ਪਾਇਆ ਤੁਸੀਂ? ਇਹ ਤਾਂ ਅੰਮ੍ਰਿਤ ਤੁਹਾਡੀ ਮਾਤ ਕਰਦਾ, ਕਿੰਨਾ ਠੰਡਾ ਪਾਣੀ ਹੈ। ਵਾਰ ਵਾਰ ਕਹੀਦਾ, ਮੈਨੂੰ ਇਹੋ ਜਿਹਾ ਕਿਸੇ ਨੇ ਅੱਜ ਤੱਕ ਪਿਆਰ ਵਾਲਾ ਪਾਣੀ ਨਹੀਂ ਪਿਲਾਇਆ। ਉਸ ਵੇਲੇ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਨਾਲ ਉਹਨਾਂ ਨੂੰ ਪਾਣੀ ਪਿਲਾਇਆ, ਬਹੁਤ ਪਿਆਰ ਕਰਿਆ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਹੁਣ ਚਲੋ ਸਾਡੇ ਨਾਲ। ਸ਼ਾਮ ਹੋ ਗਈ, ਮਹਾਰਾਜ ਤੁਰ ਪੈਂਦੇ ਨੇ ਤੇ ਮਹਾਰਾਜ ਜੀ ਨੇ ਭਾਈ ਰੂਪੇ ਨੂੰ ਸ਼ਸਤਰ ਬਖਸ਼ ਦਿੱਤੇ, ਬਸਤਰ ਆਪਣੇ ਬਖਸ਼ ਦਿੱਤੇ। ਉਹ ਪਹਿਨਦਾ ਨਹੀਂ, ਸਿਰ ਤੇ ਚੱਕੀ ਜਾਂਦਾ। ਮੁੜ ਕੇ ਦੇਖਿਆ ਮਹਾਰਾਜ ਨੇ, ਕਹਿੰਦੇ ਭਾਈ ਰੁਪਿਆ, ਤੂੰ ਸਾਡੇ ਸ਼ਸਤਰ ਬਸਤਰ ਪਹਿਨੇ ਨਹੀਂ, ਅਸੀਂ ਤੈਨੂੰ ਪਹਿਨਣ ਨੂੰ ਦਿੱਤੇ। ਪਾਤਸ਼ਾਹ, ਗੁਰੂ ਪੂਰਾ ਪੀਰਾਂ ਦੇ ਬਸਤਰ ਪਹਿਨਣ ਨੂੰ ਨਹੀਂ ਹੋਇਆ ਕਰਦੇ, ਤਾਂ ਪੂਜਾ ਕਰਨ ਨੂੰ ਹੋਇਆ ਕਰਦੇ, ਜਿਹੜਾ ਦੁਨੀਆਂ ਦਾ ਆਧਾਰ ਕਰਿਆ ਕਰਦੇ। ਆਪਦੇ ਅੰਗ ਨਾਲ ਲੱਗੇ ਹੋਏ ਮਹਾਨ ਪਵਿੱਤਰ ਨੇ। ਮਹਾਰਾਜ ਜੀ ਦਿਆਲ ਹੋ ਗਏ, ਚਾਰ ਮੀਲ ਤੇ ਚਲੇ ਗਏ। ਕਹਿੰਦੇ ਭਾਈ ਰੂਪੇ, ਤੁਸੀਂ ਹੁਣ ਦੇਗ ਚਲਾਉਣੀ ਹੈ, ਤੇਗ ਤੁਸੀਂ ਪਹਿਨੀ ਨਹੀਂ ਹੈ, ਚਲੋ ਅਸੀਂ ਤੁਹਾਨੂੰ ਤੇਗ ਦਿੰਦੇ ਹਾਂ ਜ਼ਬਾਨ ਦੀ। ਜੋ ਬਚਨ ਤੁਹਾਡੇ ਮੁੱਖ ਤੋਂ ਨਿਕਲ ਜਾਏਗਾ ਉਹ ਤੇਗ ਪਿੱਛੋਂ ਕੰਮ ਕਰੇਗੀ, ਤੁਹਾਡਾ ਬਚਨ ਪਹਿਲਾਂ ਕੰਮ ਕਰੇਗਾ। ਸੋ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਕਰਦੇ ਰਹੇ। ਸ਼ਾਮ ਹੋ ਗਈ, ਕਹਿੰਦੇ ਇੱਥੇ ਮੋੜੀ ਕੱਢ ਲਓ, ਪਾਤਸ਼ਾਹ ਇਹ ਇਲਾਕਾ ਸਰਵਰੀਆਂ ਦਾ ਹੈ, ਸਾਡੇ ਨਾਲ ਜਿੱਦਬਾਜ਼ ਬਹੁਤ ਕਰਦੇ ਆ। ਕਹਿੰਦੇ ਕੋਈ ਨਹੀਂ, ਪਹੁੰਚੇਗਾ ਤੁਹਾਡੇ ਕੋਲ, ਇੱਥੇ ਮੋੜੀ ਕੱਢੋ। ਮਹਾਰਾਜ ਨੇ ਆਪਣੇ ਹੱਥ ਨਾਲ ਦਰਖਤ ਵੱਢਿਆ ਤੇ ਆਪ ਉੱਥੇ ਮੋੜੀ ਕੱਢ ਕੇ ਕਹਿੰਦੇ ਕੀ ਨਾਂ ਰੱਖੀਏ ਭਾਈ, ਸਾਧੂ ਰੱਖ ਦਈਏ? ਕਹਿੰਦੇ ਨਹੀਂ ਮਹਾਰਾਜ, ਭਾਈ ਰੂਪਾ ਤੁਹਾਨੂੰ ਜ਼ਿਆਦਾ ਪਿਆਰ ਕਰਦਾ। ਸੋ ਮਹਾਰਾਜ ਨੇ ਰੂਪਾ ਰੱਖ ਦਿੱਤਾ। ਕਹਿੰਦੇ ਹੁਣ ਦੇਗ ਚਲਾਉਣੀ ਹੈ, ਦੇਗ ਤੇ ਤੇਗ, ਦੇਗ ਤੇਗ ਜਗਮੈ ਦੋ ਚਲੇ ਰਾਖ, ਆਪ ਮੋਇਆ ਵਰਨਾ ਬਲੈ। ਤੇਗ ਨਾਮ ਦੀ ਚੱਲਦੀ ਹੈ, ਦੇਗ ਜਿਹੜੀ ਹੈ ਇਹ ਅੰਨ ਦੀ ਚੱਲਦੀ ਹੈ, ਦੋਹਾਂ ਦਾ ਬੜਾ ਭਾਰੀ ਪੁੰਨ ਹੈ, ਸੁਮੇਲ ਹੈ ਗੁਰੂ ਘਰ ਦੇ ਅੰਦਰ। ਨਾਮ ਦੀ ਤੇਗ ਜਿਹੜੀ ਹੈ ਪੰਜਾਂ ਚੋਰਾਂ ਨੂੰ ਮਾਰਦੀ ਹੈ, ਬਹੁਤ ਤਕੜੀ ਹੈ, ਉਹਨਾਂ ਦੀ ਫੌਜ ਤਾਂ ਮੁੱਕਦੀ ਨਹੀਂ ਹੈ, ਇੱਕ ਨੂੰ ਮਾਰ ਲਓ ਮਰਦਾ ਹੀ ਨਹੀਂ ਹੈ, ਜਦੇ ਫੇਰ ਜਾਗ ਪੈਂਦਾ। ਸੋ ਇੰਨਾ ਫੇਰ ਭਾਈ ਵਿਧੀ ਚੰਦ ਤੇ ਪੈਂਦੇ ਖਾਨ ਵਗੈਰਾ ਸਾਰੀ ਫੌਜ 100 ਸਵਾਰ ਟੋਲਦਾ ਟੋਲਦਾ ਉੱਥੇ ਹੀ ਪਹੁੰਚ ਗਿਆ ਜਿੱਥੇ ਗੁਰੂ ਮਹਾਰਾਜ ਜੀ। ਸੋ ਇਸ ਤਰ੍ਹਾਂ ਦੇ ਨਾਲ ਮਾਤਾ ਕਹਿਣ ਲੱਗੀ ਕਿ ਮੈਨੂੰ ਰੋਕੋ ਨਾ, ਮੇਰੇ ਸਤਿਗੁਰੂ ਨੇ ਆਪ ਹੀ ਆ ਜਾਣਾ। ਤੇ ਇੱਕ ਚੋਲਾ ਬਣਾ ਰਹੀ ਹੈ, ਪਹਿਲਾਂ ਕਪਾਹ ਲਿਆਈ, ਵੱਡੇ ਗਾਲੇ ਲਿਆਂਦੇ, ਉਹਦੇ ਬਾਅਦ ਆਪ ਇਹ ਕੱਤੇ ਪੰਜਾਏ, ਪੰਜਾ ਕੇ ਕੱਤੇ, ਕੱਟਣ ਤੋਂ ਬਾਅਦ ਸੂਤ ਬਹੁਤ ਬਰੀਕ ਬਣਾਇਆ, ਫਿਰ ਬੁਣਕਰ ਨੂੰ ਜੁਲਾਈ ਨੂੰ ਕਹਿ ਕੇ ਕਿਹਾ ਵੀ ਬਹੁਤ ਵਧੀਆ ਬਣਾਈ, ਜਿੰਨੀ ਮਜ਼ੂਰੀ ਲੈਣੀ ਆ ਲੈ, ਮੈਂ ਆਪਣੇ ਸਤਿਗੁਰੂ ਨੂੰ ਦੇਣਾ ਚੋਲਾ ਬਣਾ ਕੇ। ਉਹ ਬਸਤਰ ਬਣ ਗਿਆ, ਰੋਜ਼ ਚੌਂਕੀ ਦੇ ਉੱਤੇ ਰੱਖ ਲੈਂਦੀ ਹੈ ਤੇ ਪ੍ਰਸ਼ਾਦਾ ਬਣਾ ਕੇ ਆ ਜਾਂਦੀ ਹੈ, ਬੇਨਤੀਆਂ ਕਰਦੀ ਹੈ, ਹੇ ਮੇਰੇ ਪ੍ਰਭੂ ਤੁਸੀਂ ਕਿਰਪਾ ਕਰਕੇ ਆਓ, ਪ੍ਰਸ਼ਾਦ ਛਕੋ। ਇਸ ਤਰ੍ਹਾਂ ਕਰਦੇ ਸਮਾਂ ਲੰਘਦਾ ਜਾਂਦਾ, ਇੱਕ ਸਾਲ ਲੰਘ ਗਿਆ, ਦੂਸਰਾ ਸਾਲ ਸ਼ੁਰੂ ਹੋ ਗਿਆ ਤੇ ਉਧਰ ਉਮਰ ਦੀ ਜਿਹੜੀ ਅਵਸਥਾ ਹੈ 90 ਸਾਲ ਦੀ ਹੋ ਗਈ, ਤੇ ਜਿਹੜਾ ਸਰੀਰ ਹੈ ਇਹਨੇ ਇੱਕ ਦਿਨ ਜਾਣਾ ਹੀ ਜਾਣਾ ਸਭ ਦਾ, ਚਾਹੇ ਰਾਜਾ ਹੈ, ਚਾਹੇ ਰਾਣਾ ਹੈ, ਚਾਹੇ ਪੀਰ ਹੈ, ਚਾਹੇ ਪੈਗੰਬਰ ਹੈ, ਚਾਹੇ ਔਲੀਆ ਹੈ, ਸੰਸਾਰ ਤੇ ਨਹੀਂ ਰਿਹਾ ਕਰਨਾ। ਇਹ ਜਵਾਨੀ ਚਾਰ ਦਿਨਾਂ ਦੀ ਹੋਇਆ ਕਰਦੀ ਹੈ, ਬਾਅਦ ਦੇ ਵਿੱਚ ਬੁਢਾਪਾ ਆ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਹਨ, ਤਨ ਜੋਬਨ ਫੁੱਲਾਂ ਦੀਆਂ ਵਾਲੀਆਂ ਚਿੜੀਆਂ ਨਾ ਸਦਾ ਕਿੰਨਾ ਹੀ ਤਕੜਾ ਕਿਉਂ ਨਾ ਹੋਵੇ। ਅਖੀਰ ਜੋਬਨ ਚਲਿਆ ਜਾਂਦਾ, ਅਵਸਥਾ ਆ ਜਾਂਦੀ ਹੈ, ਫਰੀਦਾ ਚਬਣ ਚਲਾਨ ਰਤਨ ਫਿਰ ਸੁਣੀਆਂ ਬਹਿ ਗਏ, ਕੰਨ ਸੁਣਦੇ ਨਹੀਂ ਹੈ, ਅੱਖਾਂ ਦੇਖਦੀਆਂ ਨਹੀਂ ਹੈ। ਡਾਕਟਰ ਕਹਿੰਦਾ ਅੱਖਾਂ ਦੀ ਸ਼ਕਤੀ ਘੱਟ ਗਈ, ਹੱਥ ਰਲਾਉਂਦਾ ਮੱਥੇ ਨੂੰ ਤਾਂ ਮਾੜੀ ਮੋਟੀ ਪਛਾਣ ਕਰਦਾ, ਆਵਾਜ਼ ਸੁਣਦੀ ਨਹੀਂ ਹੈ, ਕੰਨ ਦੇ ਉੱਤੇ ਹੱਥ ਕਰਦਾ ਵੀ ਆਵਾਜ਼ ਰੁਕ ਕੇ ਕੰਨ ਚਲੀ ਜਾਵੇ, ਖਾ ਕੁਛ ਕਰ ਸਕਦਾ ਨਹੀਂ, ਦੰਦ ਸਾਰੇ ਹੀ ਜਾਂਦੇ ਰਹੇ, ਹੱਥ ਕੰਬ ਰਹੇ ਨੇ, ਮੂੰਹ ਤੱਕ ਪਾਣੀ ਲਿਜਾਣ ਨੂੰ ਕਿੰਨੇ ਝਟਕੇ ਖਾ ਕੇ ਪਾਣੀ ਡੁੱਲ ਜਾਂਦਾ, ਤੁਰ ਹੁੰਦਾ ਨਹੀਂ ਹੈ, ਸਾਰਾ ਲੈਂਦਾ ਸੋਟੀ ਦਾ, ਹੌਲੀ ਹੌਲੀ ਤੁਰਦਾ, ਕਦਮ ਪੱਟਦਾ। ਬਾਬਾ ਫਰੀਦ ਕਹਿੰਦੇ ਫਰੀਦਾ ਇਹ ਨੀ ਨਿੱਕੀ ਜੰਗੀਆਂ ਸਭ ਡੂਗਰ ਪਾ, ਇਹ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਸੈਂਕੜੇ ਮੀਲ ਮੈਂ ਸਫ਼ਰ ਕੀਤੇ, ਪਹਾੜਾਂ ਦੇ ਸਫ਼ਰ, ਰੇਤਿਆਂ ਦੇ ਸਫ਼ਰ, ਅੱਜ ਹੋ ਕੀ ਗਿਆ, ਅੱਜ ਫਰੀਦਾ ਕੂਜੜਾ ਸੌ ਕੋਹਾਂ ਥੀਆਂ, ਪਾਣੀ ਦਾ ਕੋਲ ਪਿਆ ਬਰਤਨ, ਹਿੰਮਤ ਨਹੀਂ ਹੈ ਮੈਂ ਉੱਠ ਖੜਾ, ਕਿਉਂਕਿ 93 ਸਾਲ ਦੀ ਉਮਰ ਹੋਈ ਹੈ ਬਾਬੇ ਫਰੀਦ, ਉੱਠਿਆ ਨਹੀਂ ਜਾਂਦਾ, ਕੋਈ ਸਹਾਰਾ ਦੇਵੇ ਤਾਂ ਉੱਠ ਹੁੰਦਾ, ਕਿਉਂਕਿ 90 ਦਾ ਜਿਹੜਾ ਹੁੰਦਾ ਹੈ ਉਹ ਸੇਜਾ ਦੇ ਉੱਤੇ ਆਸਣ ਲੱਗ ਜਾਂਦਾ, ਉਹਦਾ ਸੇਜਾ ਤੇ ਹੀ ਰਹਿੰਦਾ, ਪਲੰਗ ਦੇ ਉੱਤੇ ਹੀ ਆ ਜਾਂਦਾ, ਚਾਹੇ ਵੱਡਾ ਹੈ ਚਾਹੇ ਛੋਟਾ। ਉਸ ਵੇਲੇ ਕਹਿੰਦੇ ਕਿੱਥੇ ਚਲੇ ਗਏ, ਹੇੜੇ ਮੁੱਤੀ ਤਾਸ ਜਾਨੀ ਚੱਲ ਗਏ। ਅੰਗ ਜਵਾਬ ਦੇ ਗਏ ਤੇ ਜਿਹੜਾ ਅੰਦਰ ਹੇੜਾ ਹੈ ਉਹ ਹਜੇ ਹੀ ਹੈ, ਉਹਨੇ ਧਾ ਮਾਰੀ। ਕਹਿੰਦਾ ਕਿੱਥੇ ਚਲੇ ਗਏ, ਉਹ ਦਿਸਦੇ ਨਹੀਂ ਹੈ। ਇਸ ਤਰ੍ਹਾਂ ਨਾਲ ਪੜ੍ਹੋ, ਤੈਨੂੰ ਛੱਡ ਕੇ ਬਾਲ ਸਿਖਾਈ ਦਿੰਦੇ, ਤੈਨੂੰ ਛੱਡ ਕੇ ਜਾਨੀ ਛੱਡ ਲਈ। ਕਿੱਥੇ ਚਲੇ ਗਏ, ਆਏ ਸੀ ਨਾਲ, ਅੱਖਾਂ ਹੌਲੀ ਹੌਲੀ ਜਵਾਬ ਦੇ ਗਈਆਂ, ਦੰਦ ਚੜ ਗਏ, ਕੰਨ ਸੁਣਨ ਤੋਂ ਹਟ ਗਏ, ਹੱਥ ਕੰਮ ਨਹੀਂ ਕਰਦੇ, ਪੈਰਾਂ ਦੇ ਨਾਲ ਤੁਰਿਆ ਨਹੀਂ ਜਾਂਦਾ, ਐਸੀ ਹਾਲਤ ਹੋ ਜਾਇਆ ਕਰਦੀ। ਮਾਤਾ ਦੀ ਉਮਰ 90 ਸਾਲ ਦੇ ਨੇੜੇ ਪਹੁੰਚ ਗਈ, ਗੁਰੂ ਨਾਲ ਅਣਡਿੱਠਾ ਪਿਆਰ ਪੈ ਗਿਆ। ਤੂੰ ਕਰ ਰਹੀ ਆ, ਹਰ ਵਕਤ ਗੁਰੂ ਦੇ ਧਿਆਨ ਵਿੱਚ ਰਹਿੰਦੀ, ਨੇਤਰਾਂ ਦੇ ਵਿੱਚ ਜਲ ਚਲੀ ਜਾਂਦਾ ਹੈ। ਹੇ ਸਮਰੱਥ ਗੁਰੂ, ਤੇਰੇ ਤੈਨੂੰ ਤਾਂ ਔਖਾ ਨਹੀਂ ਹੈ, ਮੈਂ ਤਾਂ ਆ ਨਹੀਂ ਸਕਦੀ, ਮੈਂ ਗਰੀਬ ਨਹੀਂ ਹਾਂ, ਮੈਂ ਪਾਲਕੀ ਦੇ ਵਿੱਚ ਬੈਠ ਕੇ ਨਹੀਂ ਆ ਸਕਦੀ, ਪੈਸਾ ਨਹੀਂ ਮੇਰੇ ਕੋਲ, ਤੇ ਮੇਰੇ ਕੋਲ ਤਾਂ ਕੋਈ ਸਾਧਨ ਨਹੀਂ। ਤੂੰ ਸਮਰੱਥ ਹੈ, ਇੱਕ ਸਕਿੰਟ ਦੇ ਵਿੱਚ ਤੂੰ ਦਰਸ਼ਨ ਦੇ ਸਕਦਾ ਹੈ, ਧੰਨੇ ਦਾ ਆ ਕੇ ਤਾਂ ਪ੍ਰਸ਼ਾਦਾ ਛਕ ਲਿਆ, ਕਿੱਥੋਂ ਆਇਆ ਸੀ, ਨਾਮਦੇਵ ਦਾ ਆ ਕੇ ਤਾਂ ਦੁੱਧ ਪੀ ਲਿਆ, ਪਾਤਸ਼ਾਹ ਮੈਨੂੰ ਦਰਸ਼ਨ ਦੇ। ਤੂੰ ਗਰਮੀ ਦੇ ਮਹੀਨੇ ਚ ਪਾਣੀ ਪੀਣ ਵਾਸਤੇ ਚਲਿਆ ਗਿਆ, 2 ਘੁੱਟਾਂ ਪਾਣੀ ਪੀਤੀਆਂ ਪਿਆਰ ਦੀਆਂ, ਕਿਰਪਾ ਕਰ, ਮੇਰੇ ਸਰੀਰ ਦਾ ਹੁਣ ਕੋਈ ਇਤਵਾਰ ਨਹੀਂ ਹੈ। ਦਿਨ ਥੋੜੇ ਰਹਿ ਗਏ ਪੈ ਆਪ ਫੋੜੇ ਥੱਕੇ ਪਾਇਆ ਪੁਰਾਣਾ ਜੋ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੋਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋ ਬੇਨਤੀਆਂ ਕਰਦੀ ਹੈ ਪਾਤਸ਼ਾਹ ਸਵਾਸ ਘਟਦੇ ਜਾਂਦੇ ਦਰਸ਼ਨ ਤੇਰੇ ਹੋਣੇ ਇੰਨਾ ਵਿਰਾਗ ਹੈ ਕਿ ਸਵਰਗ ਲੋਕਾਂ ਦੇ ਵਿੱਚ ਹਿਲਜੁਲ ਪੈਦਾ ਹੋਈ ਦੇਵਤਿਆਂ ਨੇ ਇੰਦਰ ਨੂੰ ਭੇਜਿਆ ਵੀ ਜਾ ਤੂੰ ਦਰਸ਼ਨ ਦੇ ਇੰਦਰ ਆਇਆ ਮਾਤਾ ਤੇਰੇ ਤਪ ਤੋਂ ਬਹੁਤ ਪ੍ਰਸੰਨ ਹੋਇਆ ਦੱਸ ਤਾਂ ਕਿਹੜੇ ਲੋਕ ਚ ਜਾਣਾ ਮੈਂ ਇੰਦਰ ਹਾਂ ਇੰਦਰ ਲੋਕ ਹੈ ਇੱਥੇ ਨਾਲੋਂ 10 ਖਰਬ ਗੁਣਾ ਜ਼ਿਆਦਾ ਸੁੱਖ ਮੇਰੇ ਲੋਕ ਚ ਕਹਿੰਦੀ ਮੈਨੂੰ ਲੋੜ ਨਹੀਂ ਵਰਮਾ ਜੀ ਪ੍ਰਗਟ ਹੁੰਦੇ ਨੇ ਮਾਤਾ ਤੇਰੇ ਸਿਦਕ ਤੋਂ ਬਲਿਹਾਰ ਚੱਲ ਮੈਂ ਤੈਨੂੰ ਬਰਮ ਲੋਕ ਚ ਲੈ ਚੱਲਾਂ ਇੱਥੇ ਦੇ ਬਾਦਸ਼ਾਹ ਨਾਲੋਂ 1000 ਖਰਬ ਗੁਣਾ ਜ਼ਿਆਦਾ ਸੁੱਖ ਮੇਰੇ ਲੋਕ ਵਿਸ਼ਨੂੰ ਭਗਵਾਨ ਜੀ ਪ੍ਰਗਟ ਹੁੰਦੇ ਨੇ ਮਾਤਾ ਮੈਂ ਤੈਨੂੰ ਆਪਣੇ ਵੈਕੁੰਠ ਧਾਮ ਵਿੱਚ ਲੈਣ ਆਇਆ ਕਹਿੰਦੀ ਨਾ ਮੈਨੂੰ ਲੋੜ ਨਹੀਂ ਹੈ ਮੈਨੂੰ ਜੇ ਲੋੜ ਹੈ ਮੈਨੂੰ ਆਪਣੇ ਸਤਿਗੁਰੂ ਦੇ ਦਰਸ਼ਨ ਦੀ ਲੋੜ ਹੈ ਮੈਨੂੰ ਸਵਰਗਾਂ ਦੀ ਲੋੜ ਨਹੀਂ ਹੈ ਮੈਨੂੰ ਨਰਕਾਂ ਤੋਂ ਡਰ ਨਹੀਂ ਲੱਗਦਾ ਮੈਨੂੰ ਤਾਂ ਜੇ ਹੈ ਆਪਣੇ ਸਤਿਗੁਰੂ ਦੇ ਪਿਆਰ ਦੀ ਸਤਿਗੁਰੂ ਦੀ ਦਰਗਾਹ ਦੀ ਲੋੜ ਹੈ ਮੈਂ ਹੋਰ ਕਿਤੇ ਨਹੀਂ ਜਾਣਾ ਚਾਹੁੰਦੀ ਬਾਣੀ ਦੇ ਵਿੱਚ ਇਸ ਤਰ੍ਹਾਂ ਫਰਮਾਨ ਆਉਂਦਾ ਕਬਣ ਨਰਕ ਕਬਣ ਸੁਰਗ ਵਿਚਾਰਾ ਸੰਤਾਨੇ
ਸਰਕਾਰ ਨਾਨਕ ਸੁਰਗ ਤੇ ਮੈਂ ਰਹੋ ਸਤਿਗੁਰੂ ਤੇ ਪ੍ਰਸ਼ਾ ਚਰਨ ਕਮਲ ਕੀ ਮੌਜ ਮੈਂ ਰਹੋ ਅੰਤਿਆਰਿਆਦ
ਸਾਰੇ ਦੇਸ਼ ਟੈਮ ਜਵਾਬ ਦੇਤਾ ਮਾਤਾ ਮਾਤਾ ਇੰਨਾ ਚਿਰ ਦੀ ਸਿੱਖ ਦੇ ਵਿੱਚ ਬੈਠੀਆਂ ਦਰਸ਼ਨ ਨਹੀਂ ਹੋਏ ਤੇਰੇ ਤਪ ਤੋਂ ਅਸੀਂ ਪ੍ਰਸੰਨ ਹੋ ਕੇ ਤੈਨੂੰ ਸਭ ਤੋਂ ਬੜਾ ਸਵਰਗ ਵਿਕੁੰਠ ਸਾਮਦੇ ਨੇ ਕਹਿੰਦੀ ਨਾ ਰਾਜ ਨਾ ਜਾਊ ਮੁਕਤ ਨਾ ਜਾਊ ਮਨ ਪ੍ਰੀਤ ਜਾਊ ਕਮਲ ਮੈਂ ਤਾਂ ਆਪਣੇ ਗੁਰੂ ਦਾ ਪਿਆਰ ਮੰਗਦੀ ਹਾਂ ਮੈਨੂੰ ਨਰਕ ਸੁਰਗ ਨਹੀਂ ਚਾਹੀਦਾ ਕੋਈ ਉਸ ਵੇਲੇ ਮਾਤਾ ਜੀ ਦਾ ਜੋ ਅੰਤ ਸਮਾਂ ਹੈ ਕਿਉਂਕਿ ਦਿਨ ਗਿਣੇ ਹੋਏ ਨੇ ਸਾਰਥੀ ਗਣ ਕਰ ਲਏ ਸਭ ਦਿਨ ਸਾਸ ਨਹਿ ਬਦਨ ਘਟਣ ਤਿਲ ਸਾਸ ਪਰਮੇਸ਼ਰ ਨੇ ਗਿਣ ਕੇ ਭੇਜੇ ਹੋਏ ਨੇ ਸਵਾਸ ਦਿਨ ਭੇਜੇ ਹੋਏ ਨੇ ਜਿੱਦਣ ਪੂਰਾ ਹੋ ਗਿਆ ਉਦਣ ਕਿਸੇ ਨੇ ਰੱਖਣਾ ਨਹੀਂ ਪਹਿਲਾਂ ਮਰਦਾ ਨਹੀਂ ਹੈ ਪਹਿਲਾਂ ਬਚਾਅ ਹੋ ਜਾਂਦਾ ਕਾਲ ਆਉਂਦਾ ਹੀ ਨਹੀਂ ਹੈ ਕਾਲ ਨੇ ਆਉਣਾ ਹੀ ਜ਼ਿਆਦਾ ਜਿਸ ਬਹਾਨੇ ਨਾਲ ਲਿਖਿਆ ਹੋਇਆ ਵੀ ਐਂ ਮਰਨਾ ਇਹਨੇ ਉਹੀ ਥਾਂ ਉਹੀ ਰੀਜਨ ਉਹਦੇ ਮੁਤਾਬਕ ਮਰ ਜਾਇਆ ਕਰਦਾ ਮਾਰਦਾ ਕੋਈ ਨੀ ਕਿਸੇ ਨੂੰ ਕਿਉਂਕਿ ਜ਼ੋਰ ਨੀ ਹੈ ਕਿਸੇ ਦਾ ਮਹਾਰਾਜ ਕਹਿੰਦੇ ਜੰਮਣ ਤੇ ਮਰਨ ਦੇ ਵਿੱਚ ਜ਼ੋਰ ਨੀ ਚੱਲਦਾ ਇਹ ਕਾਲੂ ਜਿਹੜੀ ਫੌਜ ਵਿੱਚ ਹੈ ਜੰਮਣਾ ਵੀ ਮਰਨਾ ਵੀ ਵਿਨਾਸ਼ ਕਰ ਲਏ ਬੁੱਧੀ ਵਿਪਰੀਤ ਮਾੜੇ ਮਾੜੇ ਕੰਮ ਨਾਲ ਮਰਨਾ ਹੋਵੇ ਖੁਦਕਸ਼ੀ ਮਰਨਾ ਹੋਵੇ ਉਹਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਮਨ ਜਨਮ ਦੀ ਪਰਵਾਹ ਨਹੀਂ ਕਰਦਾ ਗੁਰੂਆਂ ਦੇ ਹੁਕਮ ਦੀ ਪਰਵਾਹ ਨਹੀਂ ਕਰਦਾ ਉਹ ਮਰ ਜਾਂਦਾ ਦੋਸ਼ ਉਹਦੇ ਸਿਰ ਤੇ ਚੜ ਜਾਂਦਾ ਕਿਉਂਕਿ ਹੁਕਮ ਅਦੂਲੀ ਕਰੀ ਆ ਉਸ ਸੋ ਇਸ ਕਰਕੇ ਮਰਨਾ ਹੋਣਾ ਹੀ ਆ ਉਹਨੇ ਇਸੇ ਤਰ੍ਹਾਂ ਮਰਨਾ ਇੱਕ ਕਿਉਂਕਿ ਇੱਕ ਤਿਲ ਜੇ ਨਾ ਘਟਦਾ ਮਹਾਰਾਜ ਕਹਿੰਦੇ ਘਟਦਾ ਵੀ ਨਹੀਂ ਹੈ ਵੱਧਦਾ ਵੀ ਨਹੀਂ ਹੈ ਦੋਵੇਂ ਗੱਲਾਂ ਨਹੀਂ ਰੱਖ ਲੈਂਦਾ ਜਿਸ ਕਾ ਸਾਸ ਨਾ ਕੱਢ ਤਾਪ ਤਾਂ ਕੋ ਰਾਗਤ ਤੇ ਕਰ ਮਹਾਰਾਜ ਜੀ ਨੇ ਦੇਖ ਲਏ ਵੀ ਮਾਤਾ ਦੇ ਤਾਂ ਹੁਣ ਗਿਣਵੇਂ ਦਿਨ ਨੇ ਪਿਆਰ ਦੇ ਵਿੱਚ ਕੁੱਠੀ ਹੋਈ ਖਿੱਚਾਂ ਪਾ ਰਹੀ ਹੈ ਰੋਟੀ ਪਾਣੀ ਚੰਗੀ ਨਹੀਂ ਲੱਗਦੀ ਔਰ ਹਾਲਤ ਬਹੁਤ ਖਿੱਚ ਵਾਲੀ ਦਰਦਨਾਕ ਹਾਲਤ ਹੋਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਸਨਮਾਨ ਕਰ ਦਿੱਤਾ
ਜੋ ਮਛਲੀ ਬਿਨ ਪਾਣੀ ਹੈ ਹੋ ਪਾਣੀ ਹੈ ਪਾਣੀ ਜੋ ਜੀਵਨ ਪਾਵੇ ਜੋ ਮਛਲੀ ਬਿਨ ਪਾਣੀ ਹੈ ਹੋ ਪਾਣੀ ਹੈ ਜੋ ਜੀਵਨ ਪਾਵੇ ਜੋ ਮਛਲੀ ਬਿਨ ਪਾਣੀ ਜੋ ਜੀਵਨ ਪਾਵੇ Thank you.
ਹਰ ਵਕਤ ਨੇਤਰਾ ਤੋਂ ਜਲ ਚੱਲਦਾ, ਹੇ ਪ੍ਰਭੂ ਤੈਨੂੰ ਆਉਣਾ ਕੀ ਔਖਾ। ਕਹਿੰਦੇ ਨੇ ਤੂੰ 700 ਮੀਲ ਦੇ ਉੱਤੇ ਹੈ, ਉੱਚੀਆਂ ਚੜਾਈਆਂ ਨੇ ਪਹਾੜਾਂ ਦੀਆਂ, ਤਾਂ ਤੇਰੇ ਸਾਹਮਣੇ ਤੂੰ ਤਾਂ ਸਮਰੱਥ ਹੈ, ਆਪ ਅਕਾਲ ਪੁਰਖ ਹੈ, ਸਮੁੰਦਰ ਬਰੋਲ ਸ੍ਰੀ ਰਾਮ ਦੇਖਿਆ ਇੱਕ ਬਸਤਨ ਰੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨੂੰ। ਇਧਰੋਂ ਉਮਰ ਦੀ ਡੋਰ ਟੁੱਟਦੀ ਜਾਂਦੀ, ਮਹਾਰਾਜ ਜੀ ਛੇਤੀ ਛੇਤੀ ਵੱਡੀਆਂ ਵੱਡੀਆਂ ਮੰਜ਼ਲਾਂ ਕਰਦੇ, 100 ਸਵਾਰ ਨਾਲ ਲਿਆ ਹੋਇਆ। ਅਚਾਨਕ ਮਹਾਰਾਜ ਜੀ ਨੇ ਪ੍ਰੋਗਰਾਮ ਬਣਾ ਲਿਆ ਇੱਕ ਮਾਤਾ ਨੂੰ ਦਰਸ਼ਨ ਦੇਣ ਵਾਸਤੇ। ਦੀਨ ਦੁਨੀਆਂ ਦਾ ਮਾਲਕ ਪਿਆਰ ਦਾ ਬੰਨਿਆ ਹੋਇਆ ਅੰਮ੍ਰਿਤਸਰ ਨਹੀਂ ਟਿਕ ਸਕਿਆ, ਪਿਆਰ ਨੇ ਖਿੱਚ ਲਿਆ। ਸਭ ਕੋ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ। ਵਾਹਿਗੁਰੂ ਨੂੰ ਬਸ ਕਰ ਲੈਂਦੇ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਭਗਤ ਦੇ ਬਸ ਹੋਇਆ, ਮਿੱਸੀਆਂ ਰੋਟੀਆਂ ਖਾਂਦਾ, ਲੱਸੀ ਪੀਂਦਾ, ਪ੍ਰਤੱਖ ਮਿਲ ਗਿਆ ਕਿ ਤੈਨੂੰ, ਕਿਉਂਕਿ ਪਿਆਰ ਦਾ ਬੰਨਿਆ ਹੋਇਆ। ਐਸਾ ਫਰਮਾਨ ਹੈ, ਪੜੋ ਪਿਆਰ ਨਾਲ, ਅੱਗੋ ਅੱਗ ਬੋਲੋ,
ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਬਾਗੇ
ਗੁਰੂ ਮਹਾਰਾਜ ਢਾਈ ਕਰੀ ਆ ਰਹੇ ਨੇ, 100-100 ਮੀਲ ਦਾ ਕੈਂਪ ਰੱਖਦੇ। 100 ਮੀਲ ਬਹੁਤ ਔਖਾ ਹੈ, ਕੈਂਪ ਨਹੀਂ ਹੋਇਆ ਕਰਦਾ, ਕੈਂਪ 10-11 ਮੀਲ ਦਾ। ਲੰਮੇ ਕੈਂਪ ਰੱਖ ਕੇ, ਲੰਮੇ ਪੰਧ ਕੱਟ ਕੇ, ਵਿਖੜੇ ਰਾਹਾਂ ਤੇ ਨਾਲੇ ਆਉਂਦੇ ਨੇ, ਕੋਈ ਉਹਨਾਂ ਦੇ ਉੱਤੇ ਪੁਲ ਨਹੀਂ ਬਣਿਆ ਹੋਇਆ, ਵਿੱਚ ਦੀ ਲੰਘਦੇ। ਪਾਤਸ਼ਾਹ ਰੁਕ ਜਾਓ, ਥੋੜਾ ਪਾਣੀ ਘੱਟ ਜਾਏਗਾ, ਕਹਿੰਦੇ ਨਹੀਂ ਸਾਡੇ ਪਿੱਛੇ ਚੱਲਿਆ। ਪਹਾੜਾਂ ਦੀਆਂ ਚੜਾਈਆਂ ਚੜ੍ਹਦੇ, ਕਦੇ ਉਤਰਾਈਆਂ ਉਤਰ ਰਹੇ, ਬਾਹੋ ਦਾ ਆਪ ਪਹੁੰਚ ਜਾਂਦੇ ਨੇ ਸ੍ਰੀਨਗਰ ਦੇ ਵਿੱਚ, ਤੇ ਉੱਥੇ ਭਾਈ ਮਾਧੋ ਦਾਸ ਜੀ ਨੂੰ ਬੜੀ ਖੁਸ਼ੀ ਹੋਈ। ਲੇਕਿਨ ਆਪ ਇਕੱਲੇ ਹੀ ਆਪਣਾ ਘੋੜੇ ਤੇ ਸਵਾਰ ਹੋਏ ਤੇ ਕਿੱਥੇ ਪਹੁੰਚਦੇ ਨੇ, ਜਿੱਥੇ ਮਾਤਾ ਜੀ ਚੋਲਾ ਸਾਹਮਣੇ ਰੱਖਿਆ ਹੋਇਆ ਤੇ ਤਾਜ਼ਾ ਪ੍ਰਸ਼ਾਦਾ ਲਾ ਕੇ ਬੇਨਤੀਆਂ ਕਰਦੀ ਹੈ, ਹੇ ਮੇਰੇ ਪ੍ਰਭੂ ਆਪ ਦਰਸ਼ਨ ਦੇਵੋ ਤੇ ਭੋਗ ਲਾਵੋ, ਨਿੱਤ ਦਾ ਹੀ ਕੰਮ। ਤੇ ਅਚਾਨਕ ਕੀ ਦੇਖਦੀ ਹੈ, ਜਿਨ ਜਿਹਦੇ ਵੱਲ ਤੇ ਅਰਦਾਸਾਂ ਕਰਦੀ ਹੈ, ਦਰਸ਼ਨ ਅੱਜ ਤੱਕ ਨਹੀਂ ਸੀ ਕੀਤਾ, ਮਨ ਵਿੱਚ ਅਨੁਮਾਨ ਸੀ ਵੀ ਮੇਰੇ ਗੁਰੂ ਇਹੋ ਜਿਹੇ ਹੋਣਗੇ ਇਹੋ ਜਿਹੇ ਹੋਣਗੇ, ਸਾਹਮਣੇ ਕੀ ਦੇਖਦੀ ਹੈ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਖੜੇ ਕਹਿ ਰਹੇ ਨੇ ਮਾਤਾ ਬੜੀ ਭੁੱਖ ਲੱਗੀ ਹੋਈ ਹੈ, ਮੈਨੂੰ ਤੂੰ ਪ੍ਰਸ਼ਾਦਾ ਛਕਾ। ਹਾਂਜੀ ਛੱਡ ਕੇ ਸੰਗਾਤ ਮੈਂ ਆ ਗਏ ਨੂੰ ਛੱਡ ਕੇ ਆਪ ਘੋੜੇ ਨੇ ਸਰਕਟ ਬਣਾ ਕੇ ਪਹੁੰਚਦੇ ਕਿੱਥੇ ਹੈ, ਜਿੱਥੇ ਮਾਤਾ ਜੀ ਤਾਜ਼ਾ ਪ੍ਰਸ਼ਾਦਾ ਬਣਾ ਕੇ ਥਾਲੇ ਚ ਪਾ ਕੇ ਅੱਖਾਂ ਮੀਟੀ ਅਰਦਾਸ ਕਰਦੀ ਹੈ, ਇਹ ਮੇਰੇ ਪ੍ਰਭੂ ਤੁਸੀਂ ਪ੍ਰਸ਼ਾਦ ਕਿਰਪਾ ਕਰੋ, ਮੈਨੂੰ ਦਰਸ਼ਨ ਦੇਵੋ, ਮੇਰੀ ਉਮਰ ਦੀ ਡੋਰ ਟੁੱਟਣ ਵਾਲੀ ਹੈ। ਸਾਹਮਣੇ ਕੀ ਆਵਾਜ਼ ਆ ਰਹੀ ਹੈ, ਮਾਤਾ ਮੈਨੂੰ ਭੁੱਖ ਲੱਗੀ ਹੋਈ ਹੈ, ਮੈਨੂੰ ਪ੍ਰਸ਼ਾਦਾ ਛੇਤੀ ਛਕਾ। ਨੇਤਰ ਖੋਲਦੀ ਹੈ, ਪ੍ਰਾਣ ਰਹਿ ਗਈ, ਇਹ ਤਾਂ ਮੇਰੇ ਸਤਿਗੁਰੂ ਆ ਗਏ। ਉਸ ਵੇਲੇ ਹੁੰਦਾ ਕੀ ਹੈ, ਸੁੱਧ ਬੁੱਧ ਭੁੱਲ ਜਾਇਆ ਕਰਦੀ, ਕੁਛ ਨਹੀਂ ਯਾਦ ਰਹੇ। ਚੌਂਕੀ ਦੇ ਉੱਤੇ ਮਹਾਰਾਜ ਜੀ ਬੈਠ ਗਏ, ਦੂਜੀ ਚੌਂਕੀ ਦੇ ਉੱਤੇ ਪ੍ਰਸ਼ਾਦਾ ਰੱਖਿਆ ਹੋਇਆ, ਮਹਾਰਾਜ ਪ੍ਰਸ਼ਾਦ ਛਕ ਰਹੇ, ਜਾਂ ਮਾਤਾ ਹੈ ਜਾਂ ਮਹਾਰਾਜ ਜੀ ਹੈ, ਬਾਕੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਕਾਠੀ ਦਰਵਾਜ਼ੇ ਆ ਗਏ, ਸੰਗਤਾਂ ਉੱਤੇ ਜਾਂ ਪਹੁੰਚੀਆਂ ਸਾਰੀਆਂ। ਇੱਧਰ ਮਹਾਰਾਜ ਪ੍ਰਸ਼ਾਦ ਛਕ ਰਹੇ, ਮਾਤਾ ਬੜੇ ਬੜਾ ਹੀ ਪਿਆਰਾ ਹੈ, ਬੜਾ ਹੀ ਰਸ ਹੈ, ਕਿਹੜੀ ਕਿਹੜੀ ਚੀਜ਼ ਤਾਂ ਇਹਦੇ ਵਿੱਚ ਪਾਈ ਹੈ। ਪ੍ਰਸ਼ਾਦ ਛਕੀ ਛਕਣ ਤੋਂ ਬਾਅਦ ਕਹਿਣ ਲੱਗੇ, ਮਾਤਾ ਸਾਨੂੰ ਪਾਲਾ ਲੱਗਦਾ ਹੈ, ਛੇਤੀ ਸਾਨੂੰ ਚੋਲਾ ਸਵਾ ਕੇ ਦੇ। ਮਾਤਾ ਦੇ ਧਿਆਨ ਚ ਆਇਆ ਕਿ ਜੋ ਮੈਂ ਖੱਦਰ ਕੱਤ ਕੱਤ ਕੇ ਚੋਲਾ ਬਣਾਇਆ ਉਹ ਤਾਂ ਸਾਹਮਣੇ ਹੀ ਪਿਆ। ਉਸ ਵੇਲੇ ਮਾਤਾ ਨੇ ਆਪਣੇ ਪੁੱਤਰ ਨੂੰ ਬੁਲਾਇਆ, ਸੇਵਾ ਰਾਮ ਪ੍ਰਸੰਨ ਹੋ ਗਿਆ ਵੀ ਗੁਰੂ ਮਹਾਰਾਜ ਘਰ ਚ ਆ ਕੇ ਬਹਿ ਗਏ, ਐ ਬਹਿ ਗਏ ਜਿਵੇਂ ਕਿਤੇ ਮੁਦਤਾਂ ਦੇ ਸਾਨੂੰ ਜਾਣਦੇ ਹੁੰਦੇ। ਅਸੀਂ ਗਰੀਬ ਆਦਮੀ, ਨਾ ਸਾਡਾ ਘਰ ਕੋਈ ਚੰਗਾ, ਨਾ ਸਾਡੇ ਕੋਲ ਬਿਠਾਲਣ ਵਾਸਤੇ ਕੋਈ ਪਲਗਾ ਚੰਗਾ, ਇਹ ਤਾਂ ਗਰੀਬ ਨਿਵਾਜ ਨੇ। ਉਸ ਵੇਲੇ ਜਾ ਕੇ ਦਰਜੀ ਨੂੰ ਬੁਲਾ ਕੇ ਲਿਆਇਆ, ਮਾਤਾ ਕਹਿਣ ਲੱਗੀ ਦੇਖ ਪੂਰੀ ਤਰ੍ਹਾਂ ਮਿਲਣ ਲੈ ਤੇ ਬਸਤਰ ਚੋਲਾ ਸਿਉਂਦੇ ਹੋਣੇ। ਉੱਥੇ ਹੀ ਬਹਿ ਗਿਆ ਮਹਾਰਾਜ ਦੇ ਸਾਹਮਣੇ, ਚੋਲਾ ਸਿਉਂਤਾ, ਮਹਾਰਾਜ ਜੀ ਨੇ ਪਹਿਨ ਲਿਆ। ਥੋੜਾ ਸਮਾਂ ਹੋਰ ਲੰਘਿਆ, ਚੋਲਾ ਪਹਿਨਣ ਤੋਂ ਬਾਅਦ ਮਹਾਰਾਜ ਜੀ ਨੇ ਮਾਤਾ ਨੂੰ ਬੁਲਾਇਆ, ਕਹਿੰਦੇ ਮਾਤਾ ਸਾਵਧਾਨ ਹੋ, ਤੂੰ ਦਰਸ਼ਨ ਬਾਹਰ ਕਰ ਰਹੀ ਹੈ, ਆ ਤੈਨੂੰ ਅੰਦਰ ਦੇ ਦਰਸ਼ਨ ਵੀ ਕਰਾ ਦਈਏ। ਮਹਾਰਾਜ ਨੇ ਉਸ ਵੇਲੇ ਕਹਿੰਦੇ ਕਹੋ ਵਾਹਿਗੁਰੂ, ਕਹੋ ਵਾਹਿਗੁਰੂ। ਵਾਹਿਗੁਰੂ ਕਹਿਣ ਦੀ ਦੇਰ ਸੀ, ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਧੁਨੀ ਚੱਲ ਪਈ, ਸਭ ਹੀ ਨਹੀਂ ਜਾਂਦੀ, ਇੰਨੀ ਲਾਈਟ ਨਿਕਲਿਆ ਅੰਦਰੋਂ, ਚੁਣਚਣੀਆਂ ਲੈਂਦੀ ਹੈ ਮਾਤਾ, ਸਾਂਭਿਆ ਹੀ ਨਹੀਂ ਜਾਂਦਾ, ਵਜਰ ਕਪਾਟ ਖੁੱਲ ਗਏ, ਐ ਪੜ ਲਓ।
ਜਦੋਂ ਸ਼ਬਦ ਗੁਰਾ ਤੋਂ ਸੁਣਿਆ ਵਜਰ ਕਪਾਟ ਖੁੱਲ ਗਏ, ਦਰਵਾਜ਼ੇ ਕਾ ਕੋਟ ਹੈ ਉਹ ਕੋਟ ਹੈ ਕੋਟ ਦਸ ਗੁਪਤ ਰੱਖੀ ਜਾ ਨੌ ਦਰਵਾਜ਼ੇ ਕਾ ਕੋਟ ਸਭ ਮੈਂ ਇੱਕੋ ਵਰਤਦਾ ਹੋ ਵਰਤਦਾ ਜੇ ਆਪੇ ਰਚ ਮਰਚਾਈ ਸਭ ਮੈਂ ਇੱਕੋ ਵਰਤਦਾ ਜੇ ਆਪੇ ਰਚ ਮਰਚਾਈ ਬਾਬਾ ਸੱਚੇ ਪਾਤਸ਼ਾਹ ਪਾਤਸ਼ਾਹ ਤੂੰ ਸੱਚੀ ਨਾਈ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਬਜਰ ਕਪਾਟ ਖੁੱਲ ਜਿੱਧਰ ਦੇਖਦੀ ਆ ਗੁਰੂ ਦਾ ਹੀ ਦਰਸ਼ਨ ਹੋ ਰਿਹਾ ਸੋ ਅੰਤਰ ਸੋ ਬਾਹਰ ਅਨੰਤ ਪਿਆਰ ਘੱਟ ਘੱਟ ਵਿਆਪ ਰਿਹਾ ਭਗਵਾਨ ਧਰਨਮਾਏ ਆਕਾਸ਼ ਵਿਆਸ ਸਰਵ ਲੋਕ ਪੂਰਨ ਕਿਰਪਾ ਕ੍ਰਿਤ ਕ੍ਰਿਤ ਹੋ ਗਈ ਮਾਤਾ ਪਿਆਰ ਦੇ ਨਾਲ ਉੱਥੇ ਪਹੁੰਚ ਗਈ ਜਿੱਥੇ ਵੱਡੇ ਵੱਡੇ ਜੋਗੀ ਨਹੀਂ ਪਹੁੰਚ ਸਕਦੇ ਵੱਡੇ ਵੱਡੇ ਸਾਧਨਾ ਲਾਉਣ ਵਾਲੇ ਪਹਾੜਾਂ ਦੀਆਂ ਗੁਫਾਵਾਂ ਚ ਲੈਣ ਵਾਲੇ ਨਹੀਂ ਪਹੁੰਚਦੇ ਪਿਆਰ ਦੇ ਉੱਡਣ ਕਟੋਲੇ ਤੇ ਬੈਠ ਕੇ ਉੱਥੇ ਜਾ ਪਹੁੰਚੀ ਮਾਤਾ ਮੂਹਰੇ ਹੋ ਗਈ ਸਾਰਿਆਂ ਬੜਾ ਆਨੰਦ ਆਇਆ ਥੋੜੀ ਦੇਰ ਤੇ ਬਾਅਦ ਕੁਛ ਸਮਾਂ ਲੰਘਿਆ ਸੰਗਤਾਂ ਨੂੰ ਪਤਾ ਲੱਗਿਆ ਇਕਦਮ ਸੰਗਤਾਂ ਤਾਈ ਕਰਕੇ ਸੇਵਾ ਰਾਮ ਦੇ ਘਰ ਵਿਹੜੇ ਦੇ ਵਿੱਚ ਆ ਕੇ ਬੈਠ ਗਈਆਂ ਮਹਾਰਾਜ ਨੂੰ ਨਮਸਕਾਰਾਂ ਕਰ ਰਹੇ ਨੇ ਤੇ ਮਾਤਾ ਸਾਹਮਣੇ ਬੈਠੀ ਹੈ ਜਿਸ ਗੁਰੂ ਦਾ ਧਿਆਨ ਕਰਿਆ ਕਰਦੇ ਸੀ ਉਹ ਅੰਦਰ ਵੀ ਨਜ਼ਰ ਆਉਂਦਾ ਹੈ ਬਾਹਰ ਵੀ ਨਜ਼ਰ ਆਉਂਦਾ ਥੋੜੀ ਦੇਰ ਤੇ ਬਾਅਦ ਕਾਲ ਭਗਵਾਨ ਆ ਗਿਆ ਮਹਾਰਾਜ ਨੂੰ ਬੇਨਤੀ ਕਰੀ ਕਿ ਪਾਤਸ਼ਾਹ ਮਾਤਾ ਦੇ ਸਵਾਸ ਪੂਰੇ ਹੋ ਚੁੱਕੇ ਕਿਰਪਾ ਕਰੋ ਆਗਿਆ ਦੇਵੋ ਮਹਾਰਾਜ ਕਹਿੰਦੇ ਠੀਕ ਹੈ ਇਹਨਾਂ ਨੂੰ ਸਾਡੇ ਲੋਕ ਨੂੰ ਲੈ ਜਾਓ ਉਸ ਵੇਲੇ ਜਿਹੜੇ ਪ੍ਰਾਣ ਪੰਖੇਰੂ ਸੀ ਮਾਤਾ ਜੀ ਦੀ ਜੋ ਰੂਹ ਸੀ ਆਤਮਾ ਸੀ ਉਹ ਸਵਰਗ ਲੋਕਾਂ ਦੀ ਲੰਘ ਰਹੀ ਹੈ ਜਿੰਨੇ ਸਵਰਗ ਲੋਕ ਨੇ ਫੁੱਲ ਲਈ ਧਨ ਧਨ ਹੋ ਰਹੀ ਹੈ ਹੌਰ ਥਾਂ ਤੇ ਧਨ ਧਨ ਹੋ ਰਹੀ ਹੈ ਧਨ ਧਨ ਕਹੇ ਸਭ ਕੋਏ ਮੁੱਖ ਜਲ ਹਰ ਦਰਗਹ ਨਾਲ ਬੇਨਤੀਆਂ ਕਰ ਮਾਤਾ ਬਹੁਤ ਉੱਚੀ ਅਵਸਥਾ ਤੈਨੂੰ ਇੰਨੀ ਉੱਚੀ ਅਵਸਥਾ ਕਿਸੇ ਨੂੰ ਮਿਲੀ ਨਹੀਂ ਹੈ ਅੱਜ ਤੱਕ ਵਿਕੁੰਡ ਧਾਮ ਤੱਕ ਪਹੁੰਚਦੇ ਹੈ ਤੈ ਉਹਦੇ ਵੱਲ ਨਿਗਾਹ ਭਰ ਕੇ ਨਹੀਂ ਚੱਕਿਆ ਸਾਰੇ ਲੋਕਾਂ ਜੀ ਲੰਘ ਰਹੀ ਹੈ ਸਵਰਗ ਚ ਲੋਕ ਦੀ ਨੰਗੀ ਅਜਾਨ ਦੇਵ ਕਰਮ ਦੇਵ ਪ੍ਰਜਾਪਤ ਲੋਕ ਬਰਮ ਲੋਕ ਸ਼ਿਵ ਲੋਕ ਵੈਕੁੰਠ ਧਾਮ ਵੈਕੁੰਠ ਪਤੀ ਨਮਸਕਾਰਾਂ ਕਰਦਾ ਮਾਤਾ ਤੂੰ ਗੁਰੂ ਨਾਨਕ ਦੀ ਦਰਗਾਹ ਨੂੰ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਜ਼ਰ ਨਿਹਾਰ ਉਹ ਥਾਂ ਦੇ ਉੱਤੇ ਤੈਨੂੰ ਥਾਂ ਪ੍ਰਾਪਤ ਹੋ ਗਿਆ ਆਪਣੇ ਗੁਰੂ ਦੇ ਨਾਲ ਪਿਆਰ ਕਰਕੇ ਐਂ
ਕਰਕੇ ਮਿਲਦਾ ਤਾਂ ਬੁਰਾ ਨਾਲ ਰੱਖਿਆ ਬੁਰਾ ਨਾਲ ਰੱਖਿਆ ਕਰਕੇ ਮਿਲਦਾ ਤਾਂ ਬੁਰਾ ਨਾਲ ਰੱਖਿਆ ਬੁਰਾ ਨਾਲ ਰੱਖਿਆ ਜੇ ਮਿਲਦਾ ਦਰਜੇ ਤੈਨੂੰ ਜੇ ਮਿਲਦਾ
ਸੇਵਾ ਜਪਗੁਰ ਨੂੰ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰੂ ਨਾ, ਸਤਿਗੁਰ ਸੇਤੀ ਰਤਿਆ ਦਰਗੇ ਪਾਈ ਕੌ ਨਾਨਕ। ਕਿਰਪਾ ਕਰੇ ਜਿਸ ਨੂੰ ਇਹ ਵਸਦੇ ਜਗ ਮੈਂ ਉੱਤਮ ਕੱਢੀਏ, ਬਿਰਲੇ ਗਈ ਕਿ ਬਿਰਲੇ ਬਿਰਲੇ ਪੁੱਛਣੇ ਜਿਨ੍ਹਾਂ ਨੂੰ ਇਹ ਸੋਝੀ ਹੋ ਜਾਇਆ ਆ ਜਾਇਆ ਕਰ। ਇਸ ਤਰ੍ਹਾਂ ਸਾਧ ਸਿੰਘ ਜੀ ਮੈਂ ਬੇਨਤੀ ਕਰੀ ਸੀ, ਗਿਆਨ ਜਾਣਨ ਦਾ ਨਾਂ ਹੈ, ਜਾਣਨ ਨਾਲ ਕੋਈ ਫਰਕ ਨਹੀਂ ਪੈਂਦਾ। ਜਿੱਥੇ ਅਸੀਂ ਹੋਰ ਹਜ਼ਾਰਾਂ ਗੱਲਾਂ ਜਾਣਦੇ ਹਾਂ ਉੱਥੇ ਰੱਬ ਬਾਰੇ ਵੀ ਜਾਣ ਜਾਂਦੇ। ਅੰਦਰ ਤਾਂ ਕੋਈ ਪਰਿਵਰਤਨ ਨਹੀਂ ਨਾ ਹੁੰਦਾ ਜਾਣਿਆਂ ਦੇ ਨਾਲ। ਅੰਬ ਦੇ ਬਾਰੇ ਜਾਣਨ ਨਾਲ ਅੰਬ ਚੁੱਪਿਆ ਨਹੀਂ ਨਾ ਜਾਂਦਾ, ਅੰਬ ਦਾ ਚੁੱਪਣ ਵਾਲਾ ਵੱਡਾ ਹੈ ਚਾਹੇ ਉਹ ਜਾਣਦਾ ਚਾਹੇ ਨਹੀਂ ਜਾਣਦਾ। ਸੋ ਇਸ ਤਰ੍ਹਾਂ ਵਾਹਿਗੁਰੂ ਜੀ ਨਿਰਾ ਹੀ ਪ੍ਰੇਮ ਨੇ, ਹਸਤੀ ਨੇ, ਗੁਰੂ ਰੂਪ ਦੇ ਵਿੱਚ ਸਾਕਾਰ ਪ੍ਰਗਟ ਨੇ। ਗੁਰੂ ਨਾਲ ਪਿਆਰ ਕਰਨਾ ਵਾਹਿਗੁਰੂ ਨਾਲ ਪਿਆਰ ਕਰਨਾ ਹੁੰਦਾ, ਕਿਉਂ? ਗੁਰੂ ਤੇ ਵਾਹਿਗੁਰੂ ਇੱਕੋ ਹੀ ਹੈ, ਦੋ ਨਹੀਂ ਹੈਗੇ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ। ਸੋ ਜਿੰਨੀ ਦੇਰ ਤੱਕ ਸਾਡੇ ਹਿਰਦੇ ਚ ਪਿਆਰ ਉਤਪ ਨਹੀਂ ਹੁੰਦਾ, ਸਾਡੇ ਪਾਠਾਂ ਨੂੰ ਫਲ ਨਹੀਂ ਲੱਗਿਆ ਕਰਨਾ। ਤਾਂ ਫਲ ਲੱਗਦਾ ਹੈ ਜਦੋਂ ਪਿਆਰ ਦੇ ਵਿੱਚ ਬੈਠ ਕੇ ਖਿੱਚ ਖਾ ਕੇ ਅਸੀਂ ਪਾਠ ਕਰਦੇ ਹਾਂ, ਪਾਠ ਸੁਣਦੇ ਹਾਂ, ਗੁਰੂ ਦੇ ਧਿਆਨ ਵਿੱਚ ਰਹਿੰਦੇ ਹਾਂ। ਗੁਰੂ ਕਿਤੇ ਗਿਆ ਹੋਇਆ ਨਹੀਂ ਹੈ, ਜਿਵੇਂ ਪਹਿਲਿਆਂ ਨੂੰ ਮਿਲਿਆ ਇਸ ਤਰ੍ਹਾਂ ਹੋਣ ਵਾਲਿਆਂ ਨੂੰ ਵੀ ਦਰਸ਼ਨ ਦੇ ਸਕਦਾ, ਲੇਕਿਨ ਲੋਚਾ ਨਹੀਂ ਹੈ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਲੋਚਾ ਹੋਵੇ, ਕਹਿੰਦੇ ਬਲਿਹਾਰ ਜਾਂਦੇ ਹਾਂ ਅਸੀਂ, ਉਸ ਤੋਂ ਬਲਿਹਾਰ ਜਾਂਦੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਜੋ ਮੈਂ ਬੇਨਤੀ ਕਰੀ ਸੀ, ਬੜੇ ਵਿਸਥਾਰ ਦੇ ਨਾਲ ਆਪਾਂ ਸਮਝਣ ਦਾ ਯਤਨ ਕਰਿਆ। ਸੋ ਇਹਨਾਂ ਗੱਲਾਂ ਨੂੰ ਸਿਧਾਂਤਾਂ ਨੂੰ ਸਮਝੋ, ਜ਼ਿੰਦਗੀ ਦੇ ਅੰਦਰ ਪਾਰ ਲੰਘਾ ਦੇਣਗੇ। ਪਿਆਰ ਵਿੱਚ ਆਓ, ਪਿਆਰ ਦੇ ਨਾਲ ਖਿੱਚ ਵੱਧਦੀ ਹੈ। ਖਿੱਚ ਜਿਹੜੀ ਆ ਉਹ ਹਰ ਵਕਤ ਰਹਿੰਦੀ ਹੈ ਹਿਰਦੇ। ਉਹਦੇ ਬਾਰੇ ਕਵੀ ਭਾਈ ਵੀਰ ਸਿੰਘ ਜੀ ਲਿਖਦੇ ਆ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਮਿਲ ਜਾਂਦਾ ਪਰਮੇਸ਼ਰ ਸਾਚ ਕਹੂੰ ਸੁਣ ਲਿਓ ਸਭਾ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਤ। ਸੋ ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਚ ਬੋਲੋ, ਫਿਰ ਗੁਰਸਤਾ ਚ ਬੋਲੋ, ਤੇ ਫਿਰ ਮਹਾਰਾਜ ਅਰਦਾਸ ਹੋ ਕੇ ਮਹਾਰਾਜ ਦਾ ਹੁਕਮ ਪ੍ਰਸ਼ਾਦੇ ਛੱਕ ਕੇ ਫਿਰ ਆਪਣੇ ਘਰਾਂ ਨੂੰ ਜਾਣਾ, ਅਗਲਾ ਪ੍ਰੋਗਰਾਮ ਸੁਣ ਕੇ। ਕੱਲ ਨੂੰ ਜੋ ਹੈ ਸ਼ਨਿਚਰਵਾਰ ਹੈ, ਬਹੁਤ ਸਾਰੇ ਪ੍ਰੇਮੀ ਰੋਪੜ ਜ਼ਿਲ੍ਹੇ ਦੇ ਰਾਜਪੁਰੇ ਤੱਕ, ਬਨੂੜ ਵੱਲ ਤੇ ਅੰਬਾਲੇ ਵੱਲ, ਆ ਪਹਾੜਾਂ ਦੇ ਪਿੰਡਾਂ ਚ ਮੈਂਬਰ ਬਣ ਚੁੱਕੇ ਨੇ ਇਹਦੇ ਆਤਮ ਮਾਰਗ। ਬਹੁਤ ਸਾਰੇ ਪ੍ਰੇਮੀਆਂ ਦੇ ਪਾਸ ਇਹ ਭੇਜਣਾ, ਡਾਕਖਾਨਿਆਂ ਚ ਪਾਇਆ ਹੋਇਆ, ਸਾਨੂੰ ਬਹੁਤ ਸਸਤਾ ਰਹਿੰਦਾ ਜੇ ਅਸੀਂ ਭਾਈ ਪੋਸਟ ਭੇਜੀਏ। ਲੇਕਿਨ ਉਹ ਪਹੁੰਚਦਾ ਨਹੀਂ, ਪਿੱਛੋਂ ਆਏ ਹੋਈ ਜਾਂਦਾ ਜੀ ਮੇਰੇ ਕੋਲ ਨਹੀਂ ਪਹੁੰਚਿਆ, ਜੀ ਮੇਰੇ ਕੋਲ ਨਹੀਂ। ਰਾਤ ਕੱਢ ਲੈਂਦੇ ਨੇ, 18 ਮੈਗਜ਼ੀਨ ਛਾੜ ਜਾਂਦੇ ਨੇ, ਪਰ ਸੰਤਾਂ ਨੇ ਦੱਸਿਆ ਵੀ ਰਾਤ ਹੀ ਕੱਢ ਲੈਂਦੇ। ਹੁਣ ਅਸੀਂ ਸੰਤਾਂ ਨੂੰ ਇਹ ਭੇਜਣਾ ਸ਼ੁਰੂ ਕਰਤਾ ਵੀ ਤੁਸੀਂ ਆਪ ਇਹ ਇੱਥੋਂ ਦੋ। ਸੋ ਇਹਨਾਂ 100-125 ਪਿੰਡ ਦੇ ਵਾਸਤੇ ਕੱਲ ਨੂੰ 12 ਜੀਪਾਂ ਪ੍ਰੇਮੀਆਂ ਨੇ ਦਿੱਤੀਆਂ ਨੇ, ਨਾਲ 5-5, 4-4 ਵਲੰਟੀਅਰ ਨੇ। ਹੋਰ ਵਲੰਟੀਅਰ ਆ ਜਾਓ, ਜਿੱਥੇ ਆਪਣਾ ਦਫ਼ਤਰ ਹੈ ਸੱਤ ਫੇਜ਼ ਦੇ ਅੰਦਰ, ਉੱਥੋਂ ਸਵਾਰੀਆਂ ਚੱਲਣਗੀਆਂ। 6:30 ਸਾਰਿਆਂ ਨੂੰ ਬੁਲਾਇਆ, 7:15 ਵਜੇ ਤੱਕ ਉੱਥੇ ਹਰ ਹਾਲਤ 'ਚ ਪਹੁੰਚਣਾ ਚਾਹੀਦਾ। ਆਪਣੇ ਆਪਣੇ ਬੰਡਲ ਲੈ ਲਓ, ਇੱਕ ਇੱਕ ਦੋ ਦੋ ਬੰਡਲ, ਥੋੜ੍ਹੇ ਥੋੜ੍ਹੇ ਬੰਡਲ ਆਉਣਗੇ। ਜੇ 150 ਪਿੰਡ ਵੀ ਹੋਵੇ ਤਾਂ 12-12 ਮੰਡਲ ਆਉਣਗੇ। ਉਹ ਆਪ ਵੰਡ ਕੇ ਆਉਣਾ, ਇਹ ਨਹੀਂ ਵੀ ਇੱਕ ਬੰਦੇ ਨੂੰ ਫੜਾਇਓ, ਉਹਨੂੰ ਵੀ ਨਾਲ ਲਓ ਤੇ ਆਪ ਵੀ ਕਰੋ। 2-4 ਬੰਦੇ ਉਸ ਪਿੰਡ ਦੇ ਨਾਲ ਲੈਣੇ ਨੇ, ਆਪਣੇ ਪ੍ਰੇਮੀ ਸੰਗਤ ਦੇ ਬੇਅੰਤ ਨੇ ਸਾਰੇ ਪਿੰਡਾਂ 'ਚ, ਉਹਨਾਂ ਦੀ ਵੀ ਸੇਵਾ ਥਾਂ ਪੈ ਜਾਏਗੀ, ਤੁਹਾਡੀ ਵੀ ਪੈ ਜਾਏਗੀ। ਸੋ ਤੁਸੀਂ ਉੱਥੇ ਇਕੱਠੇ ਹੋ ਕੇ ਨਹੀਂ ਤੁਰਨਾ ਵੀ ਇਕੱਠੇ ਹੀ ਇੱਕ ਗਲੀ 'ਚ ਨੂੰ ਚੱਲੇ, ਉੱਥੋਂ ਲੈ ਲਓ 5-4 ਸਿੰਘ ਇੱਕ ਹੋ ਲਓ ਤੇ ਘਰਾਂ ਨੂੰ ਆਪਣ ਵੱਖਰੇ ਵੱਖਰੇ ਮਿੰਟਾਂ 'ਚ ਹੀ ਬੰਨਿਆ ਜਾਏਗਾ ਤੇ ਪ੍ਰਸ਼ਾਦੇ ਇੱਥੋਂ ਲੰਗਰ ਦੇ ਵਿੱਚੋਂ ਚਲੇ ਜਾਣਗੇ, ਪ੍ਰਸ਼ਾਦੇ ਨਾਲ ਰੱਖ ਲਿਓ। ਸੋ ਇਹ ਵੀ ਇੱਕ ਸੇਵਾ ਹੈ, ਇਹ ਮਹਾਰਾਜ ਨੇ ਸੇਵਾ ਲੈਣੀ ਹੈ। ਬਹੁਤ ਸਾਰੇ ਪ੍ਰੇਮੀ ਵਲੰਟੀਅਰੀ ਲਈ ਸੇਵਾ ਕਰ ਰਹੇ ਨੇ, ਮਹਾਰਾਜ ਬਰਕਤ ਪਾਉਣ, ਉਹਨਾਂ ਨੂੰ ਮਾਣ ਤੋਂ ਬਚਾ ਕੇ ਰੱਖਣ। ਸੋ ਇਸ ਤਰ੍ਹਾਂ ਦੇ ਨਾਲ ਕੱਲ੍ਹ ਦਾ ਜੋ ਪ੍ਰੋਗਰਾਮ ਹੈ, ਪਰਸੋਂ ਨੂੰ ਐਤਵਾਰ ਹੈ, ਉੱਥੇ ਦੀਵਾਨ ਜਿਵੇਂ ਅੱਗੇ ਸਜਦਾ ਉਸ ਤਰ੍ਹਾਂ ਸਜੇਗਾ। ਤੇ ਹੁਣ ਕਾਰੋਬਾਰ ਸਾਰਾ ਦਫ਼ਤਰ ਚ ਹੋਇਆ ਕਰੇਗਾ। ਭਾਈ ਉਜਾਗਰ ਸਿੰਘ ਜੀ ਉਹਨਾਂ ਨੇ ਸ਼ੌਪ ਕੰਮ ਫਲੈਟ ਦੇ ਦੋ ਵੱਡੇ ਕਮਰੇ ਸਾਨੂੰ ਦੇ ਤੇ ਨੇ, ਬੜਾ ਸੋਹਣਾ ਦਫ਼ਤਰ ਉੱਥੇ ਸੱਜ ਗਿਆ, ਸਾਰਿਆਂ ਨੇ ਕੰਮ ਕਰਨਾ। ਸੋ ਇਸ ਕਰਕੇ ਹਿੰਮਤ ਦੇ ਨਾਲ ਉੱਥੇ ਸਮੇਂ ਸਿਰ ਪਹੁੰਚਿਓ ਤਾਂ ਕਿ ਸਮੇਂ ਸਿਰ ਜੀਪਾਂ ਤੋਲ ਦਿੱਤੀਆਂ ਜਾਣ, ਬਹੁਤਾ ਲੇਟ ਨਾ ਹੋਵੇ। ਤਾਂ ਪਿਛਲੀ ਵਾਰੀ ਬੜਾ ਲੇਟ ਹੋ ਗਿਆ ਸੀ, ਫੇਰ ਗਏ ਫੇਰ ਫੜਾਇਆ, ਮੈਂ ਦੁਬਾਰਾ ਫੇਰ ਮੋੜੇ। ਇਸ ਤਰ੍ਹਾਂ ਨਹੀਂ ਹੈ, ਇੱਕ ਤਰੀਕੇ ਦੇ ਨਾਲ ਸਾਰਿਆਂ ਨੂੰ ਸਮਝਾ ਦੇਣਾ, ਉਸੇ ਤਰ੍ਹਾਂ ਦੇ ਨਾਲ ਕੰਮ ਕਰਨਾ। ਹੁਣ ਸਾਰੇ ਪ੍ਰੇਮੀ ਨੰਦ ਸਾਹਿਬ ਦੇ ਵਿੱਚ ਬੋਲੋ ਭਾਈ। ਦੂਜੀ ਇੱਕ ਬੇਨਤੀ ਹੈ, ਉਹ ਹੈ ਕਿ ਰਿਨਿਊਲ ਆ ਜਾਂਦਾ ਸਾਲ, ਛਿੱਧ ਕੇ ਸਾਲ ਮੁੱਕ ਗਿਆ, ਪਤਾ ਵੀ ਨਹੀਂ ਲੱਗਿਆ ਵੀ ਕਦ ਸਾਲ ਨੂੰ। ਇਹ ਮੈਗਜ਼ੀਨ ਵੱਧ ਗਿਆ ਬਹੁਤ, ਸਾਲ ਤੋਂ ਬਾਅਦ ਰਿਨਿਊਲ ਕਰਾਉਣਾ ਪੈਂਦਾ। ਮੈਂ ਕਿਹਾ ਵੀ ਬੰਦ ਨਾ ਕਰਿਓ ਕਿਸੇ ਦਾ, ਕਈ ਵਾਰੀ ਪੈਸੇ ਹੁੰਦੇ ਨਹੀਂ ਰਿਨਿਊਲ ਬਾਅਦ। ਉਹ ਫਿਰ ਬਹੁਤ ਸਾਰੇ ਪ੍ਰੇਮੀ ਜਿਹੜੇ ਨੇ ਉਹ ਇਕੱਠਾ ਕਣਕ ਦਾ ਲੈ ਆਉਂਦੇ ਨੇ, ਉਹ ਦੇਣਾ ਸੁਖਾਲਾ ਹੋ ਜਾਂਦਾ ਪੈਸਿਆਂ ਨਾਲੋਂ, ਚਾਹੇ ਕਣਕ ਮਿਲਦੀ ਹੈ ਚਾਹੇ ਪੈਸੇ।